Exit 579 from Highway 401 in Napanee. Quick Truck Lube, the one-stop shop. 519-622-0660 or quicktrucklube.com. QTL, because we care. Quick Truck
Lube. 770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ 2 ਹਫ਼ਤੇ ਤੋਂ ਬਾਅਦ ਅੱਜ ਤੁਹਾਡੇ ਨਾਲ ਫਿਰ ਪ੍ਰੋਗਰਾਮ ਦੇ ਰੂਬਰੂ ਹੋ ਰਿਹਾ। ਇਹ ਜਿਹੜਾ ਪ੍ਰੋਗਰਾਮ ਹੈ ਹਰ ਸੰਡੇ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਪ੍ਰੋਗਰਾਮ ਦਾ ਨਾਂ ਹੈ ਮਾਇੰਡ ਐਂਡ ਬੋਡੀ ਅਤੇ ਇਹ ਪ੍ਰੋਗਰਾਮ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਹਮੇਸ਼ਾ ਅਰਫਾ ਮੁਜ਼ੱਫਰ ਜੀ ਦਾ ਨਾਂ ਹਮੇਸ਼ਾ ਯਾਦ ਰੱਖੋ, ਉਹਨਾਂ ਨੂੰ ਕਾਲ ਕਰੋ, ਉਹਨਾਂ ਦੀ ਰਾਈਟ ਐਡਵਾਈਸ ਲਓ। ਫੋਨ ਨੰਬਰ ਹੈਗਾ 905-898-6245 ਜਾਂ 647-898-6245 ਉਹਨਾਂ ਦਾ ਫੋਨ ਨੰਬਰ ਹੈ। ਸੋ ਜੇ ਤੁਸੀਂ ਫੋਨ ਭੁੱਲ ਵੀ ਜਾਓ, ਜਿਵੇਂ ਮੈਂ ਵੀ ਭੁੱਲ ਗਿਆ ਸੀ 2 ਵੀਕਾਂ ਤੋਂ ਬਾਅਦ, ਤਾਂ ਤੁਸੀਂ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਹਮੇਸ਼ਾ ਇੱਕੋ ਹੀ ਨੰਬਰ ਹੈ 416-620-1778। ਚਾਹੇ ਕਿਸੇ ਦਾ ਵੀ ਪ੍ਰੋਗਰਾਮ ਹੋਵੇ, ਤੁਸੀਂ ਉਹਨਾਂ ਕੋਲੋਂ ਅਰਫਾ ਮੁਜ਼ੱਫਰ ਜੀ ਦਾ ਸੈੱਲ ਫੋਨ ਲੈ ਕੇ ਉਹਨਾਂ ਦੀ ਤੁਸੀਂ ਰਾਈਟ ਐਡਵਾਈਸ ਲੈ ਸਕਦੇ ਹੋ। ਪ੍ਰੋਗਰਾਮ ਜਿਹੜਾ ਅੱਜ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪ੍ਰੋਵਿੰਸ ਦੇ ਵਿੱਚ, ਅੰਟੈਰੀਓ ਦੇ ਵਿੱਚ ਹੁਣ ਜਿਹੜੀਆਂ ਨੇ ਉਹ ਲੋਕਲ ਇਲੈਕਸ਼ਨਸ ਹੋ ਰਹੀਆਂ ਨੇ, ਜਿਹਦੇ ਵਿੱਚ ਮੇਅਰ ਹੁੰਦਾ ਜਿਹੜਾ ਕਿ ਸਿਟੀ ਨੂੰ ਹੈੱਡ ਕਰਦਾ, ਇਸੇ ਤਰ੍ਹਾਂ ਹੀ ਕੌਂਸਲਰਸ ਹੁੰਦੇ ਨੇ ਹਰ ਸਿਟੀ ਦੇ ਆਪਣੇ, ਅਤੇ ਕੁਛ ਰੀਜਨਲ ਕੌਂਸਲਰ ਹੁੰਦੇ ਨੇ, ਫਿਰ ਇਸੇ ਤਰ੍ਹਾਂ ਹੀ ਸਕੂਲ ਬੋਰਡ ਨਾਲ ਸੰਬੰਧਿਤ ਸਕੂਲ ਟਰੱਸਟੀਜ਼ ਹੁੰਦੇ ਨੇ। ਮੇਅਰ ਜਿਹੜਾ ਹੈ ਇੰਡੀਆ ਅਤੇ ਕੈਨੇਡਾ ਦੀ ਜੇ ਗੱਲ ਕਰੀਏ, ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਮੇਅਰ ਹੁੰਦੇ, ਜਿਨ੍ਹਾਂ ਨੂੰ ਪ੍ਰਧਾਨ ਕਹਿੰਦੇ ਹਾਂ ਆਪਾਂ, ਉਹ ਜਿਹੜੇ ਵੀ ਕੌਂਸਲਰ ਨੇ ਜਦੋਂ ਜਿੱਤ ਕੇ ਆ ਜਾਂਦੇ ਨੇ, ਉਹ ਕੌਂਸਲਰ ਦੀ ਜਿੱਧਰ ਵੀ ਮੈਜੋਰਟੀ ਹੁੰਦੀ ਹੈ ਉਹ ਮੇਅਰ ਬਣਾਉਂਦੀ ਹੈ, ਅਤੇ ਜਿਹਦੇ ਕਰਕੇ ਉਹਦੀਆਂ ਪਾਵਰਸ ਘੱਟ ਹੁੰਦੀਆਂ ਨੇ ਅਤੇ ਪੋਲੀਟਿਕਸ ਜ਼ਿਆਦਾ ਚੱਲਦੀ ਹੈ। ਪਰ ਅੰਟੈਰੀਓ ਦੇ ਵਿੱਚ ਮੇਅਰ ਦੀ ਜਿਹੜੀ ਇਲੈਕਸ਼ਨ ਹੈ ਉਹ ਡਾਇਰੈਕਟ ਹੁੰਦੀ ਹੈ, ਕੋਈ ਵੀ ਮੇਅਰ ਖੜਾ ਹੋ ਸਕਦਾ। ਜਦੋਂ ਉਹ ਜਿੱਤ ਜਾਂਦਾ ਤਾਂ ਟੋਟਲ ਜਿਹੜੀ ਸਿਟੀ ਹੈ ਉਹਨੂੰ ਰਿਪ੍ਰਜੈਂਟ ਕਰਦਾ। ਜਦੋਂ ਕਿ ਜਿਹੜੇ ਕੌਂਸਲਰ ਹੁੰਦੇ ਨੇ ਅਲੱਗ ਅਲੱਗ ਯੂਰਿਸਡਿਕਸ਼ਨ ਹੁੰਦੀ ਹੈ, ਉਹਨਾਂ ਨੂੰ ਵਾਰਡਸ ਕਿਹਾ ਜਾਂਦਾ, ਕੋਈ 1 ਚ ਹੈ, ਕੋਈ 2 ਚ ਹੈ, ਕੋਈ 10 ਚ ਹੈ, ਇਸ ਤਰ੍ਹਾਂ ਉਹ ਖੜ੍ਹੇ ਹੁੰਦੇ ਨੇ, ਅਤੇ ਜਿੰਨੇ ਵੀ ਉਹ ਸਿਟੀ ਦੀ ਡਿਵੀਜ਼ਨ ਕੀਤੀ ਜਾਂਦੀ ਹੈ ਉਨੇ ਕੌਂਸਲਰ ਬਣਦੇ ਨੇ, ਅਤੇ 1 ਮੇਅਰ ਹੁੰਦਾ। ਸੋ ਰਲ ਮਿਲ ਕੇ ਉਹ ਕੰਮ ਕਰਦੇ ਨੇ, ਅਤੇ ਕਈ ਵਾਰ ਜਿਹੜੀ ਹੈਗੀ ਉੱਥੇ ਕੌਨਫਲਿਕਟ ਆਫ ਇੰਟਰਸਟ ਵੀ, ਕੌਨਫਲਿਕਟ ਵੀ ਪੈਦਾ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਜਿਹੜੀਆਂ ਚੋਣਾਂ ਨੇ ਇਹ ਆਪਣੇ ਅੰਟੈਰੀਓ ਦੇ ਵਿੱਚ, ਉਹ 24 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਵੋਟਾਂ ਪੈਣ ਜਾ ਰਹੀਆਂ ਨੇ। ਐਕਸਕਿਊਜ਼ ਕੋਈ ਨਹੀਂ, 1 ਮਿੰਟ ਲੱਗਦਾ, ਐਡਵਾਂਸ ਪੋਲ ਵੀ ਹੈਗੀ, ਕੱਲ੍ਹ ਵੀ ਸੀਗੀ ਫਰਾਈਡੇ ਨੂੰ, ਸੈਟਰਡੇ ਵੀ ਸੀ, ਸ਼ਾਇਦ ਅੱਜ ਵੀ ਹੈਗੀ, ਨੈਕਸਟ ਵੀ ਵੀਕ ਹੋਏਗੀ, ਜਾਂ ਤੁਸੀਂ 24 ਨੂੰ ਜਾ ਕੇ ਵੋਟ ਪਾ ਸਕਦੇ। ਵੋਟ ਆਪਣੀ ਜ਼ਰੂਰ ਪਾਇਆ ਕਰੋ, ਕਿਉਂਕਿ ਜਦੋਂ ਵੋਟ ਨਹੀਂ ਪਾਉਂਦੇ ਨਾ, ਫਿਰ ਸਾਡਾ ਕੋਈ ਰਾਈਟ ਨਹੀਂ ਕਿ ਅਸੀਂ ਕੋਈ ਕੁਐਸਚਨ ਕਰੀਏ, ਕੋਈ ਅਸੀਂ ਕ੍ਰਿਟੀਸਿਜ਼ਮ ਕਰੀਏ। ਸਾਡਾ ਕ੍ਰਿਟੀਸਿਜ਼ਮ ਕਰਨ ਦਾ, ਕੁਐਸਚਨ ਕਰਨ ਦਾ ਉਦੋਂ ਹੀ ਰਾਈਟ ਬਣਦਾ ਜਦੋਂ ਅਸੀਂ ਵੋਟ ਪਾਈ ਹੋਵੇ, ਭਾਵੇਂ ਸਾਡਾ ਕੈਂਡੀਡੇਟ ਜਿੱਤੇ ਜਾਂ ਹਾਰੇ, ਦੈਟ ਡਜ਼ਨਟ ਮੀਨ, ਪਰ ਕਿਉਂਕਿ ਅਸੀਂ ਵੋਟ ਪਾਈ ਹੈ, ਜਦੋਂ ਜਿੱਤ ਜਾਂਦਾ ਬੰਦਾ ਉਹ ਫਿਰ ਸਾਰਿਆਂ ਦਾ ਕਾਮਨ ਹੋ ਜਾਂਦਾ, ਚਾਹੇ ਕਿਸੇ ਨੇ ਵੋਟ ਪਾਈ ਹੈ ਅਤੇ ਕਿਸੇ ਨੇ ਨਹੀਂ ਪਾਈ। ਸੋ ਅੰਟੈਰੀਓ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀਆਂ ਨੇ 24 ਤਰੀਕ ਨੂੰ। ਸੋ ਉਸ ਦੇ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਕਿਸੇ ਵੀ ਕੈਂਡੀਡੇਟ ਨੇ ਜਿਹਨੇ ਕਾਲ ਕਰਨਾ ਹੈ, ਉਹ ਸਾਨੂੰ ਰੇਡੀਓ 'ਤੇ ਕਾਲ ਕਰ ਸਕਦਾ, ਕਿਉਂਕਿ ਅੱਜ ਸੰਡੇ ਅਤੇ ਨੈਕਸਟ ਅਤੇ ਨੈਕਸਟ ਟੂ ਨੈਕਸਟ ਜਿਹੜਾ ਹੈਗਾ ਉਹ 23 ਤਰੀਕ ਵਾਲਾ ਜਿਹੜਾ ਸੰਡੇ ਬਣੇਗਾ ਉਹ ਲਾਸਟ ਡੇ ਹੋਏਗਾ, ਅਤੇ ਉਦੋਂ ਵੀ ਕਾਲ ਕਰ ਸਕਦਾ। ਇਟਸ ਓਪਨ, ਅਸੀਂ ਕਿਸੇ ਨੂੰ ਨਾ ਕੋਈ ਪੈਸਾ ਲੈਂਦੇ ਹਾਂ, ਨਾ ਜ਼ਿੰਦਗੀ 'ਚ ਲਿਆ, ਨਾ ਕੋਈ ਐਡ ਕਰਦੇ ਹਾਂ। ਜਿਸ ਨੇ ਵੀ ਕਾਲ ਕਰਨਾ ਕਰ ਸਕਦੇ ਨੇ, ਸ਼ਬਦਾਵਲੀ ਵਧੀਆ ਰੱਖਿਓ, ਕਿਸੇ ਨੂੰ ਕ੍ਰਿਟੀਸਿਜ਼ਮ ਕਰਨ ਦੀ ਥਾਂ ਤੁਸੀਂ ਆਪਣਾ ਪੱਖ ਰੱਖੋ, ਉਹ ਜ਼ਿਆਦਾ ਵਧੀਆ ਹੁੰਦਾ। ਸੋ ਇਸ ਕਰਕੇ ਅੱਜ ਕੋਈ ਆਪਾਂ ਸਪਿਰਚੁਅਲਿਟੀ 'ਤੇ ਹਲਕਾ ਫੁਲਕਾ ਗੱਲ ਕਰ ਲਾਂਗੇ, ਅਤੇ ਨਾਲ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਜੇ ਕੋਈ ਕੈਂਡੀਡੇਟ ਨੇ ਇੱਥੇ ਕਾਲ ਕੀਤਾ ਤਾਂ ਆਪਾਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਸੋ ਬਿਫੋਰ ਵੀ ਸਟਾਰਟ, ਲੈਟਸ ਹੀਅਰ ਫਸਟ ਸੌਂਗ, ਅਤੇ ਉਸ ਤੋਂ ਬਾਅਦ ਆਪਾਂ ਕੈਂਡੀਡੇਟਸ ਨੂੰ ਖੁੱਲ੍ਹਾ ਸੱਦਾ, ਜਦੋਂ ਮਰਜ਼ੀ ਕੋਈ ਕਾਲ ਕਰ ਸਕਦੇ ਨੇ। ਵੈਲਕਮ ਬੈਕ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀਗੀ ਕਿ ਆਪਣੇ ਇੰਟੈਰੀਓ ਦੇ ਵਿੱਚ ਹੁਣ ਜਿਹੜੀਆਂ ਨੇ ਸਿਟੀ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ, ਜਿਹਨੂੰ ਮਿਊਂਸਪਲ ਇਲੈਕਸ਼ਨ ਵੀ ਕਹਿ ਸਕਦੇ ਹਾਂ, ਲੋਕਲ ਬੋਡੀਜ਼ ਇਲੈਕਸ਼ਨ ਵੀ ਕਹਿ ਰਹੇ ਹਾਂ। ਸੋ ਇਹ ਜਿਹੜੇ ਹੁਣ ਨੈਕਸਟ ਤਿੰਨ ਹਫ਼ਤੇ ਹੋਣਗੇ, ਤਿੰਨ ਸੰਡੇ ਹੋਣਗੇ, ਆਪਾਂ ਇਹਨਾਂ ਦੇ ਜਿਹੜੇ ਕੈਂਡੀਡੇਟ ਨੇ, ਖਾਸ ਕਰਕੇ ਬ੍ਰੈਂਪਟਨ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਇਲੈਕਸ਼ਨਸ ਲੜ ਰਹੇ ਨੇ, ਉਹ ਜੇ ਆਪਣਾ ਕੋਈ ਮੈਸੇਜ ਦੇਣਾ ਚਾਹੁਣ ਤਾਂ ਉਹਨਾਂ ਲਈ ਆਪਾਂ ਪਲੇਟਫਾਰਮ ਖੁੱਲ੍ਹਾ ਰੱਖਿਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਕੱਲ੍ਹ ਮੇਰੇ ਘਰ ਦੇ ਅੰਦਰ ਬ੍ਰੈਂਪਟਨ ਦੇ ਵਿੱਚ ਜਿਹੜੇ ਪੈਟ੍ਰਿਕ ਬਰਾਊਨ ਮੇਅਰ ਆਏ ਸੀਗੇ, ਅਤੇ ਉਹਨਾਂ ਨਾਲ ਹਰਕੀਰਤ ਸਿੰਘ ਜੀ ਆਏ ਸੀਗੇ, ਸਤਪਾਲ ਜੌਲ ਵੀ ਥੋੜ੍ਹਾ ਜਿਹਾ ਸਮੇਂ ਲਈ ਆਏ ਸੀਗੇ। ਸੋ ਜਿਹੜੇ ਵੀ ਇੰਨੀ ਠੰਡ ਸੀਗੀ ਬਾਹਰ, ਚਾਹੇ ਚਾਹ ਗਰਮ ਸੀਗੀ, ਮਠਿਆਈਆਂ ਵੀ ਸੀਗੀਆਂ, ਸਾਰਾ ਕੁਛ ਸੀਗਾ, ਪਰ ਠੰਡ ਇੰਨੀ ਸੀਗੀ ਕਿ ਬੁੱਲ ਕੰਬ ਰਹੇ ਸੀਗੇ, ਪਰ ਫਿਰ ਵੀ ਬੜੀ ਭਾਰੀ ਤਾਦਾਦ ਦੇ ਵਿੱਚ, ਭਾਰੀ ਤਾਦਾਦ ਮਤਲਬ ਇਹ ਨਹੀਂ ਵੀ ਹਜ਼ਾਰ ਬੰਦੇ ਹੋਣਗੇ, 70 to 90 ਬੰਦਿਆਂ ਦੇ ਵਿੱਚ ਮੇਰੇ ਬੈਕਯਾਰਡ ਦੇ ਵਿੱਚ ਆਏ ਸੀਗੇ। ਸਾਰਿਆਂ ਨੇ ਉਹਨਾਂ ਦੇ ਵਿਚਾਰ ਸੁਣੇ, ਕੁਐਸਚਨ ਵੀ ਕੀਤੇ। ਜਿਹੜੇ ਵੀ ਭੈਣ ਭਰਾ ਉੱਥੇ ਮੇਰੇ ਸੱਦੇ 'ਤੇ ਉੱਥੇ ਆਏ ਨੇ, ਸਭ ਦਾ ਮੈਂ ਤਹਿ ਦਿਲੋਂ ਫੇਰ ਆਉਣ ਦੀ ਏਅਰ ਧੰਨਵਾਦ ਕਰਦਾ, ਕਿਉਂਕਿ ਠੰਡ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਹੈ, ਨਾਲੇ ਇੱਥੇ ਪੋਲੀਟਿਕਸ ਦੇ ਵਿੱਚ ਲੈਣ ਦਾ ਕਿਸੇ ਨਹੀਂ, ਇੱਕ ਮੂੰਹ ਮਲਾਜਾ ਹੁੰਦਾ ਜਿਹਦੇ ਕਰਕੇ ਆਏ ਨੇ। ਸੋ ਜਿਹੜੇ ਵੀ ਆਏ ਨੇ ਉਹਨਾਂ ਦਾ ਬਹੁਤ ਮੈਂ ਦਿਲੋਂ ਧੰਨਵਾਦ ਕਰਦਾ, ਸਪੈਸ਼ਲੀ ਪਵਨ ਜੀ ਦਾ, ਅਤੇ ਸਾਡੇ ਅਮਰੀਕ ਸਿੰਘ ਡੁਲਕੂ ਨੇ, ਉੱਧਰ ਗੁਰਚਰਨ ਸਿੰਘ ਜੀ ਨੇ, ਅਤੇ ਰਵਿੰਦਰ ਜੀ ਨੇ, ਅਤੇ ਹੋਰ ਵੀ ਜਿਹੜੇ ਮੈਂ ਕੋਈ ਜੋਗਾ ਸਿੰਘ ਸੀਗੇ, ਉਹਨਾਂ ਨੇ ਸਾਰਾ ਕੰਮ ਸੰਭਾਲਿਆ ਬੜਾ ਸਮੂਥਲੀ, ਅਤੇ ਵੈਲ ਜਿਹੜਾ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਪ੍ਰੋਗਰਾਮ ਕੀਤਾ ਸੀ, ਸੀਟਿੰਗ ਦਾ ਅਰੇਂਜਮੈਂਟ, ਹੋਰ ਸਾਰਾ ਕੁਛ, ਅਤੇ ਸਮੇਂ 'ਤੇ ਹੀ ਸ਼ੁਰੂ ਹੋਇਆ ਅਤੇ ਸਮੇਂ 'ਤੇ ਹੀ ਖਤਮ ਹੋਇਆ। ਸੋ ਹੁਣ ਮੈਂ ਤੁਹਾਨੂੰ ਜ਼ਿਆਦਾ ਚਿਰ ਤੁਹਾਡੇ ਨਾਲ ਗੱਲ ਨਾ ਕਰਦਾ ਹੋਇਆ, ਸਿੱਧਾ ਹੀ ਆਪਣੀ ਲਾਈਨ ਦੇ ਉੱਤੇ ਸਤਪਾਲ ਜੌਲ ਜੀ ਨੇ, ਜਿਹੜੇ ਕਿ ਸਕੂਲ ਟਰੱਸਟੀ ਦੇ ਲਈ ਇਲੈਕਸ਼ਨ ਵਾਰਡ 9 to 10 ਤੋਂ ਖੜ੍ਹੇ ਹੋ ਰਹੇ ਨੇ, ਅਤੇ ਉਹ ਮੇਰੇ ਨਾਲ ਲਾਈਨ 'ਤੇ ਨੇ, ਉਹ ਆਪਣੇ ਵਿਚਾਰ ਰੱਖਣਗੇ, ਕੀ ਕਹਿਣਾ ਚਾਹੁੰਦੇ ਨੇ, ਜੋ ਵੀ ਕੁਛ ਕਹਿਣਾ ਚਾਹੁੰਦੇ ਨੇ, ਕਿਉਂਕਿ ਮੈਂ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਮੇਰਾ ਆਪਣਾ ਇਹਦੇ ਵਿੱਚ ਕੋਈ ਇਨਪੁੱਟ ਨਹੀਂ। ਸੋ ਲੈਟ ਮੀ ਵੈਲਕਮ ਜੌਲ ਸਾਹਿਬ। ਜੌਲ ਸਾਹਿਬ ਜੀ ਆਇਆਂ ਨੂੰ,
ਹਾਂ ਜੀ, ਥੈਂਕ ਯੂ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਕੱਲ ਦੇ ਪ੍ਰੋਗਰਾਮ ਲਈ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਜਿਹੜਾ ਪ੍ਰੋਗਰਾਮ ਤੁਸੀਂ ਕਹਿਣਾ ਵੀ 70-72 ਬੰਦੇ ਸੀ, ਕਿਉਂਕਿ ਕਾਫੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਮਿਊਨਿਟੀ ਦੇ ਵਿੱਚ ਸਾਨੂੰ ਵੀ ਛਾਣ ਦਾ ਮੌਕਾ ਮਿਲਦਾ, ਤੇ ਹੁਣ ਤੱਕ ਜਾਣੀ ਕਿ ਇਹ ਵੱਡੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਇਹ ਪ੍ਰੋਗਰਾਮ ਸਮਝਿਆ ਜਾ ਸਕਦਾ, ਜਿਸ ਦੇ ਵਿੱਚ ਕਿ ਇੰਨੀ ਭਰਵੀਂ ਇੱਕ ਤਾਂ ਇਕੱਤਰਤਾ ਤੁਸੀਂ ਕੀਤੀ, ਤੇ ਦੂਸਰਾ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਵੀ ਪ੍ਰਬੰਧ ਜਿਹੜੇ ਆ ਤੁਸੀਂ ਬਾਖੂਬੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰੋਫੈਸ਼ਨਲ ਇਸ ਨੂੰ ਔਰਗੇਨਾਈਜ਼ ਕੀਤਾ ਗਿਆ ਸੀਗਾ, ਇਸ ਦੇ ਲਈ ਤੁਸੀਂ ਤੇ ਤੁਹਾਡੀ ਸਮੁੱਚੀ ਟੀਮ ਬਹੁਤ ਬਹੁਤ ਇਹਦੇ ਲਈ ਵਧਾਈ ਦੀ ਪਾਤਰ ਹੈ। ਸੋ ਇਸ ਦੇ ਨਾਲ ਹੀ ਦੱਸਦੀ ਹੈ ਜੀ, ਕਿਉਂਕਿ ਵੀ ਐਡਵਾਂਸ ਪੋਲ ਜਿਹੜੀ ਆ ਉਹ ਚੱਲ ਰਹੀ ਆ, ਹੁਣ ਆਖਰੀ ਘੰਟਾ 5 ਵਜੇ ਤੱਕ ਅੱਜ ਹੈਗੀ ਆ, ਤੇ ਫਿਰ ਅਗਲਾ ਵੀਕਐਂਡ ਆ ਜਿਹੜਾ ਜੀ 14-15 ਅਕਤੂਬਰ ਨੂੰ ਫਿਰ ਐਡਵਾਂਸ ਪੋਲ ਹੋਵੇਗੀ, ਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਡੇ 24 ਅਕਤੂਬਰ, ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਦੀਵਾਲੀ ਤੇ ਉਹ ਬੰਦੀ ਛੋੜ ਦਾ ਦਿਨ ਹੈ, ਉਸ ਦਿਨ ਜੇ ਹੋਰ ਕੋਈ ਪਲੈਨਿੰਗ ਹੋਵੇ ਤੇ ਫਿਰ ਅਗਲੇ ਵੀਕਐਂਡ ਦਾ ਜਿਹੜਾ 14-15 ਅਕਤੂਬਰ ਦਾ ਜ਼ਰੂਰ ਫਾਇਦਾ ਉਠਾਇਆ ਜਾ ਸਕਦਾ, ਤੇ ਆਪਣੇ ਵਾਰਡ 9 ਤੇ 10 ਦੇ ਵਿੱਚ ਪੋਲਿੰਗ ਸਟੇਸ਼ਨ ਜਿਹੜਾ ਜੀ ਪੀ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਹੈ ਤੇ ਗੋਰ ਰੋਡ ਦੇ ਉੱਤੇ, ਉੱਥੇ ਅੱਜ ਵੀ ਵੋਟਾਂ ਪੈ ਰਹੀਆਂ, ਤੇ ਅਗਲਾ ਜਿਹੜਾ ਵੀਕਐਂਡ ਹੋਏਗਾ 14-15 ਅਕਤੂਬਰ ਉਸ ਦੇ ਲਈ ਫਿਰ ਜਿਹੜਾ ਜੀ ਪੀ ਵਾਰਡ 9 ਦੇ ਵਿੱਚ ਇੱਕ ਵੱਖਰਾ ਪੋਲਿੰਗ ਸਟੇਸ਼ਨ ਵੀ ਬਣ ਜਾਏਗਾ, ਜੋ ਕਿ ਸੇਵ ਮੈਕਸ ਸੈਂਟਰ ਹੋਏਗਾ ਡਿਕਸੀ ਤੇ ਸੰਦਲਗੋੜ ਦੀ ਨੁੱਕਰ ਤੇ, ਉਹਦੇ ਨਾਲ ਹੀ ਫਿਰ ਇਹ ਗੋਰ ਮੀਡੋਜ਼ ਲਾਇਬ੍ਰੇਰੀ ਜਿਹੜੀ ਕਿ ਗੋਰ ਮੀਡੋ ਕਮਿਊਨਿਟੀ ਸੈਂਟਰ ਉੱਥੇ ਵੀ ਵੋਟਾਂ 14-15 ਅਕਤੂਬਰ ਨੂੰ ਪੈਣਗੀਆਂ। ਸੋ ਇਸ ਕਰਕੇ ਇਹ ਆ ਜੀ ਪੀ ਐਡਵਾਂਸ ਪੋਲ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ 5 ਦਿਨ ਮਿਲੇ ਹੋਏ ਨੇ, ਆਸ ਕਰਦੇ ਹਾਂ ਕਿ ਇਹਦੇ ਵਿੱਚ ਜਿਹੜਾ ਜੀ ਪੀ ਵੋਟਰ ਹੈ ਉਹ ਕਾਫੀ ਇਸ ਸਮੇਂ ਦਾ ਲਾਭ ਉਠਾ ਲੈਣਗੇ। ਤੇ ਦੂਸਰਾ ਮੇਰਾ ਨਾਂ ਜੀ ਹੈ ਸਤਪਾਲ ਸਿੰਘ ਜੌਲ, ਸਤਪਾਲ ਸਿੰਘ ਜੌਲ ਵਾਰਡ 9 ਤੇ 10 ਦੇ ਵਿੱਚੋਂ ਮੈਂ ਸਕੂਲ ਟਰੱਸਟ ਦੀ ਕੈਂਡੀਡੇਟ ਹੈ, ਤੇ ਡਾਕਟਰ ਸਾਹਿਬ ਤੁਸੀਂ ਤੁਹਾਡੀ ਸਮੁੱਚੀ ਟੀਮ ਬਹੁਤ ਬਹੁਤ ਥੈਂਕ ਯੂ ਜਿੰਨਾ ਤੁਸੀਂ ਸਪੋਰਟ ਹੁਣ ਤੱਕ ਕੀਤਾ ਹੈ, ਸੋ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਤੁਹਾਡੀ ਟੀਮ ਨੇ ਬਹੁਤ ਸਾਡਾ ਸਾਥ ਦਿੱਤਾ, ਇਸੇ ਤਰ੍ਹਾਂ ਪਵਨ ਜੀ, ਗੁਰਚਰਨ ਜੀ, ਬਾਕੀ ਜਿਹੜੀ ਸਮੁੱਚੀ ਟੀਮ ਤੁਹਾਡੀ ਦੇ ਵਿੱਚ ਵਲੰਟੀਅਰ ਵਰਕਰਸ ਹਨ, ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇੰਨੇ ਵੱਡੇ ਸਾਥ ਦੇ ਲਈ। ਸੋ ਸਤਪਾਲ ਸਿੰਘ ਜੌਲ, ਸਕੂਲ ਟਰੱਸਟੀ ਇਲੈਕਸ਼ਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਬੈਲਟ ਪੇਪਰ ਪ੍ਰਾਪਤ ਹੁੰਦਾ ਜਾ ਕੇ ਪੋਲਿੰਗ ਸਟੇਸ਼ਨ ਦੇ ਅੰਦਰ, ਉਹ ਹੁੰਦਾ ਜੀ ਵੀ ਇੱਕ ਮੇਅਰ ਦੀ ਵੋਟ ਪਾਉਣੀ ਹੈ, ਨਾਲ ਹੀ ਫਿਰ ਸਕੂਲ ਟਰੱਸਟੀ ਦੇ ਕੈਂਡੀਡੇਟ ਲਿਸਟ ਕੀਤੇ ਹੋਏ ਨੇ, ਉਸ ਦੇ ਵਿੱਚ ਉੱਪਰੋਂ 6ਵਾਂ ਤੇ ਥੱਲਿਓਂ 3ਜਾ ਨਾਂ ਜਿਹੜਾ ਜੀ ਸਤਪਾਲ ਸਿੰਘ ਜੌਲ ਦਾ ਹੈ, ਤੇ ਇਸੇ ਤਰ੍ਹਾਂ 2 ਹੋਰ ਵੋਟਾਂ ਕੌਂਸਲਰ ਤੇ ਰੀਜਨਲ ਕੌਂਸਲ ਦੀਆਂ ਜਿਹੜਾ ਉਹ ਬੈਲਟ ਪੇਪਰ ਦੇ ਬੈਕ ਪੇਜ ਤੇ ਹਨ। ਸੋ ਸਤਪਾਲ ਸਿੰਘ ਜੌਲ ਨੂੰ ਸਕੂਲ ਟਰੱਸਟੀ ਇਲੈਕਟ ਕਰਕੇ ਵਾਰਡ 9 ਤੇ 10 ਦੇ ਵਿੱਚੋਂ ਸੰਗਤਾਂ ਆਲਰੇਡੀ ਕਾਮਯਾਬ ਕਰ ਰਹੀਆਂ ਨੇ, ਇਸ ਦੇ ਲਈ ਅਸੀਂ ਬਹੁਤ ਬਹੁਤ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੀ।
ਇਹ ਜੌਲ ਸਾਹਿਬ, ਤੁਸੀਂ ਹੁਣ ਥੋੜ੍ਹਾ ਜਿਹਾ ਦੱਸੋਗੇ ਵੀ ਇਹ ਸਕੂਲ ਟਰੱਸਟੀ ਇਹਦਾ ਕੀ ਰੋਲ ਹੁੰਦਾ, ਕੀ ਫੰਕਸ਼ਨ ਹੁੰਦਾ, ਕੀ ਤੁਹਾਨੂੰ ਸਾਡੀ ਸੁਸਾਇਟੀ ਨੂੰ ਤੁਹਾਡੀ ਦੇਣ ਹੁੰਦੀ ਹੈ? ਜਿਹੜਾ ਵੀ ਜਿੱਤੇਗਾ, ਮੈਨੂੰ ਪਤਾ ਵੀ ਚਲੋ ਕਹਿੰਦੇ ਸਲੋ ਐਂਡ ਸਟੱਡੀ ਵਿੰਸ ਦਾ ਰੇਸ, ਤੁਸੀਂ ਇਸ ਮੈਦਾਨ ਦੇ ਵਿੱਚ ਆਰਾਮ ਨਾਲ ਸਮੂਥ ਚਾਲ, ਜਿਹੜੀ ਕੱਛੂ ਦੀ ਚਾਲ ਚੱਲ ਰਹੇ ਹੋ, ਅਤੇ ਇਹ ਹੋ ਸਕਦਾ ਕਿ ਪਰਮਾਤਮਾ ਦੀ ਹੈ ਤਾਂ ਇਟਸ ਆਲ ਗੋਡਸ ਵਿਲ, ਅਤੇ ਮੇਰਾ ਖਿਆਲ ਆ ਵੀ ਐਕਚੁਅਲ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ। ਸੋ ਤੁਸੀਂ ਦੱਸੋ ਵੀ ਸਕੂਲ ਟਰੱਸਟੀ ਦੇ ਕੀ ਰੋਲਸ ਹੁੰਦੇ ਨੇ, ਅਤੇ ਜੇ ਤੁਸੀਂ ਜਿੱਤ ਗਏ ਤਾਂ ਕੀ ਕਰੋਗੇ?
ਸਕੂਲ ਟਰੱਸਟੀ, ਜਿਸ ਤਰ੍ਹਾਂ ਨਾਂ ਤੋਂ ਹੀ ਪਤਾ ਵੀ ਸਕੂਲ, ਇਹਦਾ ਮਤਲਬ ਇਹ ਆ ਵੀ ਸਕੂਲਾਂ ਦੇ ਨਾਲ ਸੰਬੰਧਿਤ ਜਿਹੜਾ ਜੀ ਵੀ ਸਮੁੱਚਾ ਢਾਂਚਾ ਆ ਉਹਦੀ ਇਹ ਗੱਲ ਆ, ਤੇ ਉਹਦੇ ਸਿਰੇ ਤੇ ਬੈਠੇ ਨੇ ਸਕੂਲ ਟਰੱਸਟੀ ਜਾਂ ਕਹਿ ਲਓ ਫਿਰ ਬੋਰਡ ਹੈ, ਜਿਹੜੇ ਕਿ ਇਹ ਐਜੂਕੇਸ਼ਨ ਪੋਲਿਸੀ ਬਣਾਉਂਦੇ ਨੇ, ਉਸ ਨੂੰ ਇੰਪਲੀਮੈਂਟ ਕੀਤਾ ਜਾਂਦਾ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ, ਇਸ ਦੇ ਨਾਲ ਹੀ ਬਜਟ ਦੀ ਜਿਹੜੀ ਐਲੋਕੇਸ਼ਨ ਦੀ ਰਿਸਪੋਂਸੀਬਿਲਟੀ ਦੀ ਵੀ ਇਸ ਬੋਰਡ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਇਹ ਸਭ ਕੁਝ ਉੱਤੇ ਉੱਤੇ ਦੀਆਂ ਗੱਲਾਂ, ਅਤੇ ਮੈਂ ਥੋੜ੍ਹਾ ਜਿਹਾ ਜੀ ਵੀ ਇਹ ਥੱਲੇ ਦੇਖਣਾ ਚਾਹੁੰਦਾ, ਕਿਉਂਕਿ ਇਸ ਵੇਲੇ ਡੋਰ ਟੂ ਡੋਰ ਅਸੀਂ ਜਾਂਦੇ ਹਾਂ ਅਤੇ ਵੀ ਗਰਾਊਂਡ ਲੈਵਲ 'ਤੇ ਲੋਕ ਕੀ ਕੀ ਦੁਸ਼ਵਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ, ਅਤੇ ਸਾਡਾ ਇਸ ਇਲੈਕਸ਼ਨ ਦੇ ਵਿੱਚ ਮਕਸਦ ਹੈ ਵੀ ਕਾਮਯਾਬ ਹੋ ਕੇ ਅਸੀਂ ਲੋਕਾਂ ਦਾ ਜੀਵਨ ਸੌਖਾ ਕਰਨਾ, ਲੋਕਾਂ ਦਾ ਸੌਖਾ ਜੀਵਨ ਜੇ ਕਰਨਾ ਅਤੇ ਫਿਰ ਉੱਪਰੋਂ ਛੱਡ ਕੇ ਸਾਨੂੰ ਥੱਲੇ ਜਿਹੜਾ ਜੀ ਵੀ ਉਹ ਜ਼ਿਆਦਾ ਦੇਖਣਾ ਪਏਗਾ ਗਰਾਊਂਡ ਲੈਵਲ 'ਤੇ, ਸੋ ਖਾਸ ਤੌਰ 'ਤੇ ਜਿਹੜਾ ਜੀ ਵੀ ਇਹ ਬੱਸਿੰਗ ਦਾ ਇਸ਼ੂ ਹੈਗਾ, ਇਹਦੇ ਨਾਲ ਵੱਡੀ ਜਿਹੜੀ ਤਾਦਾਦ ਦੇ ਵਿੱਚ ਕਮਿਊਨਿਟੀ ਆ ਸਾਡੇ ਜੀ ਵੀ ਇਸ ਵੇਲੇ ਸਟਰਗਲ ਕਰ ਰਹੇ ਨੇ, ਆਰਫ ਅੱਜ ਵੀ ਜ਼ਰੂਰ ਇਹਦੇ ਨਾਲ ਸਹਿਮਤ ਹੋਣਗੇ ਕਿਉਂਕਿ ਕੱਲ੍ਹ ਤੁਹਾਡੇ ਪ੍ਰੋਗਰਾਮ ਦੇ ਵਿੱਚ ਵੀ ਡਾਕਟਰ ਸਾਹਿਬ ਉਹ ਆਏ ਸੀਗੇ, ਸੋ ਇਹ ਬੱਸਿੰਗ ਦਾ ਇਸ਼ੂ ਜਿਹੜਾ ਜੀ ਵੀ ਪੋਲਿਸੀ ਇਸ ਵਾਰ ਬਣੀ ਹੋਈ ਆ, ਅਸੀਂ ਦੇਖਦੇ ਹਾਂ ਵੀ ਇਹ ਲੰਬੇ ਸਮੇਂ ਤੋਂ ਕਮਿਊਨਿਟੀ ਨੂੰ ਵੀ ਇਹ ਜੀਵਨ ਸੌਖਾ ਘੱਟ ਅਤੇ ਔਖਾ ਵੱਧ ਕੀਤਾ, ਅਤੇ ਇੱਕ ਵਾਰ ਫਿਰ ਇਸ ਨੂੰ ਰਿਵਿਊ ਕਰ ਲਿਆ ਜਾਵੇ ਤਾਂ ਇਸ ਦੇ ਵਿੱਚ ਕੋਈ ਹਰਜ ਨਹੀਂ ਹੋਵੇਗਾ। ਸੋ ਮੈਂ ਇਹਦੇ ਲਈ ਐਡਵੋਕੇਸੀ ਕਰਾਂਗਾ ਕਿ ਵੀ ਇਹ ਜਿਹੜਾ ਬੱਸਿੰਗ ਦਾ ਟੋਟਲ ਪ੍ਰੋਗਰਾਮ ਹੈ ਇਹ ਅਪੀਲ ਡਿਸਟ੍ਰਿਕਟ ਸਕੂਲ ਵੱਲੋਂ ਰਿਵਿਊ ਕੀਤਾ ਜਾਣਾ ਚਾਹੀਦਾ, ਅਤੇ ਇਹ ਅੱਜ ਵੀ ਕਿਉਂਕਿ ਜਿਹੜਾ ਐਜੂਕੇਸ਼ਨ ਪੋਲਿਸੀ ਦੇ ਵਿੱਚ ਇਹ ਸਕੂਲ ਟਰੱਸਟੀ ਹੈ ਕਮਿਊਨਿਟੀ ਦੇ ਵਿੱਚੋਂ ਇਲੈਕਟ ਕਰਨ ਦਾ ਸਿਸਟਮ ਵੀ ਇਸ ਕਰਕੇ ਰੱਖਿਆ ਗਿਆ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਵਾਲਾ ਵਿਅਕਤੀ ਚੁਣ ਕੇ ਕਮਿਊਨਿਟੀ ਵੱਲੋਂ ਜਿਹੜਾ ਕਿਤੇ ਬੋਰਡ ਦੇ ਵਿੱਚ ਭੇਜਿਆ ਜਾਵੇਗਾ ਤਾਂ ਕਿ ਉਹ ਐਜੂਕੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਸਾਰੇ ਇਸ਼ੂਜ਼ ਹੈਗੇ ਆ ਉਹਦਾ ਇੱਕ ਐਡਵੋਕੇਟ ਅਤੇ ਕਮਿਊਨਿਟੀ ਅਤੇ ਐਜੂਕੇਸ਼ਨ ਸਿਸਟਮ ਦੇ ਵਿਚਕਾਰ ਇੱਕ ਮਜ਼ਬੂਤ ਕੜੀ ਇੱਕ ਲਿੰਕ ਬਣ ਸਕੇ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਆਪਾਂ ਦੇਖਦੇ ਹਾਂ ਡਰੱਗ ਦਾ ਇਸ਼ੂ ਜਿਹੜਾ ਜੀ ਵੀ ਜਾਂ ਰੇਸਿਜ਼ਮ ਦੀਆਂ ਗੱਲਾਂ ਚੱਲਦੀਆਂ, ਸੋ ਜਿੰਨਾ ਵੀ ਇਸ ਕਿਸਮ ਦੀਆਂ ਜਿਹੜੀਆਂ ਜੀ ਵੀ ਆਪਾਂ ਦੇਖ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ ਆ ਜਿਹਨਾਂ ਦੀ ਕਿ ਗੱਲ ਸਦਾ ਚੱਲਦੀ ਰਹਿੰਦੀ ਆ ਤੇ ਇਹਨਾਂ ਦਾ ਸੋਲੂਸ਼ਨ ਜਾਂ ਇਹਨਾਂ ਦੇ ਘਟਣ ਦਾ ਆਪਾਂ ਦੇਖਦੇ ਹਾਂ ਵੀ ਕਿਤੇ ਕੋਈ ਹੱਦ ਨਜ਼ਰ ਨਹੀਂ ਆ ਰਹੀ ਵੀ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਤੇ ਕੰਮ ਕੀਤਾ ਜਾ ਸਕਦਾ। ਸੋ ਮੈਂ ਸਮਝਾਂਗਾ ਜੀ ਵੀ ਇਹ ਸਕੂਲ ਟਰੱਸਟੀ ਇਲੈਕਟ ਹੋ ਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਜਿੰਨੇ ਵੀ ਟਰੱਸਟੀ ਇਲੈਕਟ ਹੋਣਗੇ ਮਿਸਿਸਾਗਾ ਬ੍ਰੈਂਪਟਨ ਤੇ ਕੈਲੀਡਨ ਦੇ ਵਿੱਚੋਂ ਇੱਕ ਟੀਮ ਦੇ ਰੂਪ ਦੇ ਵਿੱਚ ਆਪੋ ਆਪਣੀ ਕਮਿਊਨਿਟੀ ਦੇ ਵਿੱਚ ਆਉਣਗੇ ਇਲੈਕਟ ਹੋ ਕੇ ਤੇ ਮੁਸ਼ਕਲਾਂ ਜਿਹੜੀਆਂ ਲਗਭਗ ਇੱਕੋ ਜਿਹੀਆਂ ਹੀ ਨੇ ਲੋਕਾਂ ਦੀਆਂ ਤੇ ਉਸ ਦੇ ਵਿੱਚ ਬੋਰਡ ਦੇ ਵਿੱਚ ਬੈਠ ਕੇ ਜਿਹੜਾ ਕੰਸੈਂਸਸ ਬਣੇਗਾ ਤੇ ਉਸ ਨੂੰ ਮੈਂ ਸਮਝਾਂਗਾ ਜੀ ਵੀ ਸਾਡੀ ਕਮਿਊਨਿਟੀ ਦੇ ਵਿੱਚ ਜਿੰਨਾ ਵੀ ਅਸੀਂ ਪ੍ਰਚਾਰ ਸਕਾਂਗੇ ਵੱਧ ਤੋਂ ਵੱਧ ਲੋਕਾਂ ਦੇ ਹਿੱਤ ਵਿੱਚ ਉਹ ਪਾਲਿਸੀਜ਼ ਬਣਾ ਕੇ ਇਸ ਦੇ ਵਿੱਚ ਮੈਂ ਸਮਝਾਂਗਾ ਜੀ ਕਿ ਮੈਂ ਸਤਪਾਲ ਸਿੰਘ ਜੌਲ ਇੱਕ ਪੂਰਾ ਸਮਰੱਥ ਕੈਂਡੀਡੇਟ ਹਾਂ ਤੇ ਕਮਿਊਨਿਟੀ ਇਸ ਦੇ ਕਰਕੇ ਜਿਹੜਾ ਜੀ ਆਪ ਮੁਹਾਰੇ ਆਪਣਾ ਸਾਥ ਦੇ ਰਹੇ ਨੇ ਇਸ ਦੇ ਲਈ ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ।
ਹਾਂਜੀ ਜੌਲ ਸਾਹਿਬ ਤੁਸੀਂ ਇੱਕ ਸ਼ਬਦ ਵਰਤਿਆ ਸਮਰੱਥ ਸੀ ਨਾ ਵੀ ਤੁਸੀਂ ਇਹਦੇ ਵਿੱਚ ਯੋਗ ਕੈਂਡੀਡੇਟ ਹੋ ਸੋ ਆਪਣੀ ਯੋਗ ਕੈਂਡੀਡੇਟ ਦੇ ਬਾਰੇ ਤੁਸੀਂ ਫਿਰ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਯੋਗ ਕੈਂਡੀਡੇਟ ਹੋ ਕਦੋਂ ਕੈਨੇਡਾ 'ਚ ਆਏ ਕੀ ਤੁਹਾਡੀ ਬੈਕਗਰਾਊਂਡ ਹੈ ਕੀ ਕੰਮ ਕੀਤੇ ਨੇ ਕੋਈ ਕਮਿਊਨਿਟੀ ਲਈ ਕੰਮ ਕੀਤਾ ਤੁਸੀਂ ਉਹ ਵੀ ਦੋ ਚਾਰ ਮਿੰਟ ਵਿੱਚ ਦੱਸ ਦਿਓ ਤਾਂ ਕਿ ਲੋਕ ਵੀ ਜੱਜ ਕਰ ਸਕਣਗੇ ਕਿ ਵਾਕਈ ਤੁਸੀਂ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਹੋ ਸਕੂਲ ਟਰੱਸਟੀ ਲਈ।
ਦੇਖੋ ਜੀ ਬਈ ਲੱਗਦਾ ਤੇ ਇਹ ਮੈਂ ਦੱਸ ਦੇਣਾ ਵੈਸੇ ਵੀ ਅੱਜ ਜੇ ਮੈਂ ਕੁਝ ਦੱਸਾਂਗਾ ਤੇ ਆਲ ਆਫ ਸਡਨ ਜੇ ਅਸੀਂ ਇਲੈਕਸ਼ਨ ਵਿੱਚ ਉੱਠ ਕੇ ਆਪਣੀਆਂ ਕੁਆਲਿਟੀਜ਼ ਦੱਸਣ ਲੱਗਾਂਗੇ ਤੇ ਉਸ ਦੀ ਵੈਲਿਊ ਘੱਟ ਹੈ ਬਜਾਏ ਇਸ ਤੇ ਕਿ ਅਸੀਂ ਜੇ ਪੀ ਕਮਿਊਨਿਟੀ 'ਚ ਆਲਰੇਡੀ ਲੰਬੇ ਸਮੇਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੀ ਉਹਨਾਂ ਨੂੰ ਸੁਣਦੇ ਹੀ ਨਹੀਂ ਆ ਰਹੇ ਸਗੋਂ ਉਹਨਾਂ 'ਤੇ ਕੰਮ ਕਰਦੇ ਆ ਰਹੇ ਹਾਂ ਉਹਨਾਂ ਨੂੰ ਹੱਲ ਕਰਦੇ ਆ ਰਹੇ ਹਾਂ ਕਮਿਊਨਿਟੀ ਜਾਣਦੀ ਹੈ ਇਸੇ ਕਰਕੇ ਆਪ ਮੁਹਾਰੇ ਸਾਥ ਮਿਲ ਰਿਹਾ। ਸੋ ਲੰਬੇ ਸਮੇਂ ਤੋਂ ਭੈਣ ਭਰਾਵਾਂ ਨੂੰ ਪਤਾ ਹੈ ਕਿ ਅਸੀਂ ਜਰਨਲਿਜ਼ਮ ਦੇ ਵਿੱਚ ਐਕਟਿਵ ਹਾਂ ਔਰ ਜਰਨਲਿਜ਼ਮ ਦੀ ਮਾਸਟਰਜ ਡਿਗਰੀ ਜਿਹੜੀ ਅੱਜ ਬਕਾਇਦਾ ਤੌਰ 'ਤੇ ਮੈਂ ਪਾਸ ਕਰਕੇ ਸੋ ਟੈਕਨੀਕਲੀ ਕਿਸ ਤਰ੍ਹਾਂ ਪੱਤਰਕਾਰੀ ਹੁੰਦੀ ਹੈ ਇਸ ਦੀਆਂ ਜਿਹੜੀਆਂ ਵੀ ਥਿਓਰੀਟੀਕਲੀ ਜਿਹੜੀਆਂ ਸਾਰੀਆਂ ਹੀ ਜਿੰਨੀਆਂ ਵੀ ਮੈਂ ਸਮਝਾਂਗਾ ਵੀ ਜ਼ਿੰਮੇਵਾਰੀਆਂ ਹਨ ਉਹਨਾਂ ਨੂੰ ਅੰਡਰਸਟੈਂਡ ਕਰਕੇ ਜਿਹੜਾ ਜੀ ਕੋਈ ਪਰਫੋਰਮ ਕਰਨਾ ਸ਼ੁਰੂ ਕੀਤਾ ਜਿਸ ਕਰਕੇ ਕਿ ਆਪਾਂ ਕਾਫੀ ਸਥਿਰਤਾ ਦੇ ਨਾਲ ਲੰਬੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਟਿਕੇ ਹੀ ਨਹੀਂ ਹੋਏ ਮਸਲੇ ਉਠਾਏ ਹੀ ਨਹੀਂ ਸਗੋਂ ਉਸ ਨੂੰ ਇੱਕ ਹੋਰ ਨਵਾਂ ਕਲਚਰ ਆਪਾਂ ਪੈਦਾ ਕੀਤਾ ਵੀ ਹੱਲ ਕਰਨ ਤੱਕ ਉਹਨਾਂ ਤੇ ਕੰਮ ਕਰਦੇ ਰਹਿਣਾ ਤੇ ਜੂਝਦੇ ਰਹਿਣਾ ਹੈ। ਸੋ ਇਸ ਕਰਕੇ ਕਮਿਊਨਿਟੀ ਨੂੰ ਪਤਾ ਹੈ ਕਿ ਅਸੀਂ ਉਹਨਾਂ ਦੇ ਇਸ਼ੂਜ਼ ਨੂੰ ਸਮਝਣ ਵਾਲੇ ਹਾਂ ਜਿਸ ਕਰਕੇ ਪੀ ਜੀ ਵੱਡੀ ਤਾਦਾਦ ਦੇ ਵਿੱਚ ਲੋਕ ਇਹਨਾਂ ਗੱਲਾਂ ਨੂੰ ਆਲਰੇਡੀ ਸਮਝਦੇ ਨੇ ਕਿ ਸਤਪਾਲ ਸਿੰਘ ਜੌਲ ਦਾ ਕਮਿਊਨਿਟੀ ਦੇ ਵਿੱਚ ਇੱਕ ਲੰਬਾ ਟਰੈਕ ਰੈਕਰਡ ਹੈ। ਸੋ ਇਲੈਕਸ਼ਨ ਦੇ ਵਿੱਚ ਖੁੰਭ ਵਾਂਗੂ ਅੱਗੇ ਉੱਗ ਕੇ ਜਾਂ ਤੇ ਫਿਰ ਇਲੈਕਸ਼ਨ ਤੋਂ ਬਾਅਦ ਗਾਇਬ ਹੋ ਜਾਣਾ ਵਾਲਾ ਜਿਹੜਾ ਸਿਲਸਿਲਾ ਉਹ ਸਾਡੇ ਕੋਲ ਹੈ ਨੀਗਾ। ਸੋ ਇਸ ਕਰਕੇ ਅਸੀਂ ਆਲਰੇਡੀ ਕਮਿਊਨਿਟੀ ਦੀ ਸੇਵਾ ਦੇ ਵਿੱਚ ਲੰਬੇ ਸਮੇਂ ਤੋਂ ਹਾਜ਼ਰ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਜ਼ਰ ਰਹਿਣਾ ਜੀ।
ਹਾਂਜੀ ਠੀਕ ਹੈ ਜੌਲ ਸਾਹਿਬ ਤੁਹਾਡਾ ਤਾਂ ਵੈਸੇ ਮੈਂ ਇੱਕ ਫਾਰਮੈਲਿਟੀ ਪੂਰੀ ਕੀਤੀ ਹੈ ਵੈਸੇ ਤਾਂ ਤੁਹਾਨੂੰ ਸਾਰੀ ਕਮਿਊਨਿਟੀ ਜਾਣਦੀ ਹੈ ਕਿ ਜਦੋਂ ਵੀ ਖਾਸ ਕਰਕੇ ਤੁਸੀਂ ਜਿਹੜੇ ਸਾਨੂੰ ਸਵੇਰੇ ਯੂਟਿਊਬ ਦੇ ਉੱਤੇ ਵਟਸਐਪ ਦੇ ਉੱਤੇ ਕਿੰਨੀਆਂ ਖਬਰਾਂ ਮੈਂ ਤਾਂ ਅਖਬਾਰ ਪੜ੍ਹਨੇ ਤੇ ਰੇਡੀਓ ਸੁਣਨਾ ਬੰਦ ਕਰਤਾ ਕਿਉਂਕਿ ਸਵੇਰੇ ਸਵੇਰੇ ਅਰਲੀ ਇਨ ਦਾ ਮਾਰਨਿੰਗ ਤਾਤੋਂ ਹੀ ਸਾਰਾ ਜਿਹੜਾ ਕਹਿੰਦਾ ਨਿਚੋੜ ਪਤਾ ਲੱਗ ਜਾਂਦਾ ਵੀ ਕੀ ਐਕਟੀਵਿਟੀਜ਼ ਹੋ ਰਹੀਆਂ ਕੀ ਇੱਥੇ ਡਰੱਗਸ ਦੀ ਕੀ ਪ੍ਰੋਬਲਮ ਹੈ ਜਾਂ ਕੋਈ ਲੜਾਈ ਝਗੜੇ ਕੀ ਹੋ ਰਹੇ ਨੇ ਕੀ ਸਿਰਫ ਕਦੇ ਤੁਸੀਂ ਗੱਲਾਂ ਨਹੀਂ ਦੱਸਦੇ ਉਹਦਾ ਤੁਸੀਂ ਸਲਿਊਸ਼ਨ ਵੀ ਦਿੰਦੇ ਹੋ ਆਪ ਵੀ ਮੂਹਰੇ ਹੋ ਕੇ ਮੂਹਰੇ ਲਾ ਕੇ ਕੋਸ਼ਿਸ਼ ਕਰਦੇ ਹੋ ਵੀ ਜਿਹੜੀ ਆਪਣੀ ਕਮਿਊਨਿਟੀ ਹੈ ਜਾਂ ਸੁਸਾਇਟੀ ਹੈ ਆਪਣੀ ਵਾਰਡ 'ਤੇ ਨੌ ਖਾਸ ਕਰਕੇ ਉਹਦੇ ਕੰਮ ਕਾਰ ਦੇ ਵਿੱਚ ਉਹਨਾਂ ਦੇ ਸਲਿਊਸ਼ਨ ਦੇ ਵਿੱਚ ਤੁਹਾਡਾ ਬੜਾ ਯੋਗਦਾਨ ਹੈ। ਸੋ ਸਾਨੂੰ ਚਾਹੀਦਾ ਕਿ ਸਾਡੇ ਇਸ ਯੋਗਦਾਨ ਤੋਂ ਜਿਹੜੇ ਬੰਦੇ ਐਕਟਿਵ ਨੇ ਇਹ ਨਹੀਂ ਬਿਲਕੁਲ ਤੁਸੀਂ ਠੀਕ ਆ ਕਿ ਇਲੈਕਸ਼ਨ ਦੇ ਦਿਨ ਤਾਂ ਬੰਦਾ 50 ਆਪਣੀਆਂ ਡਿਗਰੀਆਂ ਗਲਾਉਂਦਾ ਪਰ ਇਲੈਕਸ਼ਨ ਖਤਮ ਹੋਇਆ ਨਹੀਂ ਮੁੜ ਕੇ ਬਸ ਬੋਲੇ ਸੋ ਨਿਹਾਲ ਹੋ ਜਾਂਦੀ ਫਿਰ ਤਾਂ ਮੁੜ ਕੇ ਕੋਈ ਪੁੱਛਦਾ ਨਹੀਂ। ਪਰ ਤੁਸੀਂ ਪਿਛਲੇ ਇਲੈਕਸ਼ਨ ਤੋਂ ਲੈ ਕੇ ਅੱਜ ਤੱਕ ਜਾਂ ਉਸ ਤੋਂ ਪਹਿਲਾਂ ਵੀ ਕਿੰਨੇ ਸਾਲ ਤੁਸੀਂ ਕਮਿਊਨਿਟੀ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹਨੂੰ ਸੁਣਦੇ ਆ ਰਹੇ ਹੋ ਅਤੇ ਉਹਨਾਂ ਦਾ ਹੱਲ ਕਰਦੇ ਆ ਰਹੇ ਹੋ। ਸੋ ਮੇਰੀ ਵੀ ਇਹੀ ਅਪੀਲ ਹੈ ਕਿ ਵੋਟ ਤੁਸੀਂ ਭਾਵੇਂ ਜਿਹਨੂੰ ਮਰਜ਼ੀ ਪਾਓ ਵੋਟ ਜ਼ਰੂਰ ਪਾਇਓ। 24 ਤਰੀਕ ਹੈ ਦੀਵਾਲੀ ਵਾਲਾ ਦਿਨ ਹੈ ਬਹਾਨਾ ਨਾ ਬਣਾਓ ਵੀ ਪੜਾਕੇ ਚਲਾਉਣੇ ਆ ਰਿਸ਼ਤੇਦਾਰ ਆ ਕੇ 2 ਮਿੰਟ ਤਾਂ ਲੱਗਦੇ ਨੇ ਨਾਲ ਨਾਲ ਹੁੰਦੇ ਨੇ ਅਤੇ ਜੇ ਬਾਹਲੇ ਸੱਚੇ ਹੁੰਦੇ ਫਿਰ ਪਹਿਲਾਂ ਐਡਵਾਂਸ ਪੋਲ ਪਾ ਦਿਓ ਅੱਜ ਵੀ 5 ਵਜੇ ਤੱਕ ਤਾਂ ਨੈਕਸਟ ਵੀਕ ਵੀ 2 ਦਿਨ ਪੈਣੀ ਹੈ ਅਤੇ ਜੇ ਕਿਸੇ ਕਰਕੇ ਨਹੀਂ ਪਾਉਂਦੇ ਤਾਂ ਦੀਵਾਲੀ ਨੂੰ ਕੋਈ ਬਹਾਨਾ ਕੋਈ ਨਹੀਂ ਹੈ ਵੀ ਇਹ ਹੁਣ ਤੁਸੀਂ ਕਹੋ ਵੀ ਵੋਟ ਨਹੀਂ ਪਾਇਆ ਗਿਆ ਜਾ ਹੀ ਨਹੀਂ ਗਿਆ ਵੇਸਲੇ ਹੋ ਜਾਓ ਇਹੀ ਸਾਡਾ ਕੰਮ ਖਰਾਬ ਕਰਦੇ ਨੇ। ਸਾਡੇ ਬ੍ਰੈਂਪਟਨ ਦੇ ਵਿੱਚ ਬਹੁਤ ਘੱਟ ਕੱਲ੍ਹ ਪੈਟ੍ਰਿਕ ਨੇ ਵੀ ਦੱਸ ਰਹੇ ਸੀਗੇ ਕਿ ਬਹੁਤ ਘੱਟ ਜਿਹੜੀ ਪਰਸੈਂਟੇਜ ਵੋਟ ਪੈਂਦੀ ਹੈ। ਸੋ ਹੁਣ ਆਪਾਂ ਨੂੰ ਇੰਨੀ ਕ੍ਰਿਟੀਸਿਜ਼ਮ ਅਸੀਂ ਸਭ ਤੋਂ ਵੱਧ ਕਰਦੇ ਹਾਂ 90% ਕ੍ਰਿਟੀਸਾਈਜ਼ ਕਰਦੇ ਹਾਂ 40% ਅਸੀਂ ਵੋਟਾਂ ਪਾਉਣੇ ਮਾਇੰਡ ਨਾ ਕਰਿਓ ਫੈਕਟਸ ਨੇ। ਸੋ ਫੈਕਟਸ ਦਾ ਮਤਲਬ ਇਹ ਨਹੀਂ ਕਿ 90% ਹੀ ਹੈ ਮੇਰਾ ਮਤਲਬ ਅਸੀਂ ਕ੍ਰਿਟੀਸਿਜ਼ਮ ਹਰ ਗੱਲ ਦੇ ਵਿੱਚ ਕਰੀਏ ਨੇ ਹਰ ਗੱਲ 'ਚ ਕਰੀਏ ਨੇ ਪਰ ਜਿਹੜਾ ਸਾਡਾ ਰਾਈਟ ਮਿਲਿਆ ਵੋਟ ਦਾ ਇੰਨਾ ਵਧੀਆ ਉਹ ਵੋਟ ਨਹੀਂ ਸੀ ਪਹੁੰਚ ਜਾਂਦੇ। ਸੋ ਮੇਰੀ ਆਪ ਸਾਰਿਆਂ ਨੂੰ ਭੈਣ ਭਰਾ ਨੂੰ ਤਾਕੀਦ ਹੈ ਕਿ 24 ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਜਿਹੜੀ 2 ਇਲੈਕਸ਼ਨਸ ਨੇ ਅਤੇ ਉਹਦੇ ਵਿੱਚ ਤੁਸੀਂ ਜ਼ਰੂਰ ਵੋਟਾਂ ਪਾਓ ਔਰ ਸਤਪਾਲ ਜੌਲ ਜਿਹੜੇ ਨੇ ਇੱਕ ਕਾਬਲ ਉਮੀਦਵਾਰ ਨੇ ਅਤੇ ਜੌਲ ਸਾਹਿਬ ਵਿਸ਼ ਯੂ ਆਲ ਦਾ ਬੈਸਟ। ਅਤੇ ਤੁਸੀਂ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਟਾਈਮ ਬੜਾ ਤੁਹਾਡਾ ਕੀਮਤੀ ਹੈ ਮੈਂ ਜ਼ਿਆਦਾ ਚਿਰ ਵੀ ਨਹੀਂ ਰਹਿੰਦਾ ਤੁਹਾਡਾ ਮੈਸੇਜ ਮੇਰੇ ਕੋਲ ਪਬਲਿਕ ਤੱਕ ਪਹੁੰਚ ਗਿਆ।
ਥੈਂਕ ਯੂ ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ।
ਓਕੇ ਥੈਂਕ ਯੂ ਵੈਰੀ ਮੱਚ। ਸੋ ਹੁਣ ਆਪਾਂ ਕੋਸ਼ਿਸ਼ ਜ਼ਿੰਦਗੀ ਜਿਉਣ ਦੇ ਲਈ ਜੇ ਹਰੇਕ ਬੰਦਾ ਖੁਸ਼ੀ ਚਾਹੁੰਦਾ ਤੇ ਉਹਦੇ ਲਈ ਜਿਹੜੀ ਚਿੰਤਾ ਤੇ ਚਿਤਾ, ਪੰਜਾਬੀ ਦੇ ਦੋ ਸ਼ਬਦ ਨੇ ਚਿੰਤਾ ਤੇ ਚਿਤਾ। ਚਿਤਾ ਕਹਿੰਦੇ ਨੇ ਆਪਾਂ ਜਦੋਂ ਮਰ ਜਾਂਦੇ ਹਾਂ ਉਦੋਂ ਆਪਣੀ ਚਿਤਾ ਉਠਾਈ ਜਾਂਦੀ ਹੈ, ਡੈਡ ਬੋਡੀ ਉਠਾਈ ਜਾਂਦੀ ਹੈ, ਫਿਊਨਰਲ ਹੁੰਦੀ ਹੈ, ਅਰਥੀ ਹੁੰਦੀ ਹੈ, ਉਹਨੂੰ ਚਿਤਾ ਕਹਿੰਦੇ ਨੇ ਪੰਜਾਬੀ 'ਚ, ਅਤੇ ਚਿੰਤਾ ਹੁੰਦਾ ਵਰੀਜ਼ ਕਰਨਾ। ਸੋ ਦੇਖ ਲਓ ਚਿਤਾ ਅਤੇ ਚਿੰਤਾ ਦੇ ਵਿੱਚ ਸਿਰਫ ਟਿੱਪੀ ਦਾ ਫਰਕ ਹੈ ਪੰਜਾਬੀ ਦੇ ਵਿੱਚ। ਜੇ ਟਿੱਪੀ ਉਠਾ ਦੀ ਉਹ ਚਿਤਾ ਬਣ ਜਾਂਦੀ ਹੈ, ਜੇ ਟਿੱਪੀ ਉੱਪਰ ਆ ਦੀ ਹੈ ਚਿੰਤਾ ਬਣ ਜਾਂਦੀ ਹੈ। ਅਤੇ ਦੂਜੀ ਗੱਲ ਹੈ ਚਿਤਾ ਉਦੋਂ ਹੁੰਦੀ ਹੈ ਜਦੋਂ ਸਾਡਾ ਸਰੀਰ ਪੱਕੇ ਤੌਰ 'ਤੇ ਜਵਾਬ ਦੇ ਆਉਂਦਾ, ਜਾਂ ਸਾਨੂੰ ਮਿੱਟੀ ਦੇ ਸਪੁਰਦ ਕੀਤਾ ਜਾਂਦਾ ਅਤੇ ਜਾਂ ਸਾਨੂੰ ਅੱਗ ਦੇ ਸਪੁਰਦ ਕੀਤਾ ਜਾਂਦਾ। ਪਰ ਜਿਹੜੀ ਚਿੰਤਾ ਹੈ ਇਹ ਜਿਉਂਦੇ ਜੀ ਲੱਗੀ ਰਹਿੰਦੀ ਹੈ, ਜੰਮਣ ਤੋਂ ਲੈ ਕੇ ਜਿੰਨਾ ਚਿਰ ਤੱਕ ਅਸੀਂ ਪੱਕੇ ਤੌਰ 'ਤੇ ਅੱਗ ਜਾਂ ਮਿੱਟੀ ਦੇ ਸਪੁਰਦ ਨਹੀਂ ਹੁੰਦੇ, ਉਨਾ ਚਿਰ ਤੱਕ ਸਾਨੂੰ ਚਿੰਤਾ ਲੱਗੀ ਰਹਿੰਦੀ ਹੈ। ਚਿੰਤਾ ਬੇਫਜ਼ੂਲ ਹੈ। ਚਿੰਤਾ ਬੇਫਜ਼ੂਲ ਇਸ ਕਰਕੇ ਹੈ ਕਿਉਂਕਿ ਅਸੀਂ ਇਹ ਗੱਲ ਮਹਿਸੂਸ ਹੀ ਨਹੀਂ ਕਰਦੇ ਕਿ ਸਾਡੇ ਸਰੀਰ ਦੇ ਵਿੱਚ, ਸਾਡੇ ਬ੍ਰੇਨ 'ਚ ਜਿਹੜੀਆਂ ਅਸੀਂ ਆਪਣੇ ਆਪ ਨੂੰ ਘਾਟ ਮਹਿਸੂਸ ਕਰਦੇ ਹਾਂ ਕਿ ਮੇਰੇ ਕੋਲ ਆਹ ਨਹੀਂ, ਆ ਵਰੀਜ਼ ਮਹਿਸੂਸ ਕਰਦੇ ਹਾਂ, ਮੇਰਾ ਮੁੰਡਾ ਚੰਗਾ ਨਹੀਂ, ਮੇਰੀ ਕੁੜੀ ਚੰਗੀ ਨਹੀਂ, ਮੇਰੇ ਕੋਲ ਪੈਸਾ ਨਹੀਂ ਮਿਲਿਆ, ਮੈਨੂੰ ਜੋਬ ਨਹੀਂ ਵਧੀਆ ਮਿਲੀ, ਇਹ ਸਭ ਫਜ਼ੂਲ ਨੇ ਕਿਉਂਕਿ ਇਹ ਗੱਲ ਪੱਕੇ ਤੌਰ 'ਤੇ ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਸਾਡੇ ਸਰੀਰ ਦੇ ਵਿੱਚ ਇਕੱਲੀ ਅਸੀਂ ਹੱਡ ਚਮ ਮਾਸ ਦਿੰਦੇ ਹਾਂ, ਸਰੀਰ ਦੇ ਬੋਡੀ ਬਣੀ ਵੀ ਇਹਦੇ ਵਿੱਚ ਪਰਮਾਤਮਾ ਖੁਦ ਬੈਠਾ ਹੋਇਆ ਹੈ, ਵੀ ਆਰ ਪੋਟੈਂਸ਼ੀਅਲ ਗੋਡ। ਸੋ ਇਸ ਕਰਕੇ ਜੇ ਸਾਨੂੰ ਇਹ ਪੂਰਾ ਯਕੀਨ ਹੋ ਜੇ, ਪੂਰਾ ਭਰੋਸਾ ਹੋ ਜੇ ਕਿ ਮੇਰੇ ਅੰਦਰ ਪਰਮਾਤਮਾ ਹੈ, ਤਾਂ ਫਿਰ ਸਾਨੂੰ ਵਰੀ ਕਰਨ ਦੀ ਕਾਹਦੀ ਲੋੜ ਹੈ। ਜਦੋਂ ਸਾਨੂੰ ਪਤਾ ਬਾਜ਼ਾਰ 'ਚ ਜਾਂਦੇ ਹਾਂ ਅਸੀਂ ਆਪਣੇ ਫਾਦਰ ਦੇ ਨਾਲ ਜਾਂਦੇ ਹਾਂ, ਅਸੀਂ ਕਦੇ ਫਿਕਰ ਕਰਦੇ ਹਾਂ ਕਿ ਪੈਂਟ ਲੈਣੀ ਆ ਕਿ ਸ਼ਰਟ ਲੈਣੀ ਆ, ਕਿ ਮੇਰੇ ਕੋਲ ਬਟੂਆ ਹੈਗਾ ਕਿ ਨਹੀਂ ਹੈਗਾ, ਗੰਨੇ ਚੂਪਣੇ ਆ ਕਿ ਗੰਢੇਰੀਆਂ ਖਾਣੀਆਂ ਕਿ ਜਲੇਬੀਆਂ ਖਾਣੀਆਂ, ਉਹ ਫਾਦਰ ਨੂੰ ਫਿਕਰ ਹੁੰਦਾ। ਕਿਉਂ? ਕਿਉਂਕਿ ਅਸੀਂ ਉਹਦੇ ਨਾਲ ਹਾਂ। ਜੇ ਅਸੀਂ ਬਾਹਰਲੇ ਫਾਦਰ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਹਾਂ ਤਾਂ ਜਿਹੜੇ ਕੁੱਲ ਮਾਲਕ ਨੇ, ਕੁੱਲ ਪਰਮਾਤਮਾ ਨੇ ਸਾਰੀ ਦੁਨੀਆ ਸਾਰੀ ਕਾਇਨਾਤ ਬਣਾਈ ਹੈ ਔਰ ਸਾਡੇ ਹਰ ਇੱਕ ਦੇ ਕੰਨ ਕੰਨ ਦੇ ਵਿੱਚ ਵਿਰਾਜਮਾਨ ਹੈ, ਸਾਡੇ ਵਿੱਚ ਵੀ ਵਿਰਾਜਮਾਨ ਹੈ, ਫਿਰ ਸਾਨੂੰ ਉਹਦੇ ਉੱਤੇ ਪੱਕਾ ਭਰੋਸਾ ਕਿਉਂ ਨਹੀਂ? ਜਦੋਂ ਅਸੀਂ ਕੰਮ ਦੇ ਉੱਤੇ ਜਾਂਦੇ ਹਾਂ, ਦੇਖ ਲਓ ਕੰਮ 'ਤੇ ਜਾਂਦੇ ਹਾਂ 8 ਘੰਟੇ ਕੰਮ ਕਰਕੇ ਆਉਂਦੇ, ਹਫ਼ਤੇ ਬਾਅਦ ਜਾਂ 2 ਹਫ਼ਤੇ ਬਾਅਦ, ਅਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਉਦੋਂ ਕੀ ਹੁੰਦਾ ਕਿ ਉਦੋਂ ਸਾਨੂੰ ਯਕੀਨ ਹੁੰਦਾ, ਲਗਾਤਾਰ ਅਸੀਂ ਜਾਂਦੇ ਹਾਂ ਕਿ 2 ਵੀਕ ਬਾਅਦ 22 ਵੀਕਲੀ ਜਾਂ ਮੰਥਲੀ ਸਾਨੂੰ ਚੈੱਕ ਮਿਲੂ, ਸਾਡਾ ਇੰਪਲਾਇਰ ਸਾਨੂੰ ਚੈੱਕ ਦੇਊਗਾ ਕਿਉਂਕਿ ਅਸੀਂ ਮਿਹਨਤ ਕੀਤੀ ਹੈ। ਜੇ ਅਸੀਂ ਦੁਨਿਆਵੀ ਤੌਰ 'ਤੇ ਆਪਣੇ ਇੰਪਲਾਇਰ 'ਤੇ ਯਕੀਨ ਕਰਦੇ ਹਾਂ ਕਿ ਸਾਡੀ ਮਿਹਨਤ ਦਾ ਫਲ ਦੇਊ, ਤਾਂ ਜਿਹੜੀ ਮਿਹਨਤ ਅਸੀਂ ਉਹਨੂੰ ਮੈਡੀਟੇਸ਼ਨ ਕਰਕੇ ਕਰਦੇ, ਉਹਨੂੰ ਯਾਦ ਕਰਕੇ ਕਰਦੇ, ਉਹਦੇ ਭਰੋਸਾ ਕਰਕੇ ਕਰਦੇ, ਉਹਦੇ ਪਿਆਰ ਕਰਕੇ ਕਰਦੇ ਹਾਂ, ਫਿਰ ਸਾਨੂੰ ਕਿਉਂ ਨਹੀਂ ਯਕੀਨ ਕਿ ਉਹ ਸਾਡਾ ਹੀ ਹਰ ਮੁਸ਼ਕਲ ਦੇ ਵਿੱਚ, ਹਰ ਦੁੱਖ ਦੇ ਵਿੱਚ, ਹਰ ਸੁੱਖ ਦੇ ਵਿੱਚ ਸਾਡਾ ਸਾਥੀ ਹੈ? ਪਰ ਪ੍ਰੋਬਲਮ ਤਾਂ ਇਹ ਕੀ ਹੈ, ਪ੍ਰੋਬਲਮ ਇਹ ਹੈ ਕਿ ਅਸੀਂ ਭਰੋਸਾ ਨਹੀਂ ਉਹਦੇ ਉੱਤੇ ਕਰਦੇ। ਬਾਹਰਲੀਆਂ ਚੀਜ਼ਾਂ 'ਤੇ ਤਾਂ ਅਸੀਂ ਭਰੋਸਾ ਕਰ ਲੈਂਦੇ ਹਾਂ, ਜਦੋਂ ਅਸੀਂ ਕਾਰ 'ਤੇ ਬੈਠਦੇ ਹਾਂ ਅਤੇ ਸੋਰੀ ਫੋਰਥ ਆਈਡੀ, ਸੋ ਜਦੋਂ ਅਸੀਂ ਯਕੀਨ ਕਰਦੇ ਹਾਂ ਆਪਣੇ ਪਰਮਾਤਮਾ ਦੇ ਉੱਤੇ, ਤਾਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਸਕਦੀ। ਦੇਖ ਲਓ ਇੱਕ ਸਿੰਪਲ ਜਿਹਾ ਫਾਰਮੂਲਾ ਹੈ, ਸਾਡੇ ਦਿਮਾਗ ਦੇ ਵਿੱਚ ਕੀ ਹੈ, ਜਿਹੜੀ ਜ਼ਹਿਰ ਹੈ ਨਾ, ਪੋਇਜ਼ਨ, ਪੋਇਜ਼ਨ ਹਮੇਸ਼ਾ ਸ਼ੀਸ਼ੀ ਦੇ ਵਿੱਚ, ਬੋਤਲ ਦੇ ਵਿੱਚ ਹੁੰਦੀ ਹੈ, ਠੀਕ ਹੈ ਜੀ, ਬੋਤਲ ਦੇ ਵਿੱਚ ਹੁੰਦੀ ਹੈ, ਅਤੇ ਦੂਜੀ ਜ਼ਹਿਰ ਸਾਡੇ ਬ੍ਰੇਨ 'ਚ, ਦਿਮਾਗ 'ਚ ਫਸੀ ਹੋਈ ਹੈ। ਜਦੋਂ ਅਸੀਂ ਨਿੰਦਿਆ, ਚੁਗਲੀ, ਨਫ਼ਰਤ ਕਿਸੇ ਨਾਲ ਘਿਰਨਾ ਕਰਦੇ ਹਾਂ, ਜੈਲਸੀ ਕਰਦੇ ਹਾਂ, ਉਹ ਜ਼ਹਿਰ ਜਿਹੜੀ ਹੈ ਨਾ ਸਾਡੇ ਅੰਦਰ ਹੈ। ਫਰਕ ਇਹ ਹੈ, ਬੋਤਲ ਦੀ ਤਾਂ ਜ਼ਹਿਰ ਅਸੀਂ ਸ਼ਾਇਦ ਕਦੇ ਜ਼ਿੰਦਗੀ 'ਚ ਨਾ ਪੀਏ, ਜਾਂ ਕਦੀ ਵਾਰ ਕਿਸੇ ਨੇ 1000 ਬੰਦੇ 'ਚੋਂ ਪੀ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੋਵੇ, ਪਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ, ਆਪਣੇ ਬ੍ਰੇਨ ਦੇ ਵਿੱਚ ਜਿਹੜੀ ਜ਼ਹਿਰ ਭਰੀ ਵੀ ਹੈ ਨਾ, ਦੂਜੇ ਦੇ ਪ੍ਰਤੀ ਜੈਲਸੀ, ਆਪਣੇ ਆਪ ਨੂੰ ਜ਼ਿਆਦਾ ਅਮੀਰ ਸਮਝਣਾ, ਆਪਣੇ ਆਪ ਨੂੰ ਜ਼ਿਆਦਾ ਚਲਾਕ ਸਮਝਣਾ, ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣਾ, ਸੋਹਣਾ ਸਮਝਣਾ, ਵੱਡਾ ਸਮਝਣਾ, ਪਾਵਰ ਵਾਲਾ ਸਮਝਣਾ, ਉਹ ਜਿਹੜੀ ਜ਼ਹਿਰ ਸਾਡੇ ਕੁੱਟ ਕੁੱਟ ਕੇ ਭਰੀ ਹੈ ਦੂਜਿਆਂ ਨਾਲ ਨਫ਼ਰਤ ਕਰਨ ਦੀ, ਉਹ ਸਾਡੇ ਰੋਜ਼ ਹਰ ਤੱਕ ਜੰਮਣ ਤੋਂ ਲੈ ਕੇ ਮਰਨ ਤੱਕ ਰਹਿੰਦੀ ਹੈ। ਉਹ ਜ਼ਹਿਰ ਨੂੰ, ਜ਼ਹਿਰ ਦੀ ਥਾਂ 'ਤੇ ਸਾਨੂੰ ਅੰਮ੍ਰਿਤ ਆਪਣੇ ਅੰਦਰ ਪੈਦਾ ਕਰਨਾ, ਔਰ ਅੰਮ੍ਰਿਤ ਕਿਵੇਂ ਪੈਦਾ ਹੋਊਗਾ? ਅੰਮ੍ਰਿਤ ਪੈਦਾ ਹੋਊਗਾ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਜਦੋਂ ਅਸੀਂ ਬੰਦਗੀ ਕਰਦੇ ਹਾਂ, ਜਦੋਂ ਅਸੀਂ ਇਬਾਦਤ ਕਰਦੇ ਹਾਂ। ਮੈਂ ਅਕਸਰ ਕਹਿਣਾ ਕਿ ਦੇਖੋ ਦੁਨੀਆਂ ਦੀਆਂ ਜਿਹੜੇ ਬੰਦੇ ਅਸੀਂ ਦੁਨੀਆਂ ਦੇ ਵਿੱਚ ਐਕਸਪਰਟ ਬਣ ਜਾਂਦੇ ਹਾਂ, ਆਲਮ ਫਾਜ਼ਿਲ ਬਣ ਜਾਂਦੇ ਹਾਂ, ਉਹ ਕਿਵੇਂ ਬਣਦੇ ਹਾਂ ਕਿ ਅਸੀਂ ਦੁਨੀਆਂ ਦੇ ਵਿੱਚ ਮਿਹਨਤ ਕਰਦੇ ਹਾਂ, ਆਪਣੀ ਸਟੱਡੀ ਦੇ ਵਿੱਚ ਮਿਹਨਤ ਕਰਦੇ ਹਾਂ, ਸਕੂਲਾਂ 'ਚ ਜਾਂਦੇ ਹਾਂ, ਕਾਲਜ ਜਾਂਦੇ ਹਾਂ, ਯੂਨੀਵਰਸਿਟੀ ਜਾਂਦੇ ਹਾਂ, ਪ੍ਰੋਫੈਸ਼ਨਲ ਇੰਸਟੀਟਿਊਸ਼ਨ ਜਾਂਦੇ ਹਾਂ, ਉੱਥੇ ਅਸੀਂ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹਦੇ ਹਾਂ, ਜਿਹੜੇ ਉਹ ਬਾਹਰਲੇ ਟੀਚਰਸ ਹੁੰਦੇ ਨੇ ਉਹਨਾਂ ਦੀ ਗਾਈਡੈਂਸ ਲੈਂਦੇ ਹਾਂ, ਅਤੇ ਫਿਰ ਆਪ ਵੀ ਮਿਹਨਤ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ, ਹੋਸਪਿਟਲ ਵਿੱਚ ਵੀ ਜਾਂਦੇ ਹਾਂ, ਆਈ ਟੀ ਦੇ ਵਿੱਚ ਵੀ ਜਾਂਦੇ ਹਾਂ, ਲਾਅ ਦੇ ਵਿੱਚ ਕਿਸੇ ਵਕੀਲਾਂ ਨਾਲ ਵੀ ਜਾਂਦੇ ਹਾਂ, ਕੋਰਟ 'ਚ ਵੀ ਜਾਂਦੇ, ਫਿਰ ਜਾ ਕੇ ਅਲਟੀਮੇਟਲੀ ਅਸੀਂ ਕਹਿੰਦੇ ਅਸੀਂ ਵਕੀਲ ਬਣ ਗਏ, ਡਾਕਟਰ ਬਣ ਗਏ, ਪ੍ਰੋਫੈਸਰ ਬਣ ਗਏ, ਇੰਜੀਨੀਅਰ ਬਣ ਗਏ, ਆਈ ਟੀ ਗਾਈ ਬਣ ਗਏ, ਪਾਇਲਟ ਬਣ ਗਏ, ਸਪੇਸ ਦੇ ਸਾਇੰਟਿਸਟ ਬਣ ਗਏ। ਸੋ ਇਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਅਸੀਂ ਅੰਦਰ ਮਿਹਨਤ ਨਹੀਂ ਕਰਦੇ ਅਸੀਂ ਐਕਸਪਰਟ ਨਹੀਂ ਬਣਦੇ, ਬਸ ਆਹੀ ਫਰਕ ਹੈ। ਬਾਹਰਲੀ ਅਸੀਂ ਮਿਹਨਤ ਨੂੰ ਪ੍ਰੈਫਰੈਂਸ ਦਿੰਦੇ ਹਾਂ, ਅੰਦਰਲੀ ਮਿਹਨਤ ਨੂੰ ਅਸੀਂ ਪ੍ਰੈਫਰੈਂਸ ਨਹੀਂ ਦਿੰਦੇ, ਜਿਹਦੇ ਕਰਕੇ ਕੀ ਪ੍ਰੋਬਲਮ ਹੁੰਦੀ ਹੈ, ਕਿ ਜਦੋਂ ਅਸੀਂ ਬਾਹਰਲਾ ਦਾ ਸਾਨੂੰ ਗਿਆਨ ਹੋ ਜਾਂਦਾ, ਅਸੀਂ ਜਦੋਂ ਬਾਹਰਲਾ ਗਿਆਨ ਹੁੰਦਾ ਉਹ ਸਾਨੂੰ ਭੁਲੇਖਾ ਪਾਉਂਦਾ ਕਿ ਮੈਨੂੰ ਅੰਦਰਲਾ ਵੀ ਗਿਆਨ ਹੋਗਾ। ਅਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਰਮਾਇਣ 'ਚੋਂ, ਗੀਤਾ 'ਚੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਚੀਜ਼ਾਂ ਕੱਢ ਕੁੱਢ ਕੇ ਇੱਧਰ ਉੱਧਰ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ, ਜਦੋਂ ਕਿ ਸਾਨੂੰ ਬੇਸਿਕ ਗੱਲਾਂ ਨਹੀਂ ਪਤਾ ਹੁੰਦਾ। ਜਿੰਨਾ ਚਿਰ ਸਾਨੂੰ ਬੇਸਿਕ ਗੱਲ ਨਹੀਂ ਪਤਾ, ਸਾਨੂੰ ਇਹ ਤਾਂ ਪਤਾ ਵੀ ਸਬਜ਼ੀ ਕਰਾ ਲਈ ਹੈ, ਮਟਰ ਪਨੀਰ ਦੀ ਹੈ ਕਿਵੇਂ ਆ, ਪਰ ਇਹ ਨਹੀਂ ਪਤਾ ਜੇ ਅਸੀਂ ਖਿਚੜੀ ਬਣਾਉਣੀ ਹੈ, ਜੇ ਅਸੀਂ ਦਾਲ ਬਣਾਉਣੀ ਹੈ, ਖਿਚੜੀ ਬਣਾਉਣੀ ਹੈ, ਪਾਣੀ ਕਿੰਨਾ ਪਾਉਣਾ, ਚੌਲ ਕਿੰਨੇ ਪਾਉਣੇ ਆ, ਅਤੇ ਦਾਲ ਕਿੰਨੀ ਪਾਉਣੀ, ਉਹ ਕਿੰਨੀ ਹੀਟ 'ਤੇ ਚਕਾਉਣੀ ਹੈ, ਕਿੰਨੀ ਚਿਰ ਉਹਨੂੰ ਹੀਟ ਲਵਾਉਣੀ ਹੈ, ਇਹ ਨਹੀਂ ਸਾਨੂੰ ਪਤਾ। ਸਾਨੂੰ ਐਂ ਪਤਾ ਵੀ ਖਿਚੜੀ ਆ ਜੀ ਬਸ ਆ ਦਾਲ ਚੌਲਾਂ ਨਾਲ ਬਣ ਜਾਂਦੀ ਹੈ। ਪਰਫੈਕਸ਼ਨ ਜਿਹੜੀ ਹੈ, ਜਿਹੜੀ ਮਾਸਟਰੀ ਹੈ, ਉਹ ਤਦੀ ਹੋਊਗੀ ਜਦੋਂ ਅਸੀਂ ਪ੍ਰੈਕਟੀਕਲ ਤਜਰਬਾ ਕਰਾਂਗੇ। ਜੇ ਅਸੀਂ ਬਾਹਰੋਂ ਖਿਚੜੀ ਬਣਾਉਣ ਦਾ ਤਜਰਬਾ ਸਿੱਖ ਲੈਂਦੇ, ਅਸੀਂ ਵਧੀਆ ਸ਼ੈੱਫ ਬਣ ਜਾਂਦੇ ਹਾਂ, ਵਧੀਆ ਕੁੱਕ ਬਣ ਜਾਂਦੇ ਹਾਂ। ਜਦੋਂ ਅਸੀਂ ਖੁੰਝੇ 'ਚ ਲਾ ਕੇ ਉਹਦੀ ਮੈਡੀਟੇਸ਼ਨ ਕਰਦੇ ਹਾਂ, ਅੰਦਰੋਂ ਆਪਣੇ ਧਿਆਨ ਨੂੰ ਕੰਸਨਟ੍ਰੇਟ ਕਰਦੇ ਹਾਂ, ਇਕਾਗਰ ਕਰਦੇ ਹਾਂ, ਅਤੇ ਅੰਦਰਲੀ ਜੋਤ ਦੇਖਦੇ ਹਾਂ, ਅੰਦਰਲੀ ਮੈਲੋਡੀ ਸੁਣਦੇ ਹਾਂ, ਫਿਰ ਸਾਨੂੰ ਉਹ ਯਕੀਨ ਹੁੰਦਾ, ਸਾਨੂੰ ਫਿਰ ਲੋੜ ਹੀ ਨਹੀਂ। ਜਿਸ ਤਰ੍ਹਾਂ ਉਹ ਸ਼ੈੱਫ ਨੂੰ ਆਪਣੇ ਆਪ 'ਤੇ ਮਾਣ ਹੁੰਦਾ ਕਿ ਮੈਨੂੰ ਪਤਾ ਮੈਂ ਪੂਰਾ ਨੌਲੇਜ ਆ ਕਿ ਵੀ ਜਿਹੜੀ ਹੈ ਜਿਹੜੀਆਂ ਸਬਜ਼ੀਆਂ ਨੇ, ਵੈਜੀਟੇਬਲਸ ਨੇ, ਜਾਂ ਕੋਈ ਹੋਰ ਚੀਜ਼ ਡਿਸ਼ਿਜ਼ ਬਣਾਉਣੀਆਂ, ਕਿਵੇਂ ਬਣਾਉਣੀਆਂ, ਕੋਈ ਨੇ ਬਣਾ ਬਣਾ ਕੇ ਦੇਖੀਆਂ ਨੇ। ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਗਿਆ ਉਹਨੂੰ ਪੂਰਾ ਗਿਆਨ ਹੁੰਦਾ, ਉਹਨੂੰ ਫਿਰ ਕੱਪੜੇ ਦਾ ਫਿਕਰ ਨਹੀਂ ਵੀ ਚਿੱਟੇ ਪਾਉਣੇ ਆ, ਭਾਵੇਂ ਪਾਉਣਾ, ਟਿੱਕਾ ਲਾਉਣਾ, ਮੱਥਾ ਲਾਉਣਾ, ਲੰਬੇ ਵਾਰ ਰੱਖਣੇ, ਛੋਟੇ ਵਾਰ ਰੱਖਣੇ, ਉਹ ਜਿਸ ਤਰ੍ਹਾਂ ਦਾ ਵੀ ਕੰਮ ਕਰਦਾ ਆਪਣਾ ਕੰਮ ਕਰਦਾ, ਅਤੇ ਅੰਦਰਲਾ ਕੰਮ ਵੀ ਕਰੀ ਜਾਂਦਾ, ਉਹ ਦੂਜੇ ਬਾਹਰ ਵੀ ਪਹਿਰਾਵੇ ਨਾਲ 100 times ਬੈਟਰ ਹੁੰਦਾ। ਸੋ ਮੈਡੀਟੇਸ਼ਨ ਦਾ ਕੀ ਫਾਰਮੂਲਾ ਹੈ, ਮੈਡੀਟੇਸ਼ਨ ਕਿੰਨੀ ਕਰਨੀ ਚਾਹੀਦੀ? ਮੈਡੀਟੇਸ਼ਨ ਦਾ ਮੇਰੇ ਹਿਸਾਬ ਦੇ ਨਾਲ ਫਾਰਮੂਲਾ ਇੰਨਾ ਹੀ ਹੈ ਕਿ ਜਿੰਨਾ ਕਰੋਗੇ ਉਨਾ ਪਾਓਗੇ, ਜਿੰਨਾ ਕਰੋਗੇ ਉਨਾ ਪਾਓਗੇ। ਇੱਕ ਫਾਰਮੂਲਾ ਦੋ ਲਾਈਨਾਂ ਦਾ ਯਾਦ ਰੱਖੋ, ਜਿੰਨੀ ਅਸੀਂ ਮਿਹਨਤ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਕੰਮਾਂ ਕਾਰਾਂ 'ਚ ਜ਼ਰੂਰ ਜਾਓ, ਸਾਰਾ ਕੁਛ ਕਰੋ, ਭਗਵੇਂ ਨਹੀਂ ਪਾਉਣ ਦੀ ਲੋੜ, ਚਿੱਟੇ ਪਾਉਣ ਦੀ ਲੋੜ, ਜਿਹੋ ਜਿਹੇ ਰਹਿੰਦੇ ਰਹੋ, ਨਹਾਓ, ਵਧੀਆ ਗੱਲ ਹੈ, ਨਹੀਂ ਨਹਾਓ ਤਾਂ ਵੀ ਕੋਈ ਗੱਲ ਨਹੀਂ, ਪਰ ਚੌਂਕੜੀ ਮਾਰੋ, ਚੌਂਕੜੀ ਨਹੀਂ ਵੱਧਦੀ, ਸਿੱਧੀਆਂ ਲੱਤਾਂ ਰੱਖੋ, ਸਿੱਧੀਆਂ ਲੱਤਾਂ ਦੁਖਦੀਆਂ ਕੁਰਸੀ 'ਤੇ ਬਹਿ ਜਾਓ, ਮਨ ਨਹੀਂ ਲੱਗਦਾ ਇੱਧਰ ਭੜਕਿਆ ਫਿਰਦਾ, ਉੱਧਰ ਭੜਕਿਆ ਤਾਂ ਬਾਹਰ ਛਿੱਟੇ ਮਾਰ ਲਓ, ਛਿੱਟੇ, ਪਰ ਇਹ ਕੋਸ਼ਿਸ਼ ਕਰੋ ਮੈਂ ਵੱਧ ਤੋਂ ਵੱਧ ਸਮਾਂ ਦੇਣਾ ਉਹਨੂੰ, ਉਹਦੀ ਵੀ ਪ੍ਰਾਇਓਰਟੀ ਦੇਖਣੀ ਆ। ਜੇ ਅਸੀਂ ਅਮਿਤਾਭ ਬੱਚਨ ਦੀ ਬਾਗਬਾਨ ਮੂਵੀ ਦੇ ਲਈ 3 ਘੰਟੇ ਕੱਢ ਸਕਦੇ ਹਾਂ, ਅਤੇ ਘੰਟਾ 2 ਘੰਟੇ 3 ਘੰਟੇ ਅਸੀਂ ਚੌਂਕੜੀ ਮਾਰ ਕੇ ਹਨੇਰੇ ਦੇ ਵਿੱਚ ਕਿਉਂ ਨਹੀਂ ਵੈਸੇ ਅੱਖਾਂ ਮੀਚ ਕੇ ਬੈਠੇ ਜਾਓ, ਕੋਈ ਲੋੜ ਨਹੀਂ। ਭਾਵੇਂ ਤੁਸੀਂ ਰਾਮ ਨੂੰ ਯਾਦ ਕਰੋ, ਭਾਵੇਂ ਕ੍ਰਿਸ਼ਨ ਨੂੰ ਕਰੋ, ਜੇ ਵਾਹਿਗੁਰੂ ਨੂੰ ਕਰੋ, ਜੇ ਅੱਲਾ ਨੂੰ ਕਰੋ, ਜਿਹਨੂੰ ਮਰਜ਼ੀ ਕਰੋ, ਜਾਂ ਕਿਸੇ ਨੂੰ ਵੀ ਨਾ ਕਰੋ, ਅੱਖਾਂ ਮੀਚ ਕੇ ਰੋਵੋ, ਯਾਦ ਕਰੋ ਵੀ ਕੋਈ ਉਸ ਤਾਕਤ ਨੂੰ ਗੱਲ ਕਰੋ ਵੀ ਮੈਂ ਤੈਨੂੰ ਤਾਕਤ ਨੂੰ ਦੇਖਿਆ ਤਾਂ ਨਹੀਂ, ਆਪਣੇ ਦਰਸ਼ਨ ਹੀ ਕਰਾ ਦੇ। ਸੋ ਹੋ ਸਕਦਾ ਜੇ ਸੱਚੇ ਦਿਲੋਂ ਕਰੋਗੇ ਤਾਂ ਤਾਕਤ ਤੁਹਾਨੂੰ ਦਰਸ਼ਨ ਹੀ ਕਰਾ ਦੇ। ਸੋ ਮੈਡੀਟੇਸ਼ਨ ਦਾ ਫਾਰਮੂਲਾ ਇੱਕੋ ਹੀ ਹੈ ਵੀ ਜਿੰਨਾ ਕਰੋਗੇ ਉਨਾ ਪਾਓਗੇ। ਸੋ ਉਹਦੇ ਲਈ ਕੀ ਹੈ, ਜਿਹੜੀ ਸਾਡੀ ਲਾਈਫ ਹੈ, ਮੈਂ ਜਿਹੜੀਆਂ ਛੋਟੇ ਮੋਟੇ ਆਪਣੇ ਜਿਹੜੇ ਟਿਪਸ ਕੱਢੇ ਨੇ ਉਹੀ ਹੈ, ਤਨ ਪਵਿੱਤਰ ਸੇਵਾ ਕੀ ਹੈ, ਜਿਹੜੇ ਤਨ ਨੂੰ ਕਰਨਾ ਹੋਵੇ, ਪਵਿੱਤਰ ਕਰਨਾ ਹੋਵੇ ਆਪਣੇ ਸਰੀਰ ਨੂੰ, ਉਹਦੇ ਨਾਲ ਸੇਵਾ ਦਸਾਂ, ਜਿਹੜੀ ਸੇਵਾ ਕੀ ਹੈ, ਫਿਜ਼ੀਕਲ ਕੰਮ ਕਰੋ, ਕਿਸੇ ਹੋਸਪਿਟਲ ਦੇ ਵਿੱਚ ਜਾ ਕੇ ਤੁਸੀਂ ਮਰੀਜ਼ਾਂ ਦੀ ਸੇਵਾ ਕਰਦੇ ਹੋ, ਕਿਤੇ ਬਾਹਰ ਬੈਠ ਕੇ ਕਰਦੇ ਹੋ, ਕਿਸੇ ਗਰੀਬ ਗਰੂਬੇ ਨੂੰ ਸਵੈਟਰ ਦੇ ਦਿੰਦੇ ਹੋ, ਕਿਤੇ ਜਾ ਕੇ ਮਿੱਟੀ ਪੱਟ ਦਿੰਦੇ ਹੋ, ਕਿਤੇ ਜਾ ਕੇ ਕਿਸੇ ਨੂੰ ਰਾਈਡ ਦੇ ਦਿੰਦੇ ਹੋ, ਜਾਂ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਤਨ ਦੀ ਸੇਵਾ, ਉਹ ਜਿਹੜੀ ਹੈ ਉਹ ਤਾਂ ਪਵਿੱਤਰ ਹੋਊਗਾ, ਸਾਡਾ ਸਰੀਰ ਤਾਂ ਪਵਿੱਤਰ ਹੋਊਗਾ ਜਦੋਂ ਅਸੀਂ ਸੇਵਾ ਕਰਦੇ ਹਾਂ। ਤਨ ਪਵਿੱਤਰ ਸੇਵਾ ਕੀ ਹੈ, ਧਨ ਜਿਹੜੀ ਮਨੀ ਹੈ, ਧਨ ਪਵਿੱਤਰ ਕੀ ਹੈ, ਦਾਨ। ਜੇ ਧਨ ਨੂੰ ਪਵਿੱਤਰ ਕਰਨਾ ਹੋਵੇ, ਜਿਹੜੇ ਕੰਜੂਸ ਹੁੰਦੇ ਨੇ, ਸਿਰੇ ਦਾ ਕੰਜੂਸ, ਉਹ ਪੈਸਾ ਨਹੀਂ ਕੱਢ ਸਕਦਾ, ਕਿਸੇ ਨੂੰ ਦੇ ਨਹੀਂ ਸਕਦਾ, ਚੰਗੇ ਕੰਮ ਲਈ ਨਹੀਂ ਦੇ ਸਕਦਾ, ਕਹਿੰਦੇ ਫੇਰ ਸਹੀ। ਮੈਨੂੰ ਗੱਲ ਯਾਦ ਆ, ਕੋਈ ਗੁਰਦੁਆਰੇ 'ਚ ਕਿਸੇ ਨੇ ਸੁੱਖ ਲਿਆ ਜਾਂ ਮੰਦਰ 'ਚ ਸੁੱਖ ਲਿਆ ਵੀ ਮੇਰਾ ਜੇ ਆ ਕੰਮ ਬਣ ਜੇ, ਮੈਂ ਭਾਗਵਤੀ ਮਾਤਾ ਦੇ ਅੱਗੇ ਜਾਂ ਵਾਹਿਗੁਰੂ ਦੇ ਅੱਗੇ ਆ ਕੇ ਗੁਰਦੁਆਰੇ 'ਚ ਜਾ ਕੇ 500 ਰੁਪਏ ਚੜ੍ਹਾਊਂਗਾ, ਮਾਲਕ ਦੀ ਮੌਜ ਹੋਊਗੀ, ਉਹਦਾ ਕੰਮ ਹੋ ਗਿਆ, ਅਤੇ ਉਹਦੀ ਘਰਵਾਲੀ ਕਹਿੰਦੀ ਵੀ ਜਾਓ ਤੁਸੀਂ ਸੁੱਖਿਆ ਸੀ 500 ਰੁਪਈਆ ਹੁਣ ਚੜ੍ਹਾ ਕੇ ਆਓ। ਸੋ ਉਹ ਭਾਈ ਸਾਹਿਬ ਚੱਲ ਪਏ, ਅਤੇ ਉੱਥੇ ਲਾਈਨ ਲੱਗੀ ਸੀ ਲੰਬੀ ਅੱਗੇ ਮੱਥਾ ਟੇਕਣ ਵਾਲਿਆਂ ਦੀ, ਉਹਨੇ ਸੋਚਿਆ 500 ਨੂੰ ਕੀ, ਚੱਲ 100 ਹੀ ਚੜ੍ਹਾ ਦਿੰਦੇ ਹਾਂ, ਉਹਨੂੰ ਕਿਹਾ ਰੱਬ ਨੂੰ ਕੀ ਫਰਕ ਪੈਂਦਾ, ਰੱਬ ਨੂੰ ਤਾਂ ਸਾਰੇ ਉਹਨੇ ਕੀ ਕੰਮ, ਉਹਨੂੰ ਤਾਂ ਲੋੜ ਹੀ ਨਹੀਂ, ਉਹਨੇ 500 ਦੀ ਥਾਂ 100 ਦਾ ਮਨ ਬਣਾ ਲਿਆ। ਥੋੜ੍ਹੇ ਜਿਹਾ ਅੱਗੇ ਵਧਿਆ, ਕਹਿੰਦਾ 500 ਨੂੰ ਵੀ ਕੀ ਆ, 10 ਹੀ ਬਹੁਤ ਨੇ, ਉਹਨੂੰ ਤਾਂ ਇੰਨੇ ਤਾਂ ਲੋਕ ਚੜ੍ਹਾਈ ਜਾਂਦੇ ਨੇ, ਮੱਥਾ ਟੇਕੀ ਜਾਂਦੇ ਨੇ, ਉਹ 10 ਦੀ ਕਰ ਲਿਆ। ਜਦੋਂ 2 ਰਹਿ ਗਏ, ਉਹ ਕਹਿੰਦਾ 10 ਨੂੰ ਕੀ ਆ, ਚੱਲ ਆਪਾਂ ਐਂ ਕਰਦੇ ਹਾਂ, ਬਟੂਆ ਖੋਲ੍ਹਿਆ, ਕਹਿੰਦਾ 1-2 ਰੁਪਏ ਦਾ ਕੋਇਨ ਪਿਆ ਹੀ ਪਾ ਦਿੰਦੇ ਹਾਂ। ਉਹਨੇ $2 ਦਾ ਕੋਇਨ ਬਟੂਏ 'ਚੋਂ ਕੱਢਿਆ, ਅਤੇ ਜਦੋਂ ਮੱਥਾ ਟੇਕਿਆ ਅਤੇ ਟੇਕਣ ਲੱਗਿਆ, ਅਤੇ ਟੇਕ ਕੇ ਮੱਥਾ ਉੱਪਰ ਉੱਠਿਆ, ਅਤੇ ਪਿੱਛੇ ਸੀ ਬਜ਼ੁਰਗ, ਉਹ ਕਹਿੰਦੇ ਕਾਕਾ ਆਹ $500 ₹500 ਫੜੀ। ਉਹਨੇ ਕਿਹਾ ਵੀ ਬਜ਼ੁਰਗ ਤੋਂ ਬੈਠਿਆ ਨਹੀਂ ਜਾਂਦਾ, ਚੁਗਿਆ ਨਹੀਂ ਜਾਂਦਾ, ਉਹਨੇ ₹500 ਨੇ ਕਿਹਾ ਬਜ਼ੁਰਗ 500 ਦਿੰਦਾ, ਉਹਨੇ ਚੱਕ ਕੇ ਮੱਥਾ ਟੇਕਤਾ। ਕਹਿੰਦਾ ਬਾਅਦ 'ਚ ਕਹਿੰਦਾ ਬਜ਼ੁਰਗੋ ਤੁਸੀਂ ਬੜੇ ਹਿੰਮਤੀ ਹੋ, 500 ਦਾ ਤੁਸੀਂ ਮੱਥਾ ਟੇਕਿਆ, ਤੁਹਾਡੇ ਗੋਡੇ ਤੋਂ ਉਹਦੇ 'ਚ। ਕਹਿੰਦਾ ਨਹੀਂ ਬੇਟਾ, ਮੈਂ ਸਭ ਕੁਛ ਠੀਕ ਸੀ, ਜਦੋਂ ਤੂੰ ਬਟੂਏ 'ਚ 2 ਦਾ ਨੋਟ ਕੱਢ ਰਿਹਾ ਸੀ ਨਾ, ਉਦੋਂ ਤੇਰਾ 500 ਦਾ ਡਿੱਗ ਪਿਆ, ਮੈਂ ਉਹ ਚੜ੍ਹਾਇਆ। ਸੋ ਆਪਣੀ ਚਲਾਕੀ ਕਰਦੇ ਪਰਮਾਤਮਾ ਨੇ ਫਿਰ ਵੀ ਲੈ ਰਹੇ। ਸੋ ਚਲਾਕੀ ਨਾਲ ਨਹੀਂ, ਜਿੰਨਾ ਤੁਸੀਂ ਚੰਗੇ ਪਾਸੇ ਆਪਣਾ ਧਨ ਲਾਓਗੇ ਤਾਂ ਹੀ ਤਾਂ ਦਸਵੰਧ ਕਿਹਾ ਜਾਂਦਾ। ਹਾਂਜੀ, ਹਰ ਥਾਂ 'ਤੇ ਹਰ ਧਰਮ ਦੇ ਵਿੱਚ ਇਸ ਗੱਲ ਦੀ ਕੋਮਨ ਜਿਹੜੀ ਟੀਚਿੰਗ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਉਹ ਪਰਮਾਤਮਾ ਦੀ ਮੈਡੀਟੇਸ਼ਨ ਨਾਲ ਹੁੰਦਾ ਪਵਿੱਤਰ। ਹਰੀ ਮਨ ਪਵਿੱਤਰ ਹਰੀ ਭਜਨ ਸੇ ਹੋਤਾ ਹੈ ਕਲਿਆਣ। ਜੇ ਆਪਣੀ ਜ਼ਿੰਦਗੀ ਦੇ ਵਿੱਚ ਕਲਿਆਣ ਚਾਹੁੰਦੇ ਹੋ, ਬੈਟਰਮੈਂਟ ਚਾਹੁੰਦੇ ਹੋ, ਤਾਂ ਉਹਦੇ ਸਿੰਪਲ ਫਾਰਮੂਲੇ ਨੇ, ਇੱਕ ਸੇਵਾ ਕਰੋ, ਇੱਕ ਦਾਨ ਦਿਓ ਅਤੇ ਇੱਕ ਹਰ ਭਜਨ ਪਰਮਾਤਮਾ ਦਾ ਜਾਪ ਕਰੋ, ਫਿਰ ਤੁਹਾਡੀ ਜ਼ਿੰਦਗੀ ਜਿਹੜੀ ਸਫਲ ਹੋਏਗੀ। ਸੋ ਓਕੇ, ਸੋ ਮੇਰੀ ਲਾਈਨ ਦੇ ਉੱਤੇ ਪੈਟ੍ਰਿਕ ਬਰਾਊਨ ਨੇ, ਜਿਹੜੇ ਕਿ ਸਾਡੇ ਬਰੈਂਪਟਨ ਦੇ ਮੇਅਰ ਵੀ ਨੇ ਅਤੇ ਨਾਲ ਨਾਲ ਉਹ ਰੀ ਇਲੈਕਸ਼ਨ ਲੜ ਰਹੇ ਨੇ। ਪੈਟ੍ਰਿਕ ਬਰਾਊਨ ਕੱਲ੍ਹ ਸਾਡੇ ਘਰ ਵੀ ਆਏ ਸੀਗੇ। ਹੀ ਇਜ਼ ਅ ਵੈਰੀ ਵੈਰੀ ਕਾਇੰਡ ਪਰਸਨ, ਲੈਟ ਮੀ ਟੈਲ ਯੂ ਵਨ ਥਿੰਗ ਐਂਡ ਅਨਦਰ ਥਿੰਗ, ਹੀ ਇਜ਼ ਅ ਮੈਨ ਆਫ ਐਕਸ਼ਨ। ਸਿਰਫ ਕਈ ਵਾਰੀ ਬੰਦੇ ਡਰਾਮੇ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਇਲੈਕਸ਼ਨ ਤੋਂ ਬਾਅਦ ਕੋਈ ਕੰਮ ਨਹੀਂ ਆਉਂਦੇ। ਇਹਨਾਂ ਨੇ ਬਹੁਤ ਬਰੈਂਪਟਨ ਦੇ ਕੰਮ ਕੀਤੇ ਨੇ। ਜੇ ਆਪਾਂ ਨੂੰ ਸਿਰਫ ਇਹ ਹੈ, ਆਪਾਂ ਕਹਿੰਦੇ ਚੇਂਜ ਇਜ਼ ਸ਼ੋਰ, ਵੀ ਐਵਰੀਬਾਡੀ ਨੀਡ ਚੇਂਜ, ਬਟ ਇਫ ਸਮਬਡੀ ਇਜ਼ ਡੂਇੰਗ ਐਕਸਲੈਂਟ ਜੋਬ, ਵੀ ਸ਼ੁੱਡ ਇਨਕਰੇਜ ਨੋ ਚੇਂਜ, ਨੈਕਸਟ ਟਾਈਮ, ਇਫ ਹੀ ਇਜ਼ ਅ ਮੈਨ ਆਫ ਐਕਸ਼ਨ। ਸੋ ਨਾਓ ਮੇਰੀ ਲਾਈਨ ਦੇ ਉੱਤੇ ਪੈਟ੍ਰਿਕ ਬਰਾਊਨ ਨੇ, ਕਿਉਂਕਿ ਇਲੈਕਸ਼ਨ 'ਚ ਬਹੁਤ ਬਿਜ਼ੀ ਹੁੰਦੇ ਨੇ, ਸੋ 2-4 ਮਿੰਟ ਲਈ ਉਹਨਾਂ ਨੇ ਕਾਲ ਕੀਤਾ। ਸੋ ਲੈਟ ਮੀ ਵੈਲਕਮ ਮਿਸਟਰ ਪੈਟ੍ਰਿਕ। ਪੈਟ੍ਰਿਕ, ਵੈਲਕਮ ਟੂ ਦਾ ਸ਼ੋਅ, ਪਲੀਜ਼।
Well, it's great to be on the show, Dr. Ravi. Nice to speak to you today.
Yes, Patrick, instead of time, I want to waste your time. If you can tell that what are your achievements for the last 4 years and what is your next planning. But at the same time, I can tell my audience that when you go to any wellness center, even Gore Meadow, you know, you can see the, you know, park in a khoobsurat banaya. ਇਸੇ ਤਰ੍ਹਾਂ ਚੰਗੂਜ਼ੀ ਵੈਲਨੈਸ ਸੈਂਟਰ ਤੁਸੀਂ ਜਾ ਕੇ ਦੇਖੋ, ਅੰਦਰ ਵਾਸ਼ਰੂਮ ਕਿੰਨੇ ਵਧੀਆ ਬਣਾਏ ਨੇ। ਅਤੇ ਇਸ ਕਰਕੇ ਸਕੂਲਾਂ ਦੇ ਵਿੱਚ ਜਿਹੜੀ ਸਾਡੀ ਹੁਣ ਕੋਈ ਜਿਹੜੀ ਪ੍ਰੋਬਲਮਸ ਵੀ ਹੈ, ਜਿਹੜੀ ਸੇਫਟੀ ਦੀ ਹੈ, ਉਹਦੇ ਬਾਰੇ ਕੀ ਕਰਨੇ, 4 ਸਾਲਾਂ ਦੇ ਵਿੱਚ ਕੀ ਕੰਮ ਕੀਤਾ, ਸੋ ਉਹ ਤੁਹਾਨੂੰ ਐਕਸਪਲੇਨ ਕਰਦੇ ਨੇ। ਪੈਟ੍ਰਿਕ, ਪਲੀਜ਼ ਗੋ ਹੈ।
ਯੈਸ, ਵੀ ਹੈਡ ਅ ਟਨ ਆਫ ਅਕੰਪਲਿਸ਼ਮੈਂਟ ਇਨ ਦ ਲਾਸਟ 4 ਇਅਰਸ। ਵੀ ਲੌਬੀਡ ਸਕਸੈਸਫੁਲੀ ਫਾਰ ਅ ਨਿਊ ਹਾਸਪੀਟਲ, ਦ ਕੰਸਟਰਕਸ਼ਨ ਸਟਾਰਟਸ ਥਿਸ ਇਅਰ, ਦ ਟੈਂਡਰ ਇਜ਼ ਇਸ਼ੂਡ, 1.1 ਬਿਲੀਅਨ, ਵੀ ਗਾਟ ਅ new regional cancer center coming to Brampton Civic. We lobbied to get a med school. Now we have a med school coming to the city. First class will be 2025. We've expanded recreation. If you look at the massive expansion we've made in recreation, Templeton Community Center is approved. We have the Riverstone Community Center. We just opened last week. We've got the new soccer dome. We've done renovations right at the Shinkuzi Wellness Center. We've added new cricket fields. A field hockey dome is approved now for Cassie Campbell. We had some major economic development wins. If you look at MDA, the Canada Space Arm, the 800 jobs for the robotics facility in Brampton. We froze property taxes. We brought in free transit for seniors. And the list goes on and on, because I'm a fighter and I will continue to fight to make sure Brampton moves forward.
Right. And, you know, like we have some problems with the, you know, safety point of the crimes is going day by day, you know, they are increasing. So what step you will take, you know, after the next, this election?
Well, my goal is to add 250 new police officers. I want to triple the auto theft unit. I should say, Dr. Ravi, I'm very proud to have the endorsement of the Peel Police Association, who say that I'm the best candidate for public safety. I managed to get approved a new police division for Brampton. It's going to be the new 23 division. That's going to help with public safety. And I will continue to push back. You know, some of my critics say they want to freeze the budget or defund the police. And honestly, they're out to lunch. You know, you need to give the chief the resources to do his job. He needs to have officers available to respond to the 911 calls. So for these people who want to cut the police budget or defund the police, they've got no idea what it's like to run a police force.
ਸੋ ਮੈਂ ਆਪਣੇ ਸਰੋਤੇ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਦੇਖੋ, ਕੋਵਿਡ ਦੇ ਦਿਨਾਂ ਵਿੱਚ ਦ ਪ੍ਰਾਈਸਿਸ ਗੋਜ਼ ਵੈਰੀ ਹਾਈ। ਈਵਨ ਗੋ ਟੂ ਦਾ ਵੈਜੀਟੇਬਲ ਸਟੋਰ ਔਰ ਗਰੋਸਰੀ ਸਟੋਰ ਔਰ ਈਵਨ ਦਾ ਮੈਡੀਕਲ ਸੈਂਟਰ ਔਰ ਈਵਨ ਦਾ ਟੈਕਸੀ ਯੂਬਰ ਐਨੀਥਿੰਗ, ਪ੍ਰਾਈਸਿਸ ਗੋਜ਼ ਸੋ ਹਾਈ ਬਿਕੋਜ਼ ਆਫ ਦ ਕੋਵਿਡ। ਦਿਸ ਇਜ਼ ਆਲ ਓਵਰ ਦ ਵਰਲਡ, ਬਟ ਇਫ ਯੂ ਆਰ ਟਾਕਿੰਗ ਅਬਾਊਟ ਬਰੈਂਪਟਨ, ਦ ਪ੍ਰੋਪਰਟੀ ਟੈਕਸ ਮਿਸਟਰ ਬਿਕੋਜ਼ ਆਫ ਮਿਸਟਰ ਪੈਟ੍ਰਿਕ ਇਟ ਇਜ਼ ਫ੍ਰੀਜ਼ ਰਾਈਟ, ਅਦਰਵਾਈਜ਼ ਹੀ ਕੈਨ ਇਟ ਕੈਨ ਬੀ ਜੰਪਡ ਐਨੀਥਿੰਗ, ਵੀ ਸ਼ੁੱਡ ਬੀ ਥੈਂਕਫੁਲ ਲਾਈਕ ਦਿਸ। ਸੋ ਮਿਸਟਰ ਪੈਟ੍ਰਿਕ, ਕੈਨ ਯੂ ਟੈਲ ਮੀ ਸਮਥਿੰਗ ਅਬਾਊਟ ਦ ਮੈਡੀਕਲ ਸਕੂਲ? ਯੂ ਨੋ, ਵੀ ਹਰਡ ਦੈਟ ਦੇਰ ਇਜ਼ ਅ ਮੈਡੀਕਲ ਸਕੂਲ ਇਜ਼ ਕਮਿੰਗ, ਐਜ਼ ਵੈਲ ਐਜ਼ ਯੂ ਆਰ ਟਰਾਇੰਗ ਟੂ ਇੰਟਰੋਡਿਊਸ ਦ ਯੂਨੀਵਰਸਿਟੀ ਇਨ ਦ ਫਿਊਚਰ, ਸੋ ਕੈਨ ਯੂ ਟੈਲ ਸਮਥਿੰਗ ਲਿਟਲ ਬਿਟ ਅਬਾਊਟ ਦੈਟ?
Yeah, so we got a med school coming to Brampton. We fought hard for that. It's going to be, the first class will be 2025. I'd love to see a university too, but we need to get more support around the council table for that. this council voted 6-5 against continuing the university negotiations. And yeah, I was disappointed with that. I was one of the councillors who, one of the votes around the table that wants to see a university. But this council, we had 6 members who said no. They were happy just to have Sheridan College. My opinion is, I think we deserve a university. I want young people in Brampton to have the same opportunities as young people would in Waterloo, Kingston, Sudbury, Thunder Bay, smaller cities that have universities. So I hope the next council will support my goal of having a university in Brampton.
Right. So that's what, if you want to say something else, you know, because I have other candidates too, you are more than welcome. So otherwise, I will request all of us, main sare shrotiyan nu request karunga ki 24th is the day, election day, so vote zarur payo. Aur main tuhanu is gal da, I will make sure that tusi vote kise nu vi pa sakde ho, par meri je personal observation puchho, due to election days, people are saying that I will do this, but if we are tested candidate in front of us, so why should not give a chance to him? Change is very simple word, but how can we encourage, you know, then nobody will do anything every time we want change. So Brampton, every time it's a change, but now is the real time when Patrick Brown did lots of good things for us, and we can vote to him so that people can, he can be more encouraged and he can do more things. So you want to say anything else?
The only other thing I would say is that I'm changing Brampton City Hall for the better. I'm cleaning up from the old guard. There was an old guard in our city that had their claws into City Hall. And I brought in new policies that maybe the old guard don't like, but they're the right approach. For example, I brought forward an anti-nepotism policy. Counselors are not allowed to hire their own family members. You know, we had 3 of the counselors from the old guard that had their family members working at City Hall. And I said, no, it should be based on merit, based on talent. It shouldn't be based on who you're related to. So I know this ruffles feathers, but Brampton needs to be a modern city. And I want our city to have the same transparency and accountability measures that you'd see in much bigger cities. And so I'm going to continue to push Brampton forward to make sure that we're a city that is transparent, accountable, and ambitious.
Okay, Mr. Patrick Brown, wish you good luck, and I hope, you know, we have to give you congratulations on 24th evening, and the same way you're working hard in Brampton, so same thing, we are expecting that you will do something much more better for Brampton, because Brampton love you, and don't run now anywhere else, no need to go to province, no need to become a prime minister, mayor is more than enough for us,
okay,
and Brampton
thank you so
people
much.
Like you and love you.
Thank you, Dr. Ravi.
Thank you very much.
Okay.
Thanks. Okay. So, ਇਸੀ ਗੇ ਆਪਣੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸੋ ਤੁਸੀਂ ਤੁਹਾਨੂੰ ਪਤਾ ਹੀ ਆਪਾਂ ਸਾਰਿਆਂ ਨੂੰ ਵੀ ਇਹਨਾਂ ਨੇ ਪਹਿਲਾਂ ਇਹ ਜਿਹੜੀ ਸੀਗੇ ਇਹ ਆਪੋਜੀਸ਼ਨ ਦੇ ਲੀਡਰ ਸੀਗੇ ਬੜੇ ਚਾਂਸ ਸੀ ਜਦੋਂ ਡੱਗ ਫੋਰਡ ਤੋਂ ਪਹਿਲਾਂ ਇਹਨਾਂ ਨੇ ਪ੍ਰੀਮੀਅਰ ਬਣਨਾ ਸੀ ਸਾਡੇ ਜਿਵੇਂ ਹੁਣ ਪੰਜਾਬੀ ਦੇ ਵਿੱਚ ਮੁੱਖ ਮੰਤਰੀ ਕਹਿੰਦੇ ਨੇ ਚੀਫ ਮਿਨਿਸਟਰ ਕਹਿੰਦੇ ਬਣਨਾ ਹੀ ਬਣਨਾ ਸੀਗਾ ਪਰ ਅਚਾਨਕ ਇਹਨਾਂ ਨੂੰ ਕੋਈ ਪ੍ਰੋਬਲਮ ਆਈ ਐਲੀਗੇਸ਼ਨ ਲੱਗੇ ਅਤੇ ਉਹ ਵੀ ਉਹਨਾਂ ਨੂੰ ਸੌਰੀ ਫੀਲ ਕਰਨੀ ਪਈ ਜਿਹੜੇ ਐਲੀਗੇਸ਼ਨ ਸੀਗੇ ਇਹਨਾਂ ਨੂੰ ਬਲਕਿ ਰਾਦਰ ਇਹਨਾਂ ਨੂੰ ਕਾਫੀ ਪੈਸੇ ਵੀ ਮਿਲੇ ਫਿਰ ਇਹਨਾਂ ਨੇ ਪ੍ਰਾਈਮ ਮਿਨਿਸਟਰਸ਼ਿਪ ਦੇ ਲਈ ਕਿਉਂਕਿ ਇਹਨਾਂ ਦੇ ਵਿੱਚ ਕੁਆਲਿਟੀ ਆ ਗਈ ਮਿਨਿਸਟਰ ਐਮ ਪੀ ਰਹੇ ਨੇ ਅਤੇ ਉੱਧਰ ਲਿਖ ਭਜੇ ਉੱਥੇ ਫਿਰ ਪ੍ਰੋਬਲਮ ਆ ਗਈ ਸੋ ਮੈਂ ਇਹੀ ਕਹਿੰਦਾ ਵੀ ਬ੍ਰੈਂਪਟਨ ਇਹਨਾਂ ਨੂੰ ਪਿਆਰ ਕਰਦਾ ਤੁਸੀਂ ਬ੍ਰੈਂਪਟਨ 'ਚ ਨਿਸ਼ਚਿੰਤ ਹੋ ਕੇ ਰਹੋ ਆਪਾਂ ਕੀ ਕਰਨਾ ਸੇਵਾ ਕਰਨੀ ਇਹਨਾਂ ਨੇ ਸੋ ਬ੍ਰੈਂਪਟਨ ਵਾਲੇ ਪਿਆਰ ਕਰਦੇ ਨੇ ਅਤੇ ਬ੍ਰੈਂਪਟਨ 'ਚ ਰਹੋ ਅਤੇ ਇਸੇ ਤਰ੍ਹਾਂ ਕੰਮ ਕਰੋ ਤਾਂ ਕਿ ਬ੍ਰੈਂਪਟਨ ਜਿਹੜੇ ਸਾਰੇ ਜਿਹੜੇ ਬ੍ਰੈਂਪਟਨ ਨਿਵਾਸੀ ਨੇ ਖੁਸ਼ਹਾਲ ਹੋ ਸਕਣ ਕ੍ਰਾਈਮ ਰੇਟ ਕਰ ਸਕਣ ਯੂਨੀਵਰਸਿਟੀ ਆ ਜਾਵੇ ਮੈਡੀਕਲ ਸਕੂਲ ਆ ਜਾਵੇ ਹੋਸਪਿਟਲ ਹੋਰ ਵੱਡਾ ਹੋ ਜਾਵੇ ਉਹ ਬੰਦਾ ਉਹੀ ਕਰ ਸਕਦਾ ਜਿਹਨੂੰ ਨੌਲੇਜ ਹੋਵੇ ਜਿਹਦੇ ਕੋਲ ਐਕਸਪੀਰੀਅੰਸ ਹੋਵੇ ਸੋ ਵੋਟਾਂ ਤੁਸੀਂ ਆਪਣੀ ਆਗਿਆ ਨਾਲ ਪਾਉਣੀਆਂ ਮਰਜ਼ੀ ਨਾਲ ਪਾਉਣੀਆਂ ਦਿਮਾਗ ਨਾਲ ਪਾਉਣੀਆਂ ਪਾਈਓ ਜ਼ਰੂਰ ਜਿਹਨੂੰ ਮਰਜ਼ੀ ਪਾਈਓ ਪਰ ਕਿਸੇ ਦੇ ਚੱਕਰ 'ਚ ਨਾ ਆਈਓ ਜੋ ਤੁਹਾਡੀ ਆਤਮਾ ਕਹੇ ਇੱਕ ਬੰਦੇ ਨੂੰ ਟੈਸਟ ਕੀਤਾ ਹੋਇਆ ਉਸ ਦਿਨ ਉਹਨੂੰ ਸੁਣੋ ਅਤੇ ਇੱਕ ਬੰਦੇ ਨੂੰ ਆਪਾਂ ਟੈਸਟ ਕਰਨਾ ਹੈ ਹਾਲੇ ਪਤਾ ਨਹੀਂ ਕਿਸ ਤਰ੍ਹਾਂ ਜੇ ਤਾਂ ਉਹ ਬੰਦਾ ਜਿਹੜਾ ਆਲਰੇਡੀ ਐਗਜ਼ਿਸਟ ਕਰਦਾ ਜੇ ਉਹਦੇ ਵਿੱਚ ਕਮੀਆਂ ਨੇ ਪੇਸ਼ੀਆਂ ਨੇ ਕੋਈ ਗੱਲ ਗੜਬੜ ਹੈ ਜ਼ਰੂਰ ਤੁਸੀਂ ਫਿਰ ਸੈਕਿੰਡ ਬਾਰੇ ਸੋਚ ਸਕਦੇ ਹੋ ਜੇ ਉਹ ਵਧੀਆ ਕੰਮ ਕਰਦਾ ਤਾਂ ਫਿਰ ਸਾਨੂੰ ਸ਼ਾਬਾਸ਼ ਦੇਣ ਦੀ ਵੀ ਲੋੜ ਹੈ ਸੋ ਇਹ ਸੀਗੇ ਪੈਟ੍ਰਿਕ ਬਰਾਊਨ ਸੋ ਜੇ ਕਿਸੇ ਹੋਰ ਵੀ ਕੈਂਡੀਡੇਟ ਨੇ ਫੋਨ ਕਰਨਾ ਸੋ ਉਹ ਮੈਨੂੰ ਕਰ ਸਕਦੇ ਨੇ ਮੋਸਟ ਵੈਲਕਮ ਕੋਈ ਐਸੀ ਪਾਰਸ਼ੈਲਿਟੀ ਨਹੀਂ ਕੋਈ ਵੀ ਆਪਣੇ ਵਿਚਾਰ ਦੇ ਸਕਦਾ ਮੇਰੇ ਇੰਡੀਵਿਜੁਅਲ ਵਿਚਾਰ ਆਪਣੇ ਹੋ ਸਕਦੇ ਨੇ ਸੋ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਟਿਪਸ ਕੀ ਨੇ ਮੈਂ ਹੁਣ ਤੱਕ ਤੁਹਾਡੇ ਨਾਲ ਦੋ ਤਿੰਨ ਗੱਲਾਂ ਕੀਤੀਆਂ ਨੇ ਵੀ ਇੱਕ ਤਾਂ ਚਿੰਤਾ ਨਾ ਕਰਿਆ ਕਰੋ, ਕਿਉਂਕਿ ਚਿੰਤਾ ਅਤੇ ਚਿਤਾ ਦੇ ਵਿੱਚ ਟਿੱਪੀ ਦਾ ਫਰਕ ਹੈ। ਚਿੰਤਾ ਜੇ ਕਰਨੀ ਹੋਈ ਹੈ ਤਾਂ ਮੈਡੀਟੇਸ਼ਨ ਦੀ ਕਰੋ ਕਿ ਮੈਂ ਕਿੰਨਾ ਟਾਈਮ ਬਰਬਾਦ ਕਰਤਾ। ਇੱਕ ਵਾਰੀ ਮੈਨੂੰ ਯਾਦ ਹੈ ਕੋਈ ਬੰਦਾ ਕਿਸੇ ਪਿੰਡ 'ਚ ਗਿਆ ਅਤੇ ਉੱਥੇ ਉਹ ਜਿਹੜੀ ਆਪਣੇ ਸ਼ਮਸ਼ਾਨ ਘਾਟ ਦੇ ਵਿੱਚ ਗਿਆ ਅਤੇ ਉੱਥੇ ਜਿਹੜੇ ਬੰਦੇ ਦਫਨਾਏ ਜਾਂਦੇ ਨੇ ਉਹਦੇ ਉੱਤੇ ਲਿਖਿਆ ਹੁੰਦਾ, ਨਾਂ ਲਿਖਿਆ ਹੁੰਦਾ ਵੀ ਕਿੰਨੀ ਇਹਦੀ ਉਮਰ ਹੈ ਅਤੇ ਕਦੋਂ ਇਹ ਮਰਿਆ। ਅਤੇ ਉਹ ਉਹਦੇ ਵਿੱਚ ਚਲਿਆ ਜਾਂਦਾ ਸ਼ਮਸ਼ਾਨ ਘਾਟ ਦੇ ਵਿੱਚ ਅਤੇ ਜਾ ਕੇ ਦੇਖਦਾ ਕਿਸੇ ਦੇ ਉੱਤੇ 2 ਸਾਲ ਲਿਖਿਆ, ਕਿਸੇ ਦੇ 3 ਸਾਲ ਲਿਖਿਆ, ਕਿਸੇ ਦੇ 4 ਸਾਲ ਲਿਖਿਆ, ਕਿਸੇ ਦੇ 5 ਸਾਲ ਲਿਖਿਆ, ਕਿਸੇ ਦੇ 1 ਸਾਲ ਲਿਖਿਆ। ਉਹ ਬੜਾ ਹੈਰਾਨ ਹੋਇਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਬੰਦੇ ਮਰ ਜਾਂਦੇ ਨੇ। ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿਸੇ ਸਿਆਣੇ ਬੰਦੇ ਨੂੰ ਵੀ ਇੰਨੀ ਛੋਟੀ ਉਮਰ 'ਚ ਕਿਉਂ ਲਿਖਿਆ, ਉਹ ਕਹਿੰਦੇ ਨਹੀਂ ਅਸੀਂ ਅਸਲੀ ਉਮਰ ਲਿਖਦੇ ਹਾਂ। ਅਸਲੀ ਉਮਰ ਇਹ ਹੈ ਵੀ ਜਿੰਨਾ ਚਿਰ ਉਹ ਇਸ ਦੁਨੀਆਂ ਦੇ ਵਿੱਚ ਚੰਗੇ ਕੰਮ ਕੀਤੇ ਨੇ ਉਹੀ ਉਹਦੇ ਉੱਤੇ ਲਿਖਿਆ ਜਾਂਦਾ, ਬਾਕੀ ਤਾਂ ਖਾ ਪੀ ਕੇ ਹੀ ਬਰਬਾਦ ਕਰਤੀ। ਸੋ ਆਪਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੀਏ, ਜਿੰਨੇ ਕੁ ਸਾਹ ਮਿਲੇ ਨੇ ਸੋ ਉਹਦਾ ਆਪਾਂ ਫਾਇਦਾ ਲਈਏ। ਸੋ ਉਹਦੇ ਲਈ ਫਾਇਦਾ ਇਹ ਆ ਕਿ ਮੈਡੀਟੇਸ਼ਨ ਕਰੋ, ਜਿਹੜੀ ਜ਼ਹਿਰ ਸਾਡੇ ਦਿਮਾਗ 'ਚ ਘੁਲ ਰਹੀ ਹੈ ਉਹਨੂੰ ਬਾਹਰ ਕੱਢੋ। ਬੋਤਲ ਦੀ ਜ਼ਹਿਰ ਨਹੀਂ ਜੇ ਅਸੀਂ ਪੀਂਦੇ ਅਤੇ ਜਿਹੜੀ ਦਿਮਾਗ ਦੀ ਜ਼ਹਿਰ ਹਰ ਟਾਈਮ ਨਾ, ਉਹਦੀ ਥਾਂ 'ਤੇ ਜਿਹੜਾ ਪਿਆਰ ਪੈਦਾ ਕਰੀਏ, ਨਫ਼ਰਤ ਦੀ ਥਾਂ 'ਤੇ ਚੰਗਿਆਈ ਪੈਦਾ ਕਰੀਏ, ਕਿਸੇ ਦੀ ਸ਼ਿਫਤ ਪੈਦਾ ਕਰੀਏ ਅਤੇ ਉਹਦੇ ਲਈ ਚੰਗੇ ਕੰਮ ਕਰੀਏ, ਮੈਡੀਟੇਸ਼ਨ ਕਰੀਏ। ਅਤੇ ਮੈਡੀਟੇਸ਼ਨ ਦਾ ਮੈਂ ਤੁਹਾਨੂੰ ਇੱਕ ਸਿੱਧਾ ਜਿਹਾ ਫਾਰਮੂਲਾ ਦਿੱਤਾ ਹੈ ਕਿ ਜਿੰਨਾ ਕਰੋਗੇ ਉਨਾ ਪਾਓਗੇ, ਹੈਂ ਜਿੰਨੀ ਮਿਹਨਤ ਕਰੀ ਜਾਓਗੇ ਉਨਾ ਤਾਂ ਤੁਸੀਂ ਫਾਇਦਾ ਲਈ ਜਾਓਗੇ। ਸੋ ਇਸ ਕਰਕੇ ਜਿਹੜੀ ਮੈਂ ਗੱਲ ਕਹੀ ਸੀਗੀ ਕਿ ਤਨ ਪਵਿੱਤਰ ਸੇਵਾ ਕੀਏ, ਧਨ ਪਵਿੱਤਰ ਕੀਏ ਦਾਨ, ਮਨ ਪਵਿੱਤਰ ਹਰੀ ਭਜਨ ਸੇ ਹੋਤਾ ਹੈ ਕਲਿਆਣ। ਜੇ ਅਸੀਂ ਕਲਿਆਣ ਚਾਹੁੰਦੇ ਹਾਂ ਆਪਣਾ ਤਾਂ ਇੱਕ ਤਾਂ ਮੈਡੀਟੇਸ਼ਨ ਕਰੋ, ਇੱਕ ਥੋੜ੍ਹੀ ਜਿਹੀ ਆਪਣੀ ਹੱਕ ਹਲਾਲ ਦੀ ਕਮਾਈ 'ਚੋਂ ਦਾਨ ਦਿਓ ਅਤੇ ਨਾਲ ਨਾਲ ਲੋਕਾਂ ਦੀ ਸੇਵਾ ਕਰੋ। ਸੋ ਹੈਲੋ ਹੈਲੋ ਹਾਂਜੀ ਹੈਲੋ।
ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ ਹੈ, ਮੈਂ ਪਹਿਲੇ ਕਾਲ ਕਰਨ ਦੀ ਕੋਸ਼ਿਸ਼ ਮੈਂ ਲੇਕਿਨ ਮੈਂ ਡਰਾਈਵ ਕਰ ਰਿਹਾ ਸੀ ਤਾਂ ਬਾਤ ਨਹੀਂ ਹੋ ਪਾਈ। ਮੇਰੇ ਜੀ ਜੋ ਸਾਹਿਬ ਆਏ ਸੀ, ਕੌਣ ਸਾਹਿਬ ਥੇ, ਮੈਂ ਲੇਟ ਮੈਨੇ ਆਨ ਕੀਆ ਥਾ, ਇੱਕ ਪੈਟ੍ਰਿਕ ਬਾਉਨ ਥੇ, ਕੌਣ ਥੇ?
ਆਪਕੀ ਭਾਈ ਸਾਹਿਬ ਆਵਾਜ਼ ਘਟ ਰਹੀ ਹੈ, ਮੁਝੇ ਪਤਾ ਨਹੀਂ ਕਿਉਂ। ਇਫ ਯੂ ਡੋਂਟ ਮਾਈਂਡ ਕਭੀ ਰਾਈਟ ਵੇ ਆਪ ਮੁਝੇ ਫੋਨ ਕਰ ਲੋ ਸ਼ਾਇਦ। ਹੈਲੋ
ਹੈਲੋ, ਠੀਕ ਹੈ, ਮੈਂ ਰਹਿਣੇ ਤੇ ਕੋਈ ਮਸਲਾ ਨਹੀਂ।
ਕੱਟ ਰਹੀ ਹੈ, ਮੈਨੂੰ ਸੁਣਾਈ ਨਹੀਂ, ਬੀਚ ਬੀਚ ਮੈਂ ਸੁਣਾਈ ਦੇ ਰਹਾ ਹਾਂ।
ਓਕੇ, ਨੋ ਪ੍ਰੋਬਲਮ, ਨੋ ਪ੍ਰੋਬਲਮ,
ਰਾਈਟ ਵੇ ਆਪ ਕਾਲ ਕਰ ਲੋ।
ਓਕੇ,
ਹਾਂਜੀ। ਓਕੇ, ਸੋ ਮੇਰੇ ਨਾਲ ਲਾਈਨ 'ਤੇ ਨੇ ਹਰਕੀਰਤ ਸਿੰਘ, ਸਾਡੇ ਕੌਂਸਲਰ ਨੇ ਬਰੈਂਪਟਨ ਤੋਂ, ਇਹ ਵੀ ਰੀ ਇਲੈਕਸ਼ਨ ਲੜ ਰਹੇ ਨੇ, ਪਹਿਲਾਂ ਜਿੱਤੇ ਨੇ 4 ਸਾਲ, ਬੜਾ ਵਧੀਆ ਕੰਮ ਕੀਤਾ, ਸਭ ਤੋਂ ਵਧੀਆ। ਇਹਨਾਂ ਨਾਲ ਤੁਸੀਂ ਇੱਕ ਐਂ ਕਰੋ, ਮੇਰੇ ਨਾਲ ਤੁਹਾਨੂੰ ਮੈਂ ਆਉਂਦੀ ਯਾਰ ਕਹਿੰਦਾ, ਤੁਸੀਂ 2 ਮਿੰਟ ਨਾ ਕਿਸੇ ਟੋਪਿਕ 'ਤੇ ਗੱਲ ਕਰ ਦਿਓ, 3 ਵਾਰੀ ਹੱਸਣਗੇ 2 ਮਿੰਟ 'ਚ। ਇੰਨੀ ਇਹਨਾਂ ਦੇ ਮੂੰਹ ਦੇ ਉੱਤੇ ਸਮਾਈਲਿੰਗ ਹੈ, ਇਹ ਸਮਾਈਲਿੰਗ ਆਰਟੀਫਿਸ਼ੀਅਲ ਨਹੀਂ, ਪਰਮਾਤਮਾ ਵੱਲੋਂ ਵਾਹਿਗੁਰੂ ਵੱਲੋਂ ਦਿੱਤੀ ਵੀ ਹੈ। ਦੂਸਰੀ ਗੱਲ ਕੰਮ ਦੀ ਹੈ, ਕਰ ਪਰਤਿਆ ਕੇ ਦੇਖ ਲਓ, ਮੈਂ ਤਾਂ 4 ਸਾਲ ਪਰਤਿਆ ਕੇ ਦੇਖਿਆ, ਆਪਣੇ ਪਰਸਨਲ ਕੰਮ ਨਹੀਂ, ਕਦੇ ਵੀ ਆਪਣੀ ਸਟਰੀਟ ਦੇ ਲਈ, ਆਪਣੀ ਕਲੋਨੀ ਦੇ ਲਈ ਕੋਈ ਵੀ ਕੰਮ ਕਿਹਾ, ਰਾਤ ਨੂੰ ਵੀ ਕਿਹਾ, ਅਤੇ ਇਹ ਇਕੱਲੇ ਕੰਮ ਨਹੀਂ ਕਰਵਾਉਂਦੇ। ਹਾਂ, ਜਾਂ ਫਿਜ਼ੀਕ ਦਾ ਇਹਨਾਂ ਦਾ ਸਟਾਫ ਹੈਗਾ ਕੰਮ ਕਰਾਉਂਦਾ, ਫਿਰ ਉਹ ਉਸ ਚੀਜ਼ ਦੇ ਪਿੱਛੇ ਵੀ ਖੜਦੇ ਨੇ, ਫੋਨ ਕਰਕੇ ਪੁੱਛਦੇ ਵੀ ਨੇ, ਰੋਡ ਜਿਹੜਾ ਗੋਇਲ, ਡਕਸ ਗੋਇਲ, ਤੁਸੀਂ ਤੁਹਾਨੂੰ ਕਿਹਾ ਸੀ ਰੋਡ ਤੁਹਾਡੀਆਂ ਸਾਫ਼ ਹੋ ਗਈਆਂ ਸਟਰੀਟ ਦੀਆਂ, ਤੁਹਾਡੇ ਉਹ ਜਿਹੜਾ ਪਾਰਕ ਦੀ ਗਰਾਸ ਕੱਢਣ ਜੀ ਉਹ ਠੀਕ ਹੋ ਗਿਆ। ਅਜਿਹੇ ਬਹੁਤ ਰੇਅਰ ਬੰਦੇ ਹੁੰਦੇ ਨੇ, ਨਹੀਂ ਤਾਂ ਬੰਦੇ ਬਹਾਨੇ ਹੀ ਮਾਰਦੇ ਨੇ, ਮੈਂ ਤਾਂ ਬਿਜ਼ੀ ਹਾਂ, ਕੋਈ ਨਹੀਂ ਜੀ, ਕਰ ਦਿਆਂਗੇ, ਐਂ ਕਰ ਦਿਆਂਗੇ, ਇਹ ਤਾਂ ਬੜੀ ਛੇਤੀ ਕੁਇਕ ਕਰਦੇ ਨੇ। ਪਹਿਲੀ ਗੱਲ, ਖੁਸ਼ ਹੋ ਕੇ ਹੱਸ ਕੇ ਗੱਲ ਕਰਦੇ ਨੇ, ਸਭ ਤੋਂ ਵਧੀਆ ਗੱਲ ਤਾਂ ਮਜ਼ੇਦਾਰ ਇਹ ਹੁੰਦੀ ਹੈ, ਜੇ ਬੰਦਾ ਐਵੇਂ ਰੋਹ ਜਾਂ ਮਾਰੇ, ਹੋਰ ਕਦੇ ਵਧੀਆ ਲੈਂਗੁਏਜ, ਨਫੀਸ ਲੈਂਗੁਏਜ ਹੱਸਣਾ, ਅਤੇ ਦੂਜੀ ਗੱਲ ਕੰਮ ਕਰਨਾ, ਫਿਰ ਇਹ ਆ ਜਦੋਂ ਮਰਜ਼ੀ ਬੁਲਾ ਲਓ, ਦੁੱਖ 'ਚ ਬੁਲਾ ਲਓ, ਸੁੱਖ 'ਚ ਬੁਲਾ ਲਓ, ਇਹ ਪਹੁੰਚੇ ਹੁੰਦੇ ਨੇ। ਤੀਸਰੀ ਇਹਨਾਂ ਦੀ ਖਾਸੀਅਤ ਹੈ, ਬਾਹਲੇ ਕੱਪੜੇ ਨਹੀਂ ਪਾਉਂਦੇ, ਕਾਲਾ ਰੰਗ ਦੇ ਕੱਪੜੇ ਹੁੰਦੇ ਇਹਨਾਂ ਦੇ ਹਮੇਸ਼ਾ, ਅਤੇ ਉੱਪਰੋਂ ਚਿੱਟੇ ਦੰਦਾਂ ਨਾਲ ਹੱਸਦੇ ਨੇ, ਇੰਨੀ ਬਿਊਟੀ ਪਰਮਾਤਮਾ ਨੇ ਦਿੱਤੀ ਹੈ। ਸੋ ਮੇਰੀ ਲਾਈਨ 'ਤੇ ਨੇ ਹਰਕੀਰਤ ਸਿੰਘ ਜੀ, ਹਰਕੀਰਤ ਸਿੰਘ ਜੀ ਵੈਲਕਮ ਟੂ ਦਾ ਸ਼ੋਅ।
ਥੈਂਕ ਯੂ ਡਾਕਟਰ ਗੋਸ, ਤੁਹਾਨੂੰ ਤੇ
ਮੈਂ ਕੋਈ ਗਲਤ ਤਾਂ ਨਹੀਂ ਕੀਤਾ ਤੁਹਾਡੇ ਬਾਰੇ?
ਨਹੀਂ, ਆਈ ਐਮ ਵੈਰੀ ਹੰਬਲ, ਜਿੱਦਾਂ ਤੁਸੀਂ ਕਿਹਾ ਮੇਰੇ ਬਾਰੇ, ਥੈਂਕ ਯੂ ਸੋ ਮਚ ਫਾਰ ਦ ਵੈਰੀ ਕਾਈਂਡ ਵਰਡਸ।
ਤੇ ਤੁਸੀਂ ਹੁਣ ਸਾਨੂੰ ਦੱਸੋਗੇ ਕਿ ਪਿਛਲੇ 4 ਸਾਲਾਂ 'ਚ, ਮੈਨੂੰ ਯਾਦ ਹੈ ਕਿ ਤੁਹਾਡੀ ਸਾਨੂੰ ਕਲਿੱਪ ਆਇਆ ਸੀਗਾ ਕਿ ਜਿਹੜੇ ਗੋਰ ਮੇਡੋ ਦੇ ਉੱਤੇ ਪਾਰਕ ਬਣ ਰਿਹਾ, ਤੁਸੀਂ ਖੜ ਕੇ ਖਿਚਾਈਆਂ ਫੋਟੋਆਂ, ਵਾਕਿਆ ਹੀ ਉਹ ਦੇਖਣ ਵਾਲਾ। ਸੋ ਤੁਸੀਂ ਕੁਛ ਆਪਣੀਆਂ ਪਿਛਲੇ 4 ਸਾਲ ਦੇ ਵਿੱਚ ਜੋ ਵੀ ਕੁਛ ਕੀਤਾ ਉਹਦੀਆਂ ਤੁਸੀਂ ਸਾਨੂੰ ਆਪਣੀਆਂ ਦੱਸ ਸਕਦੇ ਹੋ, ਅਚੀਵਮੈਂਟ ਪਲੀਜ਼?
ਆਪਾਂ ਪਿਛਲੇ 4 ਸਾਲ ਸਾਨੂੰ ਮੈਡੀਕਲ ਸਕੂਲ ਦੇ ਕੰਮ ਕਰਨ ਦਾ ਮੌਕਾ ਮਿਲਿਆ, ਜਿਹੜਾ ਹੁਣ ਆ ਰਿਹਾ ਇੱਥੇ ਦੇ ਵਿੱਚ, ਤੇ ਸਾਨੂੰ ਸਾਡੀ ਜਿਹੜੀ ਟ੍ਰਾਂਜ਼ਿਟ ਫੈਸਿਲਿਟੀ ਆ, ਜਿਸ ਵਿੱਚ ਯਾਰ ਜੋਬ ਆਉਣੀ ਆ, ਉਹ ਵਾਰਡ 9-10 ਦੇ ਵਿੱਚ ਹੀ ਆ ਰਹੀ ਆ, ਐਟ ਹਾਈਵੇ 50, ਤੇ ਜਿਹਦੇ ਕਹਿ ਲਓ ਇੱਕ ਪ੍ਰੋਜੈਕਟ ਵੇਅਰ ਵੈਰੀ ਪ੍ਰਾਊਡ ਆਫ, ਉਹ ਹੈਗੇ ਸਾਡੇ ਪਾਰਕ ਅਪਗ੍ਰੇਡ, ਜਿਹੜੇ ਗੌਰ ਮੈਰੋਸ ਕਮਿਊਨਿਟੀ ਸੈਂਟਰ ਆਪਾਂ ਦੇਖਦੇ, ਸੈਸਕਵੀ ਸੈਂਟੈਨੀਅਲ ਪਾਰਕ, ਆਪਾਂ ਉੱਥੇ ਸਪਲੈਸ਼ ਪੈਡ ਵੀ ਰੱਖੇ ਆ, ਜਿਹੜੇ ਸਾਡੇ ਸਮਾਲ ਚਿਲਡਰਨ ਇੰਜੋਏ ਕਰ ਸਕਦੇ ਆ। ਸੋ ਸਾਨੂੰ ਮੌਕਾ ਮਿਲਿਆ ਕਮਿਊਨਿਟੀ ਨਾਲ ਕੰਮ ਕਰਨ ਨੂੰ ਪਿਛਲੇ 4 ਸਾਲ, ਤੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਨੂੰ ਆਉਣ ਵਾਲੇ 4 ਸਾਲ ਵੀ ਮੁੜ ਕੇ ਮੌਕਾ ਮਿਲੂਗਾ।
ਹਾਂਜੀ ਬਿਲਕੁਲ ਮਿਲੂਗਾ ਤੇ ਤੁਸੀਂ ਕੋਈ ਤੁਸੀਂ ਮਹਿਸੂਸ ਕਰਦੇ ਹੋ ਚਲੋ ਉਹਦਾ 4 ਸਾਲ ਲੰਘ ਗਏ ਹੁਣ ਅਗਲੇ 4 ਸਾਲਾਂ ਲਈ ਤੁਹਾਡੇ ਕੋਲ ਕੋਈ ਹੈ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਕ੍ਰਾਈਮ ਦੇ ਆਪਣੇ ਬ੍ਰੈਂਪਟਨ 'ਚ ਤਾਂ ਸੱਚਾਈ ਹੈ ਨਾ ਵੀ ਕਾਰਾਂ ਖੜੇ ਖੜੇ ਚੱਕ ਕੇ ਲੈ ਜਾਂਦੇ ਨੇ ਉਹ ਜਿਵੇਂ ਤਾਂ ਆਰਾਮ ਨਾਲ ਅੱਗੇ ਸਾਡੇ ਟਾਈਮ ਦੇ ਵਿੱਚ ਤਾਂ ਜੇ ਬੰਦੇ ਨੇ ਜਿਹੜੀ ਕ੍ਰਿਕਟ ਦੀ ਗੇਂਦ ਵੀ ਚੱਕਣੀ ਹੁੰਦੀ ਹੈ ਉਹ ਵੀ 15 ਦਿਨਾਂ ਬਾਅਦ ਚੱਕਦੇ ਸੀਗੇ ਹੁਣ ਤਾਂ ਕਾਰ ਵਧੀਆ ਪੋਰਸ਼ ਹੋਵੇ ਅਤੇ BMW ਹੋਵੇ ਮਰਸਡੀ ਹੋਵੇ ਦੇਖਦੇ ਦੇਖਦੇ ਸਾਡੇ ਕੋਲ ਪਈਆਂ ਟਿਊਬਸ ਮੈਂ ਗਲਤ ਨਹੀਂ ਕਹਿ ਰਿਹਾ ਉਹ ਚੱਕ ਕੇ ਲੈ ਜਾਂਦੇ ਨੇ ਬੱਚਿਆਂ ਦੀਆਂ ਲੜਾਈਆਂ ਝਗੜੇ ਹੁੰਦੇ ਨੇ ਕ੍ਰਾਈਮ ਵੱਧ ਰਹੇ ਹੈ ਸੋ ਕ੍ਰਾਈਮ ਦੇ ਲਈ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਜਾਂ ਕੋਈ ਮੈਡੀਕਲ ਸਕੂਲ ਇੱਥੇ ਲਿਆਉਣਾ ਚਾਹੁੰਦੇ ਹੋ ਜਾਂ ਕੋਈ ਯੂਨੀਵਰਸਿਟੀ ਲਿਆਉਣਾ ਚਾਹੁੰਦੇ ਹੋ ਜਾਂ ਕੋਈ ਰੋਡਸ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਜਿਹੜੇ ਤੁਹਾਡੀਆਂ ਕੋਈ ਪਲੈਨਿੰਗਸ ਹੋਣ ਉਹ ਵੀ ਤੁਸੀਂ ਸਰੋਤਿਆਂ ਨਾਲ ਸਾਂਝੀ ਕਰੋ ਪਲੀਜ਼
ਸੋ ਜਿਹੜੇ ਸਾਡੇ ਅਨਾਊਂਸਮੈਂਟਸ ਹੋਏ ਹੋ ਹੁਣ ਸਾਨੂੰ ਲੋੜ ਆ ਕਿ ਆਪਾਂ ਉਹਨਾਂ ਨੂੰ ਇੰਪਲੀਮੈਂਟ ਕਰੀਏ ਸੋ ਮੈਡੀਕਲ ਸਕੂਲ ਸਾਨੂੰ ਪਤਾ ਆ ਰਿਹਾ ਸਾਨੂੰ ਜਗ੍ਹਾ ਵੀ ਪਤਾ ਪਰ ਆਪਾਂ ਐਸ ਕਾਉਂਸਲਰ ਸਾਡੀ ਜੋਬ ਆ ਉਹ ਚੰਗੀ ਢੰਗ ਦੇ ਨਾਲ ਆਨ ਬਜਟ ਆਨ ਟਾਈਮ ਆਪਾਂ ਉਹ ਜਿਹੜੇ ਮੇਜਰ ਪ੍ਰੋਜੈਕਟ ਉਹ ਡਿਲੀਵਰ ਕਰੀਏ ਇਹ ਮੇਰਾ ਸਭ ਤੋਂ ਵੱਡੀ ਕੋਸ਼ਿਸ਼ ਹੋਗੀ ਇਸ ਟਰਮ ਦੇ ਵਿੱਚ ਪਰ ਉਸ ਤੋਂ ਇਲਾਵਾ ਦੋ ਇਸ਼ੂਜ਼ ਆ ਜਿਹੜੇ ਸਾਨੂੰ ਲੋੜ ਆ ਕਿ ਆਪਾਂ ਹਾਲੇ ਵੀ ਉਹਨਾਂ ਤੇ ਕਾਫੀ ਕੰਮ ਕਰੀਏ ਉਹ ਹੈਗਾ ਕ੍ਰਾਈਮ ਕ੍ਰਾਈਮ ਦਾ ਹਾਲੇ ਬਹੁਤ ਵੱਡਾ ਜ਼ਿਆਦਾ ਇਸ਼ੂ ਬਣ ਗਿਆ ਤੇ ਸਾਨੂੰ ਲੋੜ ਆ ਕਿ ਆਪਾਂ ਡਿਫਰੈਂਟ ਲੈਵਲ ਆਫ ਗਵਰਨਮੈਂਟ ਜਿਹੜੇ ਆ ਉਹਨਾਂ ਨਾਲ ਕੰਮ ਕਰੀਏ ਐਂਡ ਦੂਜੀ ਗੱਲ ਆ ਸਾਡੇ ਜਿਹੜੇ ਫੈਸਿਲਿਟੀਜ਼ ਆ ਸਾਡੇ ਕਮਿਊਨਿਟੀ ਸੈਂਟਰਸ ਆ ਹਾਲੇ ਕਈਆਂ ਦੀ ਅਪਗ੍ਰੇਡ ਹੋਈ ਆ ਜਿੱਦਾਂ ਸਾਨੂੰ ਪਤਾ ਆ ਸਾਡਾ ਚਿੱਕੂ ਦੀ ਵੈਲਨੈਸ ਸੈਂਟਰ ਹੋਇਆ ਗੌਰਮੈਡਲ ਨਵਾਂ ਆ ਪਰ ਜਿਹੜੇ ਪੁਰਾਣੇ ਰੈਕਰੀਏਸ਼ਨ ਸੈਂਟਰਸ ਆ ਸਾਨੂੰ ਲੋੜ ਆ ਕਿ ਆਪਾਂ ਉਹਨਾਂ ਵੱਲ ਵੀ ਧਿਆਨ ਰੱਖੀਏ ਐਂਡ ਉਹਨਾਂ ਦੀ ਅਪਗ੍ਰੇਡਿੰਗ ਵੀ ਕਰੀਏ ਨੈਕਸਟ ਟਰਮ ਦੇ ਵਿੱਚ
ਹਾਂਜੀ ਠੀਕ ਹੈ ਹੋਰ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ ਕਿਉਂਕਿ ਹੁਣ ਆਪਣੇ ਕੋਲ ਦੋ ਸੰਡੇ ਹੋਰ ਨੇ ਤੇ ਗੱਲਾਂ ਉਹੀ ਨੇ ਪਰ ਮੈਂ ਤੇ ਕੋਈ ਕਹਿੰਦਾ ਆਪਣੇ ਸਰੋਤਿਆਂ ਨੂੰ ਵੀ ਦੇਖੋ ਮੈਂ ਅਸੀਂ ਵੀ ਕਹਿੰਦੇ ਹੁੰਦੇ ਵੀ ਚੇਂਜ ਕਰੋ ਜੇ ਮਾੜਾ ਬੰਦਾ ਉਹਨੂੰ ਤਾਂ ਰੱਖੋ ਹੀ ਨਾ ਪਰ ਜੇ ਚੰਗਾ ਬੰਦਾ ਉਹਦੇ ਬਾਰੇ ਵੀ ਆਪਾਂ ਕ੍ਰਿਟੀਸਾਈਜ਼ ਕਰੀਏ ਫਿਰ ਬੰਦਾ ਚੰਗਾ ਤਾਂ ਬਣਨਾ ਹੀ ਨਹੀਂ ਕਦੇ ਜੇ ਕੋਈ ਕੰਮ ਕਰਦਾ ਚੰਗਾ ਉਹਦੀਆਂ ਬਜਾਏ ਲੱਤਾਂ ਖਿੱਚਣਦੇ ਉਹਦੇ ਲਈ ਆਪਾਂ ਉਹਨੂੰ ਐਨੀ ਜਿਹੜੀ ਹੈਗੀ ਸ਼ਾਬਾਸ਼ ਦੇਈਏ ਜਿਹੜੇ ਬੰਦੇ ਲੱਤਾਂ ਖਿੱਚਦੇ ਨੇ ਕੋਸ਼ਿਸ਼ ਕਰੀਏ ਉਹਨਾਂ ਦੀ ਪਹਿਚਾਣ ਕਰਕੇ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਪਰਾਂ ਕਰੀਏ ਤਾਂ ਕਿ ਲੱਤਾਂ ਨਾ ਖਿੱਚਣ ਤਾਂ ਕਿ ਨਵੇਂ ਲਿਆਈਏ ਤਾਂ ਕਿ ਉਹ ਸ਼ਾਬਾਸ਼ ਦੇਣ ਤਾਂ ਕਿ ਸਿਟੀ ਦੇ ਵਿੱਚ ਜੇ ਯੂਨਿਟੀ ਹੋਏਗੀ ਤਾਂ ਬਹੁਤ ਸਾਰੇ ਕੰਮ ਬੜੀ ਛੇਤੀ ਹੋ ਜਾਣਗੇ ਇਹ ਤਾਂ ਇੱਕ ਕੁਦਰਤੀ ਗੱਲ ਹੈ ਕਿ ਜਿੱਥੇ ਬੰਦੇ ਦੇ ਘਰ ਦੇ ਵਿੱਚ ਵੀ ਜੇ ਹਸਬੈਂਡ ਵਾਈਫ ਬੱਚਿਆਂ ਦੇ ਵਿੱਚ ਪਿਆਰ ਹੋਊਗਾ ਮੁਹੱਬਤ ਹੋਊਗੀ ਲੜਾਈ ਝਗੜਾ ਘੱਟ ਹੋਊਗਾ ਉੱਥੇ ਪਰਮਾਤਮਾ ਦੀ ਵੈਸੇ ਹੀ ਬਖਸ਼ਿਸ਼ ਹੋ ਜਾਂਦੀ ਹੈ ਸਪਿਰਚੁਅਲਿਟੀ ਪੁਆਇੰਟ ਆਫ ਵਿਊ ਨਾਲ ਇਸੇ ਤਰੀਕੇ ਸਿਟੀ ਦੇ ਵਿੱਚ ਜਿੰਨੇ ਵੀ ਕੌਂਸਲਰ ਜੇ ਉਹ ਉਹਨਾਂ ਦਾ ਇੱਕੋ ਹੀ ਟਾਰਗੇਟ ਹੋਵੇ ਕਿ ਬ੍ਰੈਂਪਟਨ ਵਾਸੀਆਂ ਦੀ ਆਪਾਂ ਹੈਲਪ ਕਰਨੀ ਹੈ ਸਹਾਇਤਾ ਕਰਨੀ ਹੈ ਜੋ ਮਰਜ਼ੀ ਰਲ ਮਿਲ ਕੇ ਕੰਮ ਕਰਨ ਵਧੀਆ ਹੋ ਸਕਦਾ ਪਿਛਲੇ 4 ਸਾਲਾਂ 'ਚ ਇਹ ਤਾਂ ਗੱਲ ਸੱਚਾਈ ਹੈ ਵੀ ਬਹੁਤੇ ਕੰਮ ਸਾਡੇ ਨਹੀਂ ਹੋ ਸਕੇ ਕਿਉਂਕਿ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਆਪਣੇ ਡਿਫਰੈਂਸ ਆਫ ਓਪੀਨੀਅਨ ਸੀ ਮੈਂ ਇਹ ਕਹਿ ਸਕਦਾ ਪਰ ਹੁਣ ਕਿਉਂਕਿ ਹਰਕੀਰ ਸਿੰਘ ਦਾ ਆਪਣੇ ਆਪ ਦੇ ਵਿੱਚ ਜਿਹੜਾ ਰੋਲ ਹੈ ਬਹੁਤ ਵਧੀਆ ਸ਼ਾਨਦਾਰ ਹੈ ਮੈਂ 9 ਤੇ 10 ਵਾਰ 'ਚ ਰਹਿਣਾ ਮੈਂ ਕੋਈ ਬਟਰਿੰਗ ਨਹੀਂ ਕਰ ਰਿਹਾ ਫਲੈਟਿੰਗ ਨਹੀਂ ਕਰ ਰਿਹਾ ਅਸੀਂ ਜਦੋਂ ਵੀ ਕਿਤੇ ਈਵੈਂਟ ਕਰਾਈਏ ਪੂਰਾ ਭੱਜ ਕੇ ਆ ਕੇ ਪਾਰਟੀਸਪੇਟ ਕਰਦੇ ਨੇ ਈਵਨ ਕਲੀਨਿੰਗ ਦੇ ਵਿੱਚ ਵੀ ਜਦੋਂ ਅਸੀਂ ਆਪ ਪਾਰਕਿੰਗ ਨੇ ਕਰਦੇ ਹਾਂ ਅਸੀਂ ਕਿਤੇ ਬਾਹਰੋਂ ਨਹੀਂ ਬੁਲਾਉਂਦੇ ਸਾਡੇ ਬੱਚੇ ਅਤੇ ਸਾਡੇ ਸਾਰੇ ਜਿਹੜੇ ਉਹ 92 ਹਾਊਸਿਸ ਨੇ ਉਹ ਪਾਰਟੀਸਪੇਟ ਕਰਦੇ ਸੀ ਇਹ ਵੀ ਉੱਥੇ ਪੂਰੇ ਸ਼ੌਕ ਨਾਲ ਉੱਥੇ ਰਹੇ ਨੇ ਇਹੀ ਬੰਦੇ ਦੀ ਗੱਲ ਹੁੰਦੀ ਹੈ ਕਿ ਬੰਦੇ ਨੂੰ ਪਰਖਿਆ ਹੋਇਆ ਬੰਦਾ ਸੋ ਤੁਸੀਂ ਜਦੋਂ ਵੋਟ ਪਾਓ ਹਾਂ ਜ਼ਰੂਰ ਮੈਂ ਨਹੀਂ ਕਹਿੰਦਾ ਤੁਸੀਂ ਆਪਣੀ ਆਤਮਾ ਨੂੰ ਜ਼ਰੂਰ ਪੁੱਛੋ ਇਹ ਨਾ ਸੋਚੋ ਕਿ ਮੇਰੇ ਪਿੰਡ ਦਾ ਹੈ ਮੇਰੇ ਉਹ ਚਾਚੇ ਦਾ ਹੈ ਮੇਰੇ ਫੁੱਫੜ ਦਾ ਹੈ ਮੇਰੇ ਯਾਰ ਦਾ ਦੋਸਤ ਹੈ ਪਰ ਬੰਦਾ ਜਿਹੜਾ ਉਹਦੇ ਦੇਖੋ ਕੰਮ ਦੇਖੋ ਜੋ ਤੁਹਾਡੀ ਅੰਤਰ ਆਤਮਾ ਕਹਿੰਦੀ ਹੈ ਮੈਂ ਕਹਿੰਦਾ ਉਹਦੇ ਮੁਤਾਬਕ ਚੱਲੋ ਬਾਹਰਲੀ ਦੁਨੀਆ ਦੀ ਘੱਟ ਪਰਵਾਹ ਕਰੋ ਅੰਦਰ ਇੱਕ ਬਾਬਾ ਬੈਠਾ ਜਿਹਨੂੰ ਪਰਮਾਤਮਾ ਕਹਿੰਦੇ ਆ ਜਿਹਨੂੰ ਵਾਹਿਗੁਰੂ ਕਹਿੰਦੇ ਆ ਅੱਲਾ ਕਹਿੰਦੇ ਆ ਉਹਦੀ ਆਵਾਜ਼ ਸੁਣੋ ਉਹਦੀ ਆਵਾਜ਼ ਸੁਣ ਕੇ ਉਹਦੇ ਮਗਰ ਚੱਲੋ ਸੋ ਹਰਕੀਰ ਜੀ ਕੁਛ ਹੋਰ ਕਹਿਣਾ ਕਹਿ ਲਓ ਤੁਸੀਂ ਐਨੀਥਿੰਗ ਐਲਸ ਯੂ ਵਾਂਟ ਟੂ ਸੇ
ਮੈਂ ਬਸ ਥੈਂਕ ਯੂ ਤੁਸੀਂ ਵੀ ਕਾਫੀ ਇਸ਼ੂ ਕਵਰ ਕਰ ਲਏ ਮੈਂ ਇਹ ਕਹੂੰਗਾ ਕਿ ਆਪਾਂ ਐਡਵਾਂਸ ਵੋਟਿੰਗ ਦੇ ਵਿੱਚ ਜਿਹੜੀ ਆਪਣੀ ਕੀਮਤੀ ਵੋਟ ਜ਼ਰੂਰ ਪਾਈਏ ਕਰਕੇ ਇਸ ਸੋਮਵਾਰ ਅਕਤੂਬਰ 24 ਵਾਲਾ ਦਿਨ ਉਹ ਹੈਗਾ ਆ ਦੀਵਾਲੀ ਬੰਦੀ ਛੋੜ ਦਿਵਸ ਦੀਪਾਵਾਲੀ ਵਾਲਾ ਦਿਨ ਤੇ ਮੈਨੂੰ ਪਤਾ ਸਾਨੂੰ ਹੋਣਾ ਤੇ ਅੱਜ ਦੀ ਐਡਵਾਂਸ ਵੋਟਿੰਗ 10 ਮਿੰਟਾਂ ਦੇ ਵਿੱਚ ਬੰਦ ਹੋ ਜਾਣੀ ਆ ਤੇ ਸਾਡੀ ਜਿਹੜੀ ਐਡਵਾਂਸ ਵੋਟਿੰਗ ਆ ਅਗਲੇ ਹਫ਼ਤੇ ਸੋਰੀ ਇਸ ਹਫ਼ਤੇ ਸੈਟਰਡੇ ਹੋ ਰਹੀ ਆ ਅਕਤੂਬਰ 14 ਤੇ 15 ਗੌਰਮੈਡਲ ਕਮਿਊਨਿਟੀ ਸੈਂਟਰ ਸਾਕਰ ਸੈਂਟਰ ਕਿਤੇ ਆਪਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਟਾਈਮ ਕੱਢ ਕੇ ਆਪਣੀ ਜਿਹੜੀ ਐਡਵਾਂਸ ਵੋਟਿੰਗ ਦੇ ਵਿੱਚ ਵੋਟ ਆ ਤੁਸੀਂ ਜ਼ਰੂਰ ਪਾਓਗੇ
ਓਕੇ ਹਰਕੀਰ ਜੀ ਥੈਂਕ ਯੂ ਵੈਰੀ ਮਚ ਐਂਡ ਵਿਸ਼ ਯੂ ਆਲ ਦਾ ਬੈਸਟ ਹੈ ਨਾ ਤੁਸੀਂ ਲੱਗੋ ਆਪਣੀ ਕੰਪੇਨ ਵਿੱਚ ਮਿਹਨਤ ਕਰੋ ਜਿੰਨੀ ਮਿਹਨਤ ਕਰੋਗੇ ਉਨਾ ਫਲ ਪਰਮਾਤਮਾ ਪਾਏਗਾ
ਥੈਂਕ ਯੂ ਜੀ ਗੌਰ ਸਾਹਿਬ ਥੈਂਕ ਯੂ ਫਾਰ ਹੈਵਿੰਗ ਮੀ
ਥੈਂਕ ਯੂ ਸਰ ਥੈਂਕ ਯੂ ਸੋ ਹੁਣ ਆਪਾਂ ਸੁਣ ਲਈਏ ਗਾਣਾ ਕਿਉਂਕਿ ਫਿਰ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਥੋੜ੍ਹੀ ਜਿਹੀ ਆਪਾਂ ਟਿਪਸ ਜਿਹੜੀ ਕਦੀ ਦਿਮਾਗ 'ਚ ਆਈ ਉਹ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਤੇ ਜੇ ਕਿਸੇ ਕੈਂਡੀਡੇਟ ਨੇ ਕਾਲ ਕਰਨੀ ਹੈ ਮੋਸਟ ਵੈਲਕਮ ਸਟਿਲ ਵੀ ਹੈਵ ਟਾਈਮ
अब सौंप दिया इस जीवन का सब भार तुम्हारे हाथों में।
अब सौंप दिया इस जीवन का सब भार तुम्हारे हाथों में।
है जीत तुम्हारे हाथों में और हार तुम्हारे हाथों में।
वेलकम बैक। जिस तरह के मैं तुहानू पहला भी अर्ज की सी कि इलैक्शनस जिहड़े ने हुण दिन चल रहे ने 24 अक्टूबर नूं इलैक्शनस हो रही ने, सो इस करके जिहड़ा अज्ज दा पूरा प्रोग्राम है जिहड़े भी कैंडीडेट्स ने कॉल किया सी उन्हां नूं ऑन दी एयर लिया, उन्हां दा प्रोग्राम पुछिया कि उन्हां दा फ्यूचर प्लैनिंग की है ते तुसीं सोच समझ के वोटां पाउणियां। वोट जरूर पाओ, ही मेरी हुंदी है कि जे तुसीं वोट नहीं ना पाउंदे फिर मुड़ के क्रिटिसाइज़ करदे हो, दैट्स नॉट नाइस। वोट पाओ, वोट पाउण तों जिहड़ा कैंडीडेट कोई भी जीते ਉਹ ਫਿਰ ਸਾਰਿਆਂ ਦਾ ਕਾਮਨ ਹੋ ਜਾਂਦਾ, ਫਿਰ ਸਾਨੂੰ ਰਾਈਟ ਹੈ ਕਿ ਅਸੀਂ ਕ੍ਰਿਟੀਸਾਈਜ਼ ਕਰੀਏ, ਉਹਦੇ ਉੱਤੇ ਸਵਾਲ ਵੀ ਪੁੱਛੀਏ। ਪਰ ਐਵੇਂ ਬਿਨਾਂ ਮਤਲਬ ਸਵਾਲ ਪੁੱਛੇ ਨੇ ਵੋਟ ਪਾਉਣ ਨਹੀਂ ਜਾਣਾ, ਆਲਸੀ ਹੋ ਜਾਂਦਾ ਮੈਂ ਦੀਵਾਲੀ 'ਚ ਬਿਜ਼ੀ ਹਾਂ, ਦੀਵਾਲੀ ਵਾਲੇ ਦਿਨ ਹੋਣਾ, ਕੋਈ ਬਹਾਨਾ ਨਹੀਂ ਮੇਰੇ ਖਿਆਲ 'ਚ ਦੀਵਾਲੀ 'ਚ ਕੋਈ ਬਹਾਨਾ ਨਹੀਂ ਹੁੰਦਾ, 5 ਮਿੰਟ ਨਹੀਂ ਲੱਗਦੇ। ਤੁਸੀਂ ਜਿਹੜੇ ਸਕੂਲ ਦੇ ਸੈਂਟਰ ਤੁਹਾਡਾ ਨਜ਼ਦੀਕ ਉੱਥੇ ਜਾਓ, ਕੋਈ ਰਸ਼ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਆਪਣੀ ਵੋਟ ਪਾਇਓ। ਜੇ ਤੁਹਾਨੂੰ ਡਰ ਹੈ ਵੀ ਉਦੋਂ ਦੀਵਾਲੀ ਵਾਲੇ ਦਿਨ ਬਿਜ਼ੀ ਹੋਵਾਂਗੇ, ਚਲੋ ਹੁਣ ਤਾਂ ਮੇਰੇ ਖਿਆਲ 10 ਮਿੰਟ ਰਹਿ ਗਏ, 5 ਵਜੇ ਬੰਦ ਹੋ ਜਾਣੀ ਹੈ। ਸੋ ਨੈਕਸਟ ਸੈਚਰਡੇ ਸੰਡੇ ਹੈ, ਗੋਰ ਮੀਡੋ ਦੇ ਉੱਤੇ ਖੁੱਲ੍ਹਾ, ਸੌਕਰ ਸੈਂਟਰ 'ਚ ਖੁੱਲ੍ਹਾ ਜਿਹੜਾ, ਉੱਥੇ ਜਾ ਕੇ ਤੁਸੀਂ ਵੋਟ ਪਾਇਓ, ਉੱਥੇ 5-7 ਮਿੰਟ ਲੱਗਦੇ ਨੇ। ਸੋ ਵੋਟ ਜ਼ਰੂਰ ਪਾਓ। ਸੋ ਹੁਣ ਮੇਰੇ ਨਾਲ ਲਾਈਨ ਦੇ ਉੱਤੇ ਨੇ ਗੁਰਪ੍ਰੀਤ ਸਿੰਘ ਢਿੱਲੋਂ, ਇਹ ਵੀ ਸਾਡੇ ਪਹਿਲਾਂ ਕੌਂਸਲਰ ਸੀਗੇ, ਫਿਰ ਰੀਜਨਲ ਕੌਂਸਲਰ ਸੀਗੇ, ਸੋ ਹੁਣ ਇਹ ਫਿਰ ਰੀ ਇਲੈਕਸ਼ਨ ਲੜ ਰਹੇ ਨੇ। ਬੜੇ ਵਧੀਆ ਇਨਸਾਨ ਨੇ, ਜਦੋਂ ਵੀ ਅਸੀਂ ਬੁਲਾਇਆ ਮੈਨੂੰ ਯਾਦ ਹੈ ਕਿ ਸਾਡੇ ਇੱਕ ਫੰਕਸ਼ਨ ਸੀਗਾ ਸਪੋਰਟਸ ਦਾ ਸਾਡੀ ਕਲੋਨੀ ਦੇ ਵਿੱਚ, ਸੋ ਉੱਥੇ ਅਸੀਂ ਗੇਮਸ ਕਰਾਈਆਂ ਸੀਗੇ, ਪੂਰਾ ਸਮਾਂ ਉੱਥੇ ਰਹੇ ਰਾਤ ਦੇ। ਇਹਨਾਂ ਦੇ ਬੱਚੇ ਤਾਂ ਉਹ ਤਾਂ ਖੇਡ ਕੇ ਲਏ, ਉਹਨਾਂ ਨੂੰ ਵੀ ਲਿਆਏ ਫੜ ਕੇ ਬਾਸਕਟਬਾਲ ਦੇ ਮੈਚ ਖੜਾਉਣ ਦੇ ਲਈ, ਪੂਰੇ ਦਾ ਪੂਰਾ ਸਮਾਂ ਰਹੇ। ਬੜੇ ਸਿੰਪਲ ਤਰੀਕੇ ਨਾਲ, ਇਹ ਨਹੀਂ ਵੀ ਕੋਈ ਸੂਟ ਟਾਈ ਲਾ ਕੇ ਆਏ, ਸਪੋਰਟਸ ਦੇ ਕੱਪੜੇ ਪਾਏ ਸੀ, ਸਿੰਪਲ ਤਰੀਕੇ ਨਾਲ ਨੇ। ਅਤੇ ਉਹ ਸਿੰਪਲਿਸਿਟੀ ਇਹਨਾਂ ਦੇ ਕੋਲ ਆ, ਜਦੋਂ ਮਰਜ਼ੀ ਬੁਲਾ ਲਓ ਸਟੈਂਡ ਲੈਂਦੇ ਨੇ ਤੁਹਾਡਾ, ਬਿਲਕੁਲ ਜੇ ਕੋਈ ਗੱਲ ਜਾਇਜ਼ ਹੋਵੇ ਉਹਦੇ ਲਈ ਸਟੈਂਡ ਲੈਂਦੇ ਨੇ, ਉਹ ਮੇਰੇ ਕੋਲ ਹੁਣ ਲਾਈਨ 'ਤੇ ਨੇ। ਮੇਰੇ ਖਿਆਲ ਲਾਸਟ ਹੀ ਕੈਂਡੀਡੇਟ ਅਸੀਂ ਲਵਾਂਗੇ। ਸੋ ਢਿੱਲੋਂ ਸਾਹਿਬ ਪਹਿਲਾਂ, ਢਿੱਲੋਂ ਸਾਹਿਬ ਵੈਲਕਮ ਟੂ ਦਾ ਸ਼ੋ।
ਸਰ ਥੈਂਕ ਯੂ ਸੋ ਮਚ, ਇਟਸ ਸੱਚ ਐਨ ਆਨਰ ਟੂ ਬੀ ਔਨ ਯੋਰ ਸ਼ੋ, ਥੈਂਕ ਯੂ।
ਹਾਂਜੀ ਢਿੱਲੋਂ ਸਾਹਿਬ, ਹੁਣ ਤੁਸੀਂ ਦੱਸੋ, ਤੁਸੀਂ ਤਾਂ 4 ਨਹੀਂ, ਤੁਸੀਂ ਤਾਂ 8 ਸਾਲ ਰਹੇ ਹੋ, ਜੇ ਸਾਡਾ ਮੇਅਰ ਆ ਉਹ 4 ਸਾਲ ਹੀ ਰਹੇ ਆ, ਹਰਕੀਰ ਸਿੰਘ 4 ਸਾਲ, ਤੁਸੀਂ ਤਾਂ 8 ਸਾਲ ਬਰੈਂਪਟਨ ਦੀ ਸੇਵਾ ਕੀਤੀ ਹੈ। ਚਲੋ ਹੁਣ ਇੰਨੀ ਤਾਂ ਹਿਸਟਰੀ, ਆਪਣੇ ਕੋਲ ਟਾਈਮ ਨਹੀਂ, ਤੁਸੀਂ ਦੱਸੋ ਮੋਟੇ ਮੋਟੇ ਕੰਮ ਤੁਸੀਂ ਕਿਹੜੇ ਕੀਤੇ ਨੇ ਪਿਛਲੇ ਸਮੇਂ ਦੇ ਵਿੱਚ?
ਮੋਟੇ ਮੋਟੇ ਕੰਮ ਦੱਸਦੇ ਨੇ, ਫਿਰ ਗਾਂਧ ਆਪਾਂ ਦੱਸਾਂਗੇ ਕਿ ਗਾਂਧ ਵਿੱਚ ਕੀ ਕਰਨਾ। ਸੋ 4 ਸਾਲ ਐਜ਼ ਅ ਰੀਜਨਲ ਕਾਉਂਸਲਰ ਮੈਂ ਬਜ਼ੁਰਗਾਂ ਵਾਸਤੇ ਬੱਸ ਸਰਵਿਸ ਫ੍ਰੀ ਕਰਾਈ, ਉਹਨਾਂ ਦੀ ਹੈਲਥ ਐਂਡ ਵੈਲ ਬੀਇੰਗ ਵਾਸਤੇ ਵਧੀਆ ਕਰਨ ਵਾਸਤੇ। ਨੰਬਰ 2 ਅਸੀਂ 1000s ਆਫ ਜੋਬਸ ਲਿਆਉਂਦੀਆਂ ਨੇ, ਐਕਚੁਅਲ ਜਿਹੜੀਆਂ ਤੁਸੀਂ ਵੇਖ ਸਕਦੇ ਹੋ, 7 ਇੰਡਸਟਰੀਅਲ ਬਿਲਡਿੰਗਾਂ ਕਾਲਰੇਨ ਤੇ ਕੰਟਰੀ ਸਾਈਡ ਤੇ, ਤੇ ਵੈਰੀ ਵੈਰੀ ਲਾਰਜ ਕੰਸਟਰਕਸ਼ਨ ਕੰਪਨੀ ਨੇ ਹੈਡਕੁਆਰਟਰ ਲਿਆਂਦਾ ਆਪਣੇ ਵਾਰਡ 9 ਦਸ ਫੋਰ ਜੋਬਸ ਤੇ, ਆਪਣੇ ਮੇਫੀਓ ਤੇ 410 ਤੇ ਕੰਟਰੀ ਸਾਈਡ ਤੱਕ ਮੈਨੀ ਇੰਡਸਟਰੀਅਲ ਬਿਲਡਿੰਗ 1000s ਆਫ ਜੋਬਸ, 3 ਹਾਈ ਐਂਡ ਗੱਡੀਆਂ ਦੇ ਰਿਟੇਲਰਸ, 500 ਟੈਕਨੀਕਲ ਜੋਬਸ ਉੱਥੇ ਆਉਣਗੀਆਂ। ਸੋ ਜਿੱਥੇ ਸਲੀਪਿੰਗ ਸਿਟੀ ਕਹਿੰਦੇ ਸੀਗੇ ਆਪਣੇ ਵਾਰਡ 9 ਦਸ ਨੂੰ, ਵੀ ਬ੍ਰਿੰਗਿੰਗ ਐਕਚੁਅਲ ਰੀਅਲ ਜੋਬਸ। ਤੇ ਨਾਲੇ ਨਾਲ ਇਹ ਵੀ ਦੱਸ ਦੇਵਾਂ ਕਿ ਡਾਇਰੈਕਟ ਬੱਸ ਸਰਵਿਸ ਆਪਾਂ ਸ਼ੁਰੂ ਕਰਵਾਈ, ਜਿਹੜੀ ਹੁਣ ਵਾਰਡ 9 ਦਸ ਤੋਂ ਲੈ ਕੇ ਪੀਅਰਸਨ ਤੱਕ ਡਾਇਰੈਕਟਲੀ ਜਾਊਗੀ। ਕ੍ਰਾਈਮ ਅਸੀਂ ਰੋਜ਼ ਆਪਾਂ ਸੁਣਦੇ, ਵਟਸਐਪ ਤੇ ਵੀਡੀਓਜ਼ ਮਿਲਦੀਆਂ ਨੇ, ਕੋਈ ਨਾ ਕੋਈ ਕਾਰ ਜੈਕਿੰਗ, ਹਾਈ ਜੈਕਿੰਗ ਜਾਂ ਜਿਹੜੀ ਬ੍ਰੇਕ ਇਨ ਐਂਟਰੀ। ਸੋ ਅਸੀਂ ਇੱਕ ਕਮਿਊਨਿਟੀ ਪੁਲਿਸ ਸਟੇਸ਼ਨ ਅਸੀਂ ਪਾਸ ਕਰਾਇਆ, ਤੇ ਇਹ ਵੀ ਆਪਾਂ ਕਹਿੰਦੇ ਹਾਂ ਕਿ ਗਾਂਧ ਵਿੱਚ ਪੂਰਾ ਪੁਲਿਸ ਡਿਵੀਜ਼ਨ ਆਪਾਂ ਲਿਆਵਾਂਗੇ। ਜਿਹੜੀ ਬੱਸ ਸਰਵਿਸ ਆਪਣੇ ਬੱਚਿਆਂ ਵਾਸਤੇ ਜਿਹੜੇ ਪੜ੍ਹਦੇ ਆ ਹਾਈ ਸਕੂਲ ਯੂਨੀਵਰਸਿਟੀ ਕਾਲਜ ਦੇ ਵਿੱਚ, ਉਹ ਵੀ ਆਪਾਂ ਫ੍ਰੀ ਕਰਾਵਾਂਗੇ। ਦੈਟਸ ਐਨ ਇਕਨੋਮਿਕ ਬੈਨੀਫਿਟ ਐਸ ਵੈਲ, ਕਿ ਮੋਰ ਮਨੀ ਇਨ ਦਾ ਪਾਕਿਟਸ ਆਫ ਦਾ ਪੇਰੈਂਟਸ, ਮੋਰ ਮਨੀ ਇਨ ਦਾ ਪਾਕਿਟਸ ਆਫ ਦਾ ਚਿਲਡਰਨ, ਇਟਵਿਲ ਬੀ ਅ ਬੈਨੀਫਿਟ ਟੂ ਆਰ ਇਕਾਨਮੀ। ਐਂਡ ਸੋ ਗਾਂਧ ਵਿੱਚ ਹੋਰ ਵੀ ਆਪਾਂ ਕੰਮ ਕਰਾਂਗੇ, ਜੋ ਵਾਅਦੇ ਕੀਤੇ ਹਨ ਉਹ ਪੂਰੇ ਹੋਏ। ਤੇ ਅਸੀਂ ਇਹ ਵੀ ਵਾਅਦਾ ਕਰਾਂਗੇ ਕਿ ਜਿੰਨੀ ਕੁ ਹੁਣ ਆਪਾਂ ਐਕਸੈਸਬਲ ਆ, ਜਿੰਨਾ ਕੁ ਆਪਾਂ ਹੁਣ ਗਰਾਊਂਡ ਲੈਵਲ ਤੇ ਕੰਮ ਕੀਤਾ, ਵੀ ਆਰ ਗੋਇੰਗ ਟੂ ਡਬਲ ਦੀ ਅਮਾਊਂਟ ਆਫ ਵਰਕ ਵੀ ਡੂ, ਕਿਉਂਕਿ ਜਿਹੜੇ ਟੈਕਸ ਪੇਅਰਸ ਨੇ, ਦੇ ਹਾਰਡ ਅਰਨ ਮਨੀ ਹੈਜ਼ ਟੂ ਗੋ ਸਪੈਂਟ ਇਨ ਅ ਪ੍ਰੋਪਰ ਵੇ, ਐਂਡ ਵੀ ਆਰ ਗੋਇੰਗ ਟੂ ਮੇਕ ਸ਼ੋਰ ਵੀ ਕੰਟੀਨਿਊ ਟੂ ਕੀਪ ਆਰ ਟੈਕਸਿਸ ਲੋ, ਸਰਵਿਸਿਜ਼ ਐਂਡ ਫੈਸਿਲਿਟੀਜ਼ ਐਟ ਅ ਹਾਈ ਲੈਵਲ।
ਠੀਕ ਹੈ, ਤੇ ਦੂਸਰੀ ਗੱਲ ਗੁਰਪ੍ਰੀਤ ਜੀ, ਮੈਂ ਤੁਹਾਨੂੰ ਕੁਐਸਚਨ ਕਰ ਲੈਣਾ ਇਫ ਯੂ ਡੋਨਟ ਮਾਈਂਡ। ਇਹ ਸਿਟੀ ਦੇ ਵਿੱਚ ਜਿਹੜੀਆਂ ਨੇ ਕੁਛ, ਜਿਸ ਤਰ੍ਹਾਂ ਸਾਡੇ ਐਲ ਟੀ ਆਰ ਦੀ ਪ੍ਰੋਬਲਮ ਹੈ ਜਾਂ ਯੂਨੀਵਰਸਿਟੀ ਦੀਆਂ ਗੱਲਾਂ ਚੱਲ ਰਹੀਆਂ ਨੇ ਜਾਂ ਮੈਡੀਕਲ ਸਕੂਲ ਦੀਆਂ ਗੱਲਾਂ ਚੱਲ ਰਹੀਆਂ ਨੇ, ਇਹ ਤੁਹਾਨੂੰ ਲੱਗਦਾ ਵੀ ਤੁਸੀਂ ਐਫਰਟਸ ਕਰਕੇ ਹੁਣ ਇਹਨੂੰ ਅਮਲੀ ਜਾਮਾ ਜਿਹੜਾ ਪ੍ਰੈਕਟੀਕਲ ਸ਼ੇਪ ਦਿਓਗੇ ਕਿ ਵਾਕਈ ਇੱਥੇ ਮੈਡੀਕਲ ਸਕੂਲ ਆਏਗਾ ਜਾਂ ਕੋਈ ਯੂਨੀਵਰਸਿਟੀ ਖੁੱਲ ਸਕਦੀ ਹੈ ਜਾਂ ਕੋਈ
ਹੋਸਪਿਟਲ? ਮੈਡੀਕਲ ਸਕੂਲ ਆ ਰਿਹਾ, ਰਾਇਰਸਨ ਮੈਡੀਕਲ ਯੂਨੀਵਰਸਿਟੀ, ਲੋਕੇਸ਼ਨ ਦੀ ਗੱਲ ਚੱਲਦੀ ਪਈ ਹੈ, so we're very proud of that, and university levels the discussions are ongoing, and we look to bring a university here as well.
ਠੀਕ ਹੈ। ਸੋ ਮੈਂ ਆਪਣੇ ਸਰੋਤਿਆਂ ਦੱਸਦਾ ਕਿਉਂਕਿ ਟਾਈਮ ਸਾਡਾ ਬਿਲਕੁਲ ਖਤਮ ਹੋਣ ਲੱਗਿਆ, ਆਪਾਂ ਫਿਰ ਢਿੱਲੋਂ ਸਾਹਿਬ ਨੈਕਸਟ ਵੀਕ ਕਰ ਲਾਂਗੇ, ਅਸੀਂ ਟਰਾਈ ਕੀਤੀ ਸੀਗੀ। ਸੋ ਕੁਦਰਤੀ ਚਲੋ ਜੋ ਮਾਲਕ ਨੂੰ ਹੁੰਦਾ ਫਿਰ ਨੈਕਸਟ ਵੀਕ ਤੁਸੀਂ, ਕਿਉਂਕਿ 2 ਵੀਕ ਹੀ ਰਹਿ ਗਏ, 2 ਸੰਡੇ ਤੇ ਉਸ ਤੋਂ ਬਾਅਦ ਤਾਂ ਇਲੈਕਸ਼ਨ ਹੋ ਜਾਣੀਆਂ ਨੇ। ਸੋ ਮੈਂ ਆਪਣੇ ਸਰੋਤਿਆਂ ਨੂੰ ਕਹੂੰਗਾ ਵੀ ਢਿੱਲੋਂ ਸਾਹਿਬ ਗੁਰਪ੍ਰੀਤ ਸਿੰਘ ਢਿੱਲੋਂ, ਹਾਂਜੀ, ਕਈ ਵਾਰੀ ਨਾਂ ਮਿਲਦੇ ਹੁੰਦੇ ਨੇ ਕੈਂਡੀਡੇਟ ਦੇ, ਉਹ ਵੀ ਚੱਕਰ ਚ ਪੈਂਦੇ ਨੇ, ਪੁਰਾਣੇ ਨੇ, ਪਹਿਲਾਂ ਕੌਂਸਲਰ ਸੀਗੇ, ਫਿਰ ਰੀਜਨਲ ਕੌਂਸਲਰ ਹੋਏ, ਕੱਦ ਪੂਰਾ ਲੰਬਾ, ਬਾਸਕਟਬਾਲ ਦੇ ਵਧੀਆ ਪਲੇਅਰ ਨੇ, ਹੱਸਦੇ ਖੇਡਦੇ ਨੇ, ਸਾਰਾ ਕੁਛ ਹੈ, ਤੇ ਚਾਲ ਵੀ ਬੜੀ ਵਧੀਆ ਤੇ ਕੰਮ ਵੀ ਬੜੇ ਵਧੀਆ ਨੇ, ਜਿੰਨੀ ਤੇਜ਼ੀ ਨਾਲ ਤੇਜ਼ ਫਾਸਟ ਚੱਲਦੇ ਨੇ ਉਨੀ ਤੇਜ਼ੀ ਨਾਲ ਇਹ ਕੰਮ ਵੀ ਕਰਵਾਉਂਦੇ ਨੇ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਕੰਸੀਡਰ ਕਰੋ, ਆਪਾਂ ਕਿਸੇ ਲੋਕਾਂ ਦੇ ਚੱਕਰ 'ਚ ਨਾ ਪਈਏ, ਆਪਾਂ ਇੰਡੀਵਿਜੁਅਲ ਚੱਲੋ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਬੰਦਾ ਕੰਮ ਵਧੀਆ ਕਰਦਾ ਬੰਦੇ ਦੇ ਮਗਰ ਚੱਲੋ, ਜਿਹੜਾ ਬੰਦਾ ਵਧੀਆ ਕੰਮ ਕਰਦਾ ਉਹਨੂੰ ਸ਼ਾਬਾਸ਼ ਦਿਓ, ਬਸ ਇੰਨੀ ਕੁ ਮੇਰੀ ਗੱਲ ਹੈ। ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ?
ਥੈਂਕ ਯੂ ਸਰ, ਜਸਟ ਵਾਂਟ ਟੂ ਥੈਂਕ ਯੂ ਗੋਲ ਸਾਹਿਬ, ਬਹੁਤ ਵਧੀਆ ਤੁਸੀਂ ਇਨਸਾਨ ਕਮਿਊਨਿਟੀ ਦਾ ਬਹੁਤ ਤੁਸੀਂ ਕਰਦੇ ਹੋ, ਯੂਅਰ ਗ੍ਰੇਟ ਮੀਡੀਆ ਪਰਸਨੈਲਿਟੀ ਐਜ਼ ਵੈਲ, ਵਾਂਟ ਥੈਂਕ ਯੂ ਫਾਰ ਹੈਵਿੰਗ ਮੀ ਔਨ ਦਿ ਸ਼ੋ। ਤੇ ਜੇ ਕਿਸੇ ਨੇ ਕਾਲ ਕਰਨਾ ਮੈਨੂੰ ਡਾਇਰੈਕਟਲੀ ਮੇਰੇ ਪਰਸਨਲ ਸੈੱਲ ਤੇ ਕਾਲ ਕਰ ਸਕਦੇ, 647-800-6325-10।
ਠੀਕ ਹੈ, ਠੀਕ ਹੈ ਢਿੱਲੋਂ ਸਾਹਿਬ, ਥੈਂਕ ਯੂ ਵੈਰੀ ਮੱਚ,
ਮਾਈ ਪਲੇਜ਼ਰ, ਥੈਂਕ ਯੂ,
ਥੈਂਕ ਯੂ। ਸੋ ਪਿਆਰੇ ਸਰੋਤਿਓ, ਮੇਰੇ ਖਿਆਲ ਨਾਲ ਆਪਣਾ ਜਿਹੜਾ ਸਮਾਂ ਵੀ ਹੈ ਉਹ ਸਿਰਫ 1 ਮਿੰਟ ਹੈ। ਇਹਨਾਂ ਨੇ ਐਂ ਕਹਿੰਦਾ ਜਿਵੇਂ ਬੰਦੇ ਦੀ ਮੌਤ ਹੁੰਦੀ ਹੈ ਨਾ, ਉਹ ਤਾਂ 1 ਮਿੰਟ ਵੀ ਨਹੀਂ ਦਿੰਦਾ, ਉਹਦੀ ਸਾਹ ਖਤਮ। ਸੋ ਮੈਨੂੰ ਵੀ 1 ਮਿੰਟ ਦਿੱਤਾ, ਸੋ ਫਿਰ ਵੀ ਕਿਉਂਕਿ ਦੁਨੀਆਦਾਰ ਮੇਰੀ ਲਿਹਾਜ਼ ਕਰ ਲਈ, ਜਦੋਂ ਕਾਲ ਨੇ ਆਉਣਾ ਉਹਨੂੰ ਤਾਂ 1 ਮਿੰਟ ਦਾ ਸਮਾਂ ਵੀ ਨਹੀਂ ਦੇਣਾ, ਉਹਦੀ ਗਰਦਨ ਜੀ ਨਿਬੇੜ ਦੇਣੀ ਹੈ ਕੰਮ। ਚਲੋ ਉਹਦੀ ਕਹਿ ਦੇਣਾ ਵੀ ਇਹ ਜਿਹੜਾ ਡਾਕਟਰ ਵੀ ਹੈ, ਚਲੋ ਦੱਸੋ ਜੀ ਹੁਣ ਇਹਦਾ ਕਿੱਥੇ ਫਿਊਨਰਲ ਹੋਣਾ ਅਤੇ ਕਿਵੇਂ ਕੁਛ ਹੋਣਾ, ਅਤੇ ਨਾਲ ਹੀ ਮੁੱਕਣਾ। ਇਹੀ ਜ਼ਿੰਦਗੀ ਦੀ ਹਕੀਕਤ ਹੈ ਕਿ 1 ਮਿੰਟ ਨਹੀਂ ਮਿਲਣਾ, ਸੋ ਇਕੱਲੇ ਇਕੱਲੇ ਮਿੰਟ ਦਾ ਫਾਇਦਾ ਲਈਏ। ਸੋ ਜਿੰਨੇ ਕੁ ਹੁਣ ਮੇਰੇ ਕੋਲ ਸਕਿੰਟ ਰਹਿ ਗਏ, ਮੈਂ ਉਹਦਾ ਹੀ ਫਾਇਦਾ ਰਹਿਣਾ। ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੋ, ਚਿੰਤਾ ਛੱਡੋ, ਜੇ ਚਿੰਤਾ ਕਰਨੀ ਹੈ ਤਾਂ ਮੈਡੀਟੇਸ਼ਨ ਦੀ ਕਰੋ, ਜ਼ਹਿਰ ਦੇ ਵਿੱਚ ਦਿਮਾਗ 'ਚ ਜਿਹੜੀ ਜ਼ਹਿਰ ਹੈ ਉਹ ਦਿਮਾਗ 'ਚੋਂ ਕੱਢ ਕੇ ਅੰਮ੍ਰਿਤ ਪਾਓ, ਅਤੇ ਜੇ ਜ਼ਿੰਦਗੀ ਸਫਲ ਕਰਨੀ ਹੈ ਤਾਂ ਇੱਕ ਤਾਂ ਜਿਹੜੀ ਹੈ ਸੇਵਾ ਕਰੋ, ਪੁੰਨ ਦਾਨ ਕਰੋ, ਅਤੇ ਪਰਮਾਤਮਾ ਦਾ ਨਾਮ ਜਪੋ, ਅਤੇ ਇਹਦੇ ਨਾਲ ਜਿਹੜੀ ਜ਼ਿੰਦਗੀ ਖੁਸ਼ਹਾਲ ਰਹੂਗੀ। ਜੇ 3 ਕੰਨੀਓ ਅਸੀਂ ਪਿੱਠ ਮਰੋੜ ਲਈ, ਫਿਰ ਠੀਕ ਹੈ, ਜਾਨਵਰ ਵੀ ਮਰਦੇ ਨੇ, ਅਸੀਂ ਵੀ ਜਾਨਵਰਾਂ ਵਰਗੇ ਹਾਂ, ਫਿਰ ਹੋਰ ਤਾਂ ਕੁਛ ਨਹੀਂ। ਸੋ ਨੈਕਸਟ ਵੀਕ ਆਪਾਂ ਫਿਰ ਗੱਲਬਾਤ ਕਰਾਂਗੇ, 2-3 ਵੀਕ ਜਿਹੜੇ ਪੋਲੀਟਿਕਸ ਦੇ ਹੋਣਗੇ। ਉਸ ਤੋਂ ਬਾਅਦ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਲਾਸਟ ਵੀਕ ਹੋਇਆ ਸੀਗਾ, ਮੈਂ ਅਰਫਾ ਮੁਜ਼ੱਫਰ ਜੀ ਦਾ ਸਪੈਸ਼ਲੀ ਥੈਂਕਸ ਕਰਦਾ ਕਿ ਉਹਨਾਂ ਨੇ ਆਪਣੀ ਪੂਰੀ TV ਦੀ ਜਿਹੜੀ ਸੀਗੀ ਟੀਮ ਭੇਜੀ ਉੱਥੇ, ਅਤੇ ਪੂਰਾ ਉਹਨਾਂ ਨੇ ਰਿਕਾਰਡ ਕੀਤਾ, ਸਾਰਾ ਬਹੁਤ ਵਧੀਆ ਕੀਤਾ, ਉਹ TV 'ਤੇ ਵੀ ਦਿਖਾਉਣਗੇ। ਸੋ ਜਦੋਂ ਹੋਇਆ ਤਾਂ ਤੁਹਾਨੂੰ ਮੈਂ ਦੱਸ ਦਿਆਂਗਾ। ਸੋ ਅਰਫਾ ਜੀ ਦਾ ਹੁਣ ਸ਼ਬਦਾਂ ਨਾਲ ਥੈਂਕਸ ਕਰਨਾ ਡਜ਼ਨਟ ਲੁੱਕ ਨਾਈਸ, ਥੈਂਕਸ ਥੈਂਕਸ ਥੈਂਕਸ, ਉਹਨਾਂ ਦਾ ਮੈਂ ਦਿਲੋਂ ਧੰਨਵਾਦ ਹੀ ਕਰਦਾ। ਸੋ ਨੈਕਸਟ ਵੀਕ ਆਪਾਂ ਫਿਰ ਪ੍ਰੋਗਰਾਮ ਕਰਾਂਗੇ, ਟਿਲ ਦੈਨ ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Encyclomedia te Nashri Films di peshkash. The legend of Maula Jatt.
Madan Jatt, sir chuka ke maafi mangana le dine. Sir utha ke ka jana le dine.
The legend of Maula Jatt featuring Fawad Khan. Hamza Ali Abbasi, Mahira Khan, te Homaima Malik, Nirdeshan Bilal Lashri. 13 October ton tuhade nazdiki cinema ch Movie Goers Entertainment release.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ संपर्क करो 437-423-2629 और विजिट www.canada4khalistan.net.
From helmets to sunscreen, we do everything we can to keep our kids safe. So how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
आपकी मर्जी
ना जी तो बा
किसी बेतुके